ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਲਤਾਨ ਪੁੱਛੈ ਸੁਣ ਬੇਨਾਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਹ ਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਥਾ ਰੂਪ ਦੇ ਵਿੱਚ ਵਿਚਾਰ ਰਹੇ ਹਾਂ। ਅੰਮ੍ਰਿਤ ਵੇਲਾ ਹੈ, ਸਮਾਂ ਹੋਇਆ ਹੈ, ਮਨ ਵਿੱਚ ਇਕਾਗਰ ਕਰੋ। ਚੱਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਬਾਣੀ ਹੈ। ਇਹ ਸ਼ਬਦ ਨਾਮਦੇਵ ਜੀ ਦਾ ਜਿੱਥੋਂ ਇਹ ਪ੍ਰਾਰੰਭ ਹੋ ਰਿਹਾ ਹੈ, ਜਿਹਦਾ ਪਾਠ ਸੁਣਿਆ ਆਪ ਜੀ ਨੇ, ਇਹਦੀ ਉਥਾਨ ਕਹਿ ਕਿ ਕਦੋਂ ਉਚਾਰਨ ਕੀਤਾ। ਇਹਦਾ ਇਸ ਤਰ੍ਹਾਂ ਮਾਰਤਾ ਹੈ ਵੀ ਭਗਤ ਨਾਮਦੇਵ ਜੀ ਅਚਾਨਕ ਆਪਣੀ ਮੌਜ ਦੇ ਵਿੱਚ ਬੈਠੇ ਸਨ। ਅਜਿਹੀ ਥਾਂ ਤੇ ਬੈਠੇ ਸੀ ਜਿਹੜਾ ਰਸਤਾ ਹੈ ਉਹ ਸ਼ਮਸ਼ਾਨ ਭੂਮੀ ਨੂੰ ਜਾਂਦਾ ਸੀ, ਉਹਦੇ ਕਿਨਾਰੇ ਤੇ ਬੈਠੇ ਸੀ। ਬੜੇ ਆਨੰਦ ਵਿੱਚ ਬੈਠੇ ਸਨ, ਸਮਾਧੀ ਲੱਗੀ ਹੋਈ ਹੈ। ਉਧਰ ਪਾਣਾ ਐਸਾ ਵਰਤਿਆ ਕਿ ਬ੍ਰਾਹਮਣਾਂ ਦਾ ਲੜਕਾ ਨੌਜਵਾਨ ਉਹ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਉਹਦਾ ਨਾਂ ਸੀ ਜੈਦੇਵ, ਉਹਦੇ ਘਰ ਵਾਲੇ ਸੀ ਪਦਮਾਵਤੀ, ਉਹਦਾ ਨਾਂ ਸੀ। ਉਸ ਵੇਲੇ ਦੇ ਰਿਵਾਜ ਅਨੁਸਾਰ ਸਤੀ ਦੀ ਪ੍ਰਥਾ ਸੀ। ਇਹ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਅਕਬਰ ਨੂੰ ਕਹਿ ਕੇ ਕੁਰੀਤੀ ਬੰਦ ਕਰਾਈ, ਕਾਨੂੰਨ ਬਣਾ ਦਿੱਤਾ। ਔਰ ਮਹਾਰਾਜ ਨੇ 22 ਸੂਬਿਆਂ ਵਿੱਚ ਆਪਣੇ ਪ੍ਰਚਾਰਕ ਭੇਜ ਕੇ ਪ੍ਰਚਾਰ ਕਰਾਇਆ, ਤਾਂ ਕਿਤੇ ਇਸ ਗੱਲ ਨੂੰ ਠੱਲ ਪਈ। ਫਿਰ ਵੀ ਚੋਰੀ ਚੱਪੇ ਐਸਾ ਹੁੰਦਾ ਆਇਆ। ਉਸ ਵੇਲੇ ਦਾ ਇਹ ਰਿਵਾਜ ਸੀ ਕਿ ਪਤੀ ਦੇ ਨਾਲ ਔਰਤ ਜਿਹੜੀ ਸੜ ਕੇ ਮਰ ਜਾਏ ਉਹ ਬੜੀ ਦੇਰ ਤੱਕ ਸਵਰਗ ਦੇ ਸੁੱਖ ਭੋਗਦੀ ਹੈ ਪਤੀ ਦੇ ਨਾਲ, ਹਜ਼ਾਰ ਵਾਰਾ ਉੱਥੇ ਰਹਿੰਦੀ ਹੈ ਸਵਰਗ ਦੇ ਵਿੱਚ। ਅਤੇ ਹੁਣ ਉਸ ਨੂੰ ਸੁਹਾਗਣ ਵਾਲੇ ਕੱਪੜੇ ਪਵਾਏ ਜਾਂਦੇ, ਹੱਥ ਵਿੱਚ ਨਾਰੀਅਲ ਲਿਆ ਜਾਂਦਾ, ਪੂਰਾ ਵਿਆਹ ਲਈ ਔਰਤ ਵਰਗੇ ਹਾਰ ਸ਼ਿੰਗਾਰ ਜੋ ਹਿੰਦੂ ਮਤ ਵਿੱਚ ਕਰਕੇ। ਅਤੇ ਤਾਂ ਹੀ ਕਿਹਾ ਨਾ ਵੀ ਮਰਨੇ 'ਤੇ ਕਿਹਾ ਡਰਪਣਾ ਜੋ ਹੱਥ ਸੰਦੌਰਾ ਲਈ, ਹੱਥ ਵਿੱਚ ਨਾਰੀਅਲ ਪਕੜਿਆ ਹੋਇਆ ਹੈ, ਅਰਥੀ ਦੇ ਨਾਲ ਨਾਲ ਜਾ ਰਹੀ ਹੈ, ਬ੍ਰਾਹਮਣ ਸਤੀ ਕਰਾਉਣ ਵਾਲੇ ਨਾਲ ਜਾ ਰਹੇ ਹਨ, ਰਿਸ਼ਤੇਦਾਰ ਸੰਬੰਧੀ ਰੋਂਦੇ ਜਾਂਦੇ ਹੈ। ਅਤੇ ਜਦੋਂ ਦੇਖਿਆ ਵੀ ਮਹਾਂਪੁਰਸ਼ ਬੈਠੇ ਨੇ, ਉਸ ਵੇਲੇ ਨਾਲ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਕਿਹਾ ਪਦਮਾਵਤੀ ਵੀ ਤੂੰ ਹੁਣ ਸਤੀ ਹੋਣ ਜਾ ਰਹੀ ਹੈ, ਮਹਾਂਪੁਰਸ਼ਾਂ ਦੀ ਆਸ਼ੀਰਵਾਦ ਲੈ ਲੈ। ਉਹਨੇ ਵੀ ਠੀਕ ਕਿਹਾ ਵੀ ਹੁਣ ਜਾਂਦੀ ਵਾਰ ਦਾ ਨਮਸਕਾਰ, ਮਹਾਂਪੁਰਸ਼ ਰੱਬ ਦਾ ਰੂਪ ਹੁੰਦੇ ਨੇ। ਉਹਨੇ ਭਗਤ ਨਾਮਦੇਵ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ। ਉਧਰ ਨਾਮਦੇਵ ਜੀ ਦੀ ਸਮਾਧੀ ਖੋਲ੍ਹੀ, ਜੋ ਬੜੇ ਆਨੰਦ ਵਿੱਚ ਬੈਠੇ ਸੀ ਅਚਨਚੇਤ ਮੂੰਹ ਤੋਂ ਨਿਕਲਿਆ। ਉਹਨੇ ਕਿਹਾ ਵੀ ਕੋਈ ਬੀਬੀ ਵਿਆਹ ਕਰਾ ਕੇ ਜਾ ਰਹੀ ਹੈ। ਉਹ ਕਹਿੰਦੇ ਆਓ ਸੁਹਾਗਵੰਤੀ, ਇੰਨਾ ਸ਼ਬਦ ਕਿਹਾ। ਇਹ ਕਹਿਣ ਦੇ ਨਾਲ ਹੀ ਪਦਮਾਪਤੀ ਨੇ ਇਸ਼ਾਰਾ ਕੀਤਾ ਜਿਹੜੇ ਅਰਥੀ ਚੁੱਕੀ ਜਾ ਰਹੇ ਸੀ, ਕਹਿੰਦੀ ਵੀ ਇੱਧਰ ਲਿਆਓ ਅਰਥੀ। ਕਹਿੰਦੀ ਲਓ ਮਹਾਰਾਜ, ਤੁਸੀਂ ਉਹ ਮਹਾਂਪੁਰਸ਼, ਬੜੀ ਤੁਹਾਡੀ ਸੁਣੀ ਹੈ ਸੋਭਾ, ਮੇਰਾ ਸੁਹਾਗ ਤਾਂ ਆ ਹੈ, ਹੁਣ ਤੁਹਾਡਾ ਵਚਨ ਪੂਰਾ ਹੋਣਾ ਚਾਹੀਦਾ, ਆਪਣਾ ਵਚਨ ਪੂਰਾ ਕਰੋ। ਨਾਮਦੇਵ ਜੀ ਬਹੁਤ ਪਛਤਾਏ, ਕਹਿਣਗੇ ਉਹ ਮੈਂ ਕਾਹਨੂੰ ਕਹਿਣਾ ਸੀ, ਇਹ ਬਿਨਾਂ ਸੋਚੇ ਸਮਝੇ ਮੈਂ ਰਸਨਾ ਤੋਂ ਐਸਾ ਕਹਿ ਦਿੱਤਾ, ਯੋਗ ਨਹੀਂ ਸੀ। ਹੇ ਮੇਰੇ ਪਰਮਾਤਮਾ, ਮੈਂ ਕੀ ਕਰਾਂ, ਇੰਨੇ ਆਨੰਦ ਵਿੱਚ ਬੈਠਾ ਸੀ, ਇਹ ਕੀ ਹੋ ਗਿਆ ਮੇਰੇ ਕੋਲੋਂ। ਉਸ ਵੇਲੇ ਪਰਮਾਤਮਾ ਨੇ ਦੇਖਿਆ ਵੀ ਮੇਰਾ ਭਗਤ ਬੜਾ ਦੁਖੀ ਹੋ ਗਿਆ, ਭਗਤਾਂ ਦਾ ਦੁੱਖ ਨਹੀਂ ਸਹਾਰ ਸਕਦਾ। ਨਾਮਦੇਵ ਨੂੰ ਆਕਾਸ਼ਵਾਣੀ ਹੋਈ, ਕਿੱਡੀ ਕੁ ਵੱਡੀ ਗੱਲ ਹੈ, ਤੂੰ ਮੇਰਾ ਨਾਂ ਲੈ ਕੇ ਕੰਨੋਂ ਫੜ ਕੇ ਬੈਠਾ ਕਰਦੇ ਜਿਉਂਦਾ ਹੋ ਜਾਊਗਾ। ਉਹਨੇ ਉਸੇ ਵੇਲੇ ਪਰਮੇਸ਼ਵਰ ਦਾ ਨਾਮ ਲੈ ਕੇ ਜਲ ਮੂੰਹ 'ਚ ਪਾਇਆ। ਉਹਨੇ ਕਿਹਾ ਉੱਠ ਭਾਈ, ਉਹ ਉੱਠ ਕੇ ਬੈਠਾ ਹੋ ਗਿਆ। ਇਹਦੀ ਹੁਣ ਚਰਚਾ ਜਿਹੜੀ ਸੀ ਲੋਕਾਂ ਦੇ ਵੀ ਤਾਂ ਜਾਣੀ ਸੀ, ਰਾਜ ਦਰਬਾਰ ਤੱਕ ਪਹੁੰਚ ਗਈ ਅਤੇ ਬੜਾ ਜਸ ਹੋਇਆ ਨਾਮਦੇਵ ਜੀ ਦਾ। ਹੁਣ ਜਸ ਤੇ ਅਪਜਸ, ਸੁੱਖ ਤੇ ਦੁੱਖ, ਜੰਮਣਾ ਤੇ ਮਰਨਾ, ਇਹ ਬਰਾਬਰੀ ਚੱਲਦੇ ਨੇ। ਜਿੱਥੇ ਜਸ ਹੋ ਰਿਹਾ ਉੱਥੇ ਅਪਜਸ ਕਰਨ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਇਹ ਚੰਗੀ ਨਾ ਲੱਗੀ ਗੱਲ, ਉੱਧਰ ਪਾਣਾ ਐਸਾ ਵਰਤਿਆ ਵੀ ਜਿਹੜਾ ਸਲੇਮ ਬਾਦਸ਼ਾਹ ਸੀ ਇਹਦੇ ਜੋ ਗਾਵਾਂ ਰੱਖੀਆਂ ਹੋਈਆਂ ਸਨ ਦੁੱਧ ਵਾਸਤੇ, ਉਹਨਾਂ 'ਚ ਬੜੀ ਕੀਮਤੀ ਗਊ ਸੀ ਅਤੇ ਉਹ ਗਾਂ ਜਿਹੜੀ ਉਹਦੇ ਥਣਾਂ ਦੇ ਉੱਤੇ ਕਾਲੇ ਚਟਾਕ ਹੁੰਦੇ ਨੇ, ਕਪਲਾ ਗਊ ਕਹਿੰਦੇ ਨੇ ਉਹਨੂੰ, ਬੜੀ ਕੀਮਤੀ ਗਊ ਸੀ, ਚੰਗਾ ਦੁੱਧ ਦੇਣ ਵਾਲੀ। ਉਹ ਅਚਾਨਕ ਬਿਮਾਰ ਹੋ ਗਈ। ਜਦੋਂ ਬਿਮਾਰ ਹੋਈ ਤਾਂ ਉਸ ਵੇਲੇ ਦਾ ਕਾਜ਼ੀਆਂ ਦਾ ਕਾਜ਼ੀ ਲੋਕਾਂ ਨੇ ਜਿਹੜਾ ਵਿਧਾਨ ਬਣਾਇਆ ਸੀ ਉਹ ਪਸ਼ੂ ਨੂੰ ਮਰਨ ਤੋਂ ਪਹਿਲਾਂ ਜਿਵਾ ਕਰ ਦਿਆ ਕਿ ਕਲਮਾ ਪੜ੍ਹ ਕੇ ਨਾ ਛੁਰੀ ਫੇਰ ਕੇ ਉਹਨੂੰ ਇਸ ਤਰੀਕੇ ਦੇ ਨਾਲ ਮਾਰ ਦੇ ਵੀ ਇਹਦੀ ਰੂਹ ਬਹਿਸ਼ਤਾਂ ਨੂੰ ਜਾਵੇ। ਅਤੇ ਉਹਨਾਂ ਨੇ ਆ ਕੇ ਗਊ ਜਿਵਾ ਕਰ ਦਿੱਤੀ। ਉਸ ਵੇਲੇ ਉਹਨਾਂ ਨੂੰ ਚੇਤੇ ਆਇਆ ਵੀ ਨਾਮਦੇਵ ਜੀ ਨੂੰ ਫਸਾਉਣ ਦਾ ਇਦੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ। ਉਹਨੇ ਕਿਹਾ ਬਾਦਸ਼ਾਹ ਵੀ ਇਹ ਤੇਰੀ ਗਊ ਜਿਹੜੀ ਹੈ ਤੂੰ ਇੰਨਾ ਦੁੱਖ ਮਨਾ ਰਿਹਾ, ਗਊ ਵੀ ਕੀਮਤੀ ਹੈ ਸਾਨੂੰ ਵੀ ਦੁੱਖ ਹੈ, ਪਰ ਇਹ ਤਾਂ ਨਾਮਦੇਵ ਜਿਉਂ ਦੀ ਕਰ ਸਕਦਾ, ਬਾਹਮਣਾਂ ਦਾ ਮੁੰਡਾ ਜਿਉਂ ਦਾ ਕੀਤਾ ਉਹਨੇ, ਗਊ ਕੀ ਕਿੱਡੀ ਵੱਡੀ ਗੱਲ ਹੈ। ਉਹਨੇ ਕਿਹਾ ਵੀ ਜੇ ਗਊ ਜਿਉਂ ਦੀ ਹੋ ਗਈ ਤਾਂ ਬਾਦਸ਼ਾਹ ਨੂੰ ਲਾਭ ਪਹੁੰਚੇਗਾ, ਜੇ ਗਊ ਨਾ ਜਿਉਂ ਦੀ ਹੋਏ ਤਾਂ ਫਿਰ ਨਾਮਦੇਵ ਦਾ ਅਪਮਾਨ ਹੋਊਗਾ, ਵੀ ਐਵੇਂ ਲੋਕਾਂ ਨੇ ਪਖੰਡ ਬਣਾਇਆ। ਜੇ ਗਊ ਜਿਉਂ ਦੀ ਕਰਨ ਤੋਂ ਇਨਕਾਰ ਕਰੂਗਾ ਤਾਂ ਉਹਨੂੰ ਕਤਲ ਕਰਨ ਦਾ ਹੁਕਮ ਦਿਓ, ਵੀ ਜਾਂ ਤੈਨੂੰ ਕਤਲ ਕੀਤਾ ਜਾਊ ਜਾਂ ਗਊ ਜਿਉਂ ਦੀ ਕਰ, ਜੇ ਦੋਨੇ ਗੱਲਾਂ ਨਹੀਂ ਕਰਨੀਆਂ ਤਾਂ ਇਸਲਾਮ ਧਾਰਨ ਕਰ ਲੈ। ਨਾਮਦੇਵ ਜੀ ਨੂੰ ਉਹਨਾਂ ਨੇ ਇਸ ਪ੍ਰਕਾਰ ਬਾਦਸ਼ਾਹ ਨੂੰ ਕਹਿ ਕੇ ਸਦ ਲਿਆ, ਕਹਿਣ ਲੱਗੇ ਬੁਲਾਓ ਨਾਮਦੇਵ, ਗਾਂ ਮਰੀ ਪਈ ਹੈ, ਜਿਵਾ ਕੀਤੀ ਹੋਈ ਹੈ, ਗਲ ਤੇ ਛੁਰੀ ਫੇਰ ਚੁੱਕੇ। ਅਤੇ ਨਾਮਦੇਵ ਜੀ ਜਦੋਂ ਇਹ ਸਾਰਾ ਪਾਣਾ ਵਰਤ ਚੁੱਕਿਆ ਸੀ, ਉਸ ਵੇਲੇ ਕੁਝ ਸੇਵਕਾਂ ਨੇ ਪੁੱਛਿਆ ਸੀ ਵੀ ਮਹਾਰਾਜ ਕਿਵੇਂ ਪਾਣਾ ਵਰਤਿਆ ਸੀ ਇਹ, ਨਾਮਦੇਵ ਜੀ ਨੇ ਉਹਨੂੰ ਬਾਣੀ ਦਾ ਰੂਪ ਦੇ ਕਰਕੇ ਕਹਿੰਦੇ ਮੇਰੇ ਨਾਮਦੇਵ ਦੇ ਨਾਲ ਐਸਾ ਪਾਣਾ ਵਰਤਿਆ ਵੀ ਬਾਦਸ਼ਾਹ ਜਿਹੜੀ ਬਾਦਸ਼ਾਹ ਸੀ ਉਹਨੇ ਹੁਕਮ ਦਿੱਤਾ ਔਰ ਮੈਨੂੰ ਉਸ ਵੇਲੇ ਪੁੱਛਿਆ ਵੀ ਮੈਂ ਤੇਰੀ ਕਰਾਮਾਤ ਵੇਖਣੀ ਚਾਹੁੰਦਾ, ਮੇਰੀ ਗਾਂ ਜਿਉਂਦੀ ਕਰ। ਨਾਮਦੇਵ ਜੀ ਨੇ ਕਿਹਾ ਵੀ ਇਹ ਤਾਂ ਐਸਾ ਤਾਂ ਹੋ ਨਹੀਂ ਸਕਦਾ, ਵੀ ਮੈਂ ਤਾਂ ਕੁਛ ਨਹੀਂ ਕਰ ਸਕਦਾ, ਜੋ ਮੇਰਾ ਰਾਮ ਕਰਦਾ ਉਹ ਹੁੰਦਾ। ਉਹ ਕਹਿੰਦਾ ਬਾਹਮਣਾਂ ਦਾ ਮੁੰਡਾ ਜਿਉਂਦਾ ਕੀਤਾ ਸੀ, ਉਹ ਕਹਿੰਦਾ ਮੈਂ ਥੋੜ੍ਹੀ ਕੀਤਾ ਸੀ, ਮੇਰੇ ਰਾਮ ਨੇ ਕੀਤਾ ਸੀ। ਕਹਿੰਦਾ ਮੈਨੂੰ ਤਾਂ ਗਊ ਜਿਉਂਦੀ ਚਾਹੀਦੀ ਹੈ, ਚਾਹੇ ਰਾਮ ਤੋਂ ਕਰਾ ਦੇ ਚਾਹੇ ਆਪ ਕਰ ਦੇ। ਐਸਾ ਮੂਰਖ ਬਾਦਸ਼ਾਹ ਦੇਖਿਆ। ਅਤੇ ਉਸ ਵੇਲੇ ਜਦੋਂ ਨਾਮਦੇਵ ਜੀ ਨੂੰ ਬਾਦਸ਼ਾਹ ਦੇ ਪੇਸ਼ ਕੀਤਾ, ਉਸ ਵੇਲੇ ਬਾਦਸ਼ਾਹ ਨੇ ਜੋ ਕਿਹਾ, ਜੋ ਨਾਮਦੇਵ ਜੀ ਨੇ ਕਿਹਾ ਇਹ ਸ਼ਬਦ ਵਿੱਚ ਉਹ ਸਾਰੀ ਵਰਤਾ ਹੈ, ਸੁਣਨਾ ਕਰੋ ਜੀ।
ਸੁਲਤਾਨ ਪੁੱਛੈ ਸੁਣ ਬੇਨਾਮਾ,
ਇਹ ਜਿਵੇਂ ਕਹੇ ਬੇ ਫਲਾਨਿਆ, ਇਹ ਆਵਾਜ਼ ਹੈ ਨਾ ਕਿ ਆਪਣੇ ਦੇਸ਼ ਦੀ, ਹੇ ਭਾਈ ਸੁਲਤਾਨ ਬਾਦਸ਼ਾਹ ਹੰਕਾਰ ਦੇ ਨਾਲ ਪੁੱਛਦਾ। ਨਾਮਦੇਵ ਜੀ ਕਹਿੰਦੇ ਮੈਨੂੰ ਉਸਨੇ ਪੁੱਛਿਆ ਮੇਰੇ ਕੋਲੋਂ, ਬੜੇ ਨਰਾਦਰੀ ਦੇ ਨਾਲ ਕਹਿੰਦਾ ਬੇ ਹੇ ਨਾਮਾ, ਭਗਤ ਜੀ ਨੇ ਕਿਹਾ, ਸਤਿਕਾਰ ਨਹੀਂ ਕੀਤਾ, ਮੇਰੀ ਗੱਲ ਸੁਣ, ਸੁਣਨਾ ਕਰ, ਕੀ ਸੁਣਾਈ ਹੈ ਗੱਲ।
ਦੇਖੋ ਰਾਮ ਤੁਮਾਰੇ ਕਾਮਾ,
ਤੂੰ ਮੁਰਦਿਆਂ ਨੂੰ ਜਿਉਂਦੇ ਕਰ ਦੇਣਾ। ਤੇ ਨਾਮਦੇਵ ਜੀ ਕਹਿੰਦੇ ਮੈਂ ਕਿਹਾ ਵੀ ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ, ਮੇਰਾ ਰਾਮ ਹੈ ਜਿਹੜਾ ਜੀਵਨ ਦਾਨ ਦਿੰਦਾ, ਮਾਰਨ ਵਾਲਾ ਵੀ ਉਹੀ ਹੈ, ਮਾਰਿਆ ਰੱਖ ਹੈ ਏਕੋ ਆਪ, ਹਰ ਬਿਨ ਕੋਈ ਮਾਰ ਜਵਾਲ ਨਹੀਂ ਸਕਦਾ। ਫਿਰ ਉਸ ਨੇ ਕਿਹਾ ਵੀ ਮੈਂ ਤੇਰੇ ਫਿਰ ਜਿਹੜਾ ਰਾਮ ਹੈ ਨਾ, ਚਲੋ ਮੰਨ ਲਿਆ ਵੀ ਉਸ ਨੇ ਜਿਉਂਦਾ ਕੀਤਾ, ਮੈਂ ਤੇਰੇ ਪਰਮਾਤਮਾ ਦੇ ਕੰਮ ਦੇਖਣਾ ਚਾਹੁੰਦਾ ਵੀ ਕਿਵੇਂ ਮਰਦਿਆਂ ਨੂੰ ਜਿਉਂਦੇ ਕਰਦਾ ਹੈ।
ਨਾਮਾ ਸੁਲਤਾਨੇ ਬਾਦਲਾ,
ਜਦੋਂ ਨਾਮਦੇਵ ਨੇ ਜਵਾਬ ਦਿੱਤਾ ਉਹ ਕਹਿੰਦੇ ਵੀ ਐਂ ਕਰੋ ਵੀ ਇਹਨੂੰ ਹੱਥਕੜੀਆਂ ਲਾਓ, ਇਸ ਤਰ੍ਹਾਂ ਨਹੀਂ ਮੰਨਣਾ ਇਸ ਨੂੰ। ਮੈਂ ਨਾਮਦੇਵ ਨੂੰ ਬਾਦਸ਼ਾਹ ਨੇ ਬਾਂਦਲਾ ਬੰਨ ਲਿਆ, ਮੈਨੂੰ ਹੱਥਕੜੀਆਂ ਲਾ ਦਿੱਤੀਆਂ, ਪੈਰਾਂ ਚ ਬੇੜੀਆਂ ਪਾ ਦਿੱਤੀਆਂ।
ਦੇਖੋ ਤੇਰਾ ਹਾਰ ਬੀਠਲਾ,
ਨਫ਼ਰਤ ਨਾਲ ਕਹਿੰਦਾ ਦੇਖੂਗਾ ਹੁਣ ਤੇਰੇ ਬੀਠਲੇ ਨੂੰ, ਜਿਹੜਾ ਬੀਠਲ ਬੀਠਲ ਦਾ ਨਾਮ ਜਪਦਾ ਰਹਿਣਾ। ਇਹ ਵੇਦਾਂ ਸ਼ਾਸਤਰਾਂ ਚ ਤਾਂ ਨਾਮ ਹੈ ਨੀ, ਪੰਡਰੀਕ ਭਗਤ ਹੋਇਆ, ਦੱਖਣ ਦੇ ਵਿੱਚ ਬੀਠਲ ਇੱਟ ਨੂੰ ਕਹਿੰਦੇ ਨੇ। ਉਹ ਜਦੋਂ ਪਰਮਾਤਮਾ ਦੇ ਦੀਦਾਰ ਹੋਏ ਉਹ ਸਰਾਣੇ ਹੇਠ ਰੱਖ ਕੇ ਅਤੇ ਇਉਂ ਸਾਧ ਸਿੰਘ ਜੀ ਉਹਦਾ ਸੁਭਾਅ ਸੀ ਇਹ ਅਤੇ ਜਦੋਂ ਵੀ ਬੰਦਗੀ ਕਰਦਾ ਸੀ ਇੱਟ ਰੱਖ ਲੈਂਦਾ ਆਰਾਮ ਕਰਨਾ ਹੁੰਦਾ ਉਹਦਾ ਸਰਾਣਾ ਲਾ ਲੈਂਦਾ ਤਾਂ ਜਦੋਂ ਭਗਵਾਨ ਜੀ ਆਏ ਕਹਿੰਦੇ ਜੀ ਹੋਰ ਤਾਂ ਹੈ ਨਹੀਂ ਕੁਛ ਬੈਠਣ ਨੂੰ ਤੁਸੀਂ ਇਹਦੇ 'ਤੇ ਵਿਰਾਜਮਾਨ ਹੋ ਜਾਓ ਅਤੇ ਦੱਖਣ ਦੇ ਵਿੱਚ ਬੀਠਲ ਇੱਟ ਨੂੰ ਕਹਿੰਦੇ ਇੱਟ 'ਤੇ ਬੈਠਣ ਕਰਕੇ ਬੀਠਲ ਪਰਮਾਤਮਾ ਦਾ ਨਾਮ ਪੈ ਗਿਆ ਨਾਮਦੇਵ ਜੀ ਨੂੰ ਇਹ ਸ਼ਬਦ ਬੜਾ ਪਿਆਰਾ ਸੀ ਡੇਢ ਵਰੇ ਦੀ ਉਮਰ ਵਿੱਚ ਨਾਮਦੇਵ ਜੀ ਨੇ ਜਦੋਂ ਕੋਈ ਵੀ ਦੁਨਿਆਵੀ ਸ਼ਬਦ ਮਾਂ ਬਾਪ ਭੈਣ ਭਰਾ ਕੁਛ ਨਹੀਂ ਸੀ ਕਿਹਾ ਸਭ ਤੋਂ ਪਹਿਲਾ ਸ਼ਬਦ ਜਿਹੜਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਡੇਢ ਵਰੇ ਦੀ ਉਮਰ 'ਚ ਵਾਹਿਗੁਰੂ ਸ਼ਬਦ ਕਿਹਾ ਸੀ ਨਾਮਦੇਵ ਜੀ ਨੇ ਬੀਠਲ ਸ਼ਬਦ ਕਿਹਾ ਸੀ ਡੇਢ ਵਰੇ ਤੱਕ ਬੋਲੇ ਨਹੀਂ ਸੀ ਨਾਮਦੇਵ ਜੀ ਪੁਰਾਣੀ ਜਨਮਾਂ ਜਨਮਾਤਰਾਂ ਦੀ ਭਗਤ ਸੀ ਇਉਂ ਇਸ ਕਰਕੇ ਕਹਿੰਦੇ ਵੀ ਤੂੰ ਬੀਠਲ ਬੀਠਲ ਜਪਦਾ ਰਹਿੰਦਾ ਹੈ ਜਿਹਦਾ ਅਰਥ ਹੈ ਜੋ ਬੀਜ ਰੂਪ ਹੋ ਕਰਕੇ ਜਾਣੀ ਸੰਸਾਰ ਨੂੰ ਪੈਦਾ ਕਰਦਾ ਹੈ ਬ੍ਰਹਮਾ ਰੂਪ ਹੋ ਕਰਕੇ ਅਤੇ ਉਹ ਪੈਦਾਇਸ਼ ਕਰਦਾ ਹੈ ਰਜੋਗੁਣ ਬਿਰਤੀ ਧਾਰਨ ਕਰਕੇ ਅਤੇ ਫਿਰ ਠੱਠਾ ਜਿਹੜਾ ਠਹਿਰਾਉਣ ਦਾ ਵਾਚਕ ਹੈ ਰੋਜੀ ਦੇ ਕੇ ਠਹਿਰਾ ਰਿਹਾ ਜਿਉਂਦੇ ਰੱਖ ਰਿਹਾ ਹੈ ਅਤੇ ਫਿਰ ਸ਼ਿਵਜੀ ਰੂਪ ਹੋ ਕਰਕੇ ਲਾ ਲਹਿਤਾ ਕਰਨ ਵਾਲਾ ਹੈ ਉਤਪਤ ਲਹਿਤਾ ਪਾਲਣਾ ਦੇ ਗੁਣ ਹੋਣ ਕਰਕੇ ਪਰਮਾਤਮਾ ਨੂੰ ਬੀਠਲ ਕਿਹਾ ਹੈ ਦੇਖੋ ਹਰ ਤੇਰਾ ਬੀਠਲਾ ਮੈਂ ਤੇਰੀ ਉਤਪਤੀ ਪਾਲਣਾ ਅਤੇ ਲਹਿਤਾ ਕਰਨ ਵਾਲੇ ਹਰ ਪਰਮਾਤਮਾ ਨੂੰ ਮੈਂ ਦੇਖਣਾ ਚਾਹੁੰਦਾ ਵੀ ਤੈਨੂੰ ਕਿਵੇਂ ਬਚਾਉਂਦਾ ਹੁਣ ਤੂੰ ਤਾਂ ਕਹਿੰਦਾ ਵੀ ਮੁਰਦਿਆਂ ਨੂੰ ਜਿਉਂਦੇ ਕਰਦੇ ਹਾਂ ਤੂੰ ਹੁਣ ਮੇਰੇ ਹੱਥੋਂ ਨਹੀਂ ਬਚ ਸਕੇਗਾ ਜਾਂ ਗਊ ਜਿਉਂਦੀ ਕਰ ਜਾਂ ਫਿਰ ਇਸਲਾਮ ਧਾਰਨ ਕਰ ਲੈ ਗਊ ਜਿਉਂਦੀ ਨਹੀਂ ਕਰਨੀ ਇਸਲਾਮ ਧਾਰਨ ਕਰ ਇਸਲਾਮ ਨਹੀਂ ਧਾਰਨ ਕਰਨਾ ਤਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਇਹ ਕਾਜ਼ੀਆਂ ਤੋਂ ਫਤਵਾ ਦਵਾ ਦਿੱਤਾ ਹੈ
ਰਹਾਉ
ਅਸਾਈ ਦੇ ਕੇ ਕਹਿੰਦੇ ਜੇ
ਬਿਸਮਿਲ ਗਊ ਦੇਹੋ ਜੀ ਆਏ
ਹੇ ਨਾਮਦੇਵ ਸਾਡੀ ਇਹ ਬਿਸਮਿਲ ਜੀਵਾ ਕੀਤੀ ਹੋਈ ਕਲਮਾ ਪੜ ਕੇ ਛੁਰੀ ਫੇਰੀ ਹੋਈ ਗਰਦਨ ਤੇ ਇਹ ਜਿਹੜੀ ਗਾਂ ਹੈ ਇਹਨੂੰ ਜੀਵ ਆਏ ਜਿਉਂਦੀ ਕਰ ਇਸ ਨੂੰ ਜਿਉਂਦੀ ਕਰਨ ਦੇਣਾ ਕਰ
ਨਾ ਤਰ ਗਰਦਨ ਮਾਰੋ ਠਾਂ
ਨਾ ਤਰ ਨਹੀਂ ਤਾਂ ਤੈਨੂੰ ਗਰਦਨ ਧੋਣ ਤੋਂ ਫੜਕੇ ਇੱਥੇ ਠਾਂ ਥਾਂ ਹੀ ਤੈਨੂੰ ਮਾਰ ਦਿਆਂਗੇ ਗਰਦਨ ਮਾਰੋ ਤਲਵਾਰ ਆਦਿ ਸ਼ਸਤਰ ਨਾਲ ਤੇਰਾ ਸਿਰ ਵੱਢ ਦਿਆਂਗੇ ਇੱਥੇ ਇਹ ਹੁਕਮ ਬਾਦਸ਼ਾਹ ਨੇ ਦੇ ਦਿੱਤਾ ਔਰ ਸਾਰੇ ਖਲਬਲੀ ਮਚ ਗਈ ਸਾਰੇ ਇਲਾਕੇ ਦੇ ਹਿੰਦੂ ਇਕੱਠੇ ਹੋ ਗਏ ਭਗਤ ਜੀ ਦੇ ਨਾਲ ਇਹ ਕੀ ਬਣ ਗਿਆ ਤੇ ਉਸ ਵੇਲੇ ਫਿਰ ਨਾਮਦੇਵ ਜੀ ਕਹਿੰਦੇ ਮੈਂ ਕਿਹਾ
ਬਾਦਸ਼ਾਹ ਐਸੀ ਕਿਉਂ ਹੋਏ
ਨਿਮਰਤਾ ਦੇ ਨਾਲ ਭਗਤ ਜੀ ਬਹੁਤ ਪਿਆਰ ਨਾਲ ਕਹਿੰਦੇ ਬਾਦਸ਼ਾਹ ਐਸੀ ਇਹੋ ਜਿਹੀ ਗੱਲ ਕਿਉਂ ਭਲਾ ਕਿਵੇਂ ਹੋ ਸਕਦੀ ਹੈ ਇਹ ਤਾਂ ਹੋ ਨਹੀਂ ਸਕਦੀ ਜੋ ਤੂੰ ਕਹਿ ਰਿਹਾ ਹੈ
ਬਿਸਮਿਲ ਕੀਆ ਨਾ ਜੀਵੈ ਕੋਏ
ਜਿਹੜਾ ਬਿਸਮਿਲ ਜਿਵਾ ਕੀਤਾ ਹੋਇਆ ਹੈ ਉਹ ਪਰਮਾਤਮਾ ਦਾ ਮਾਰਿਆ ਹੋਇਆ ਕੋਈ ਵੀ ਜੀਓ ਜਿਉਂਦਾ ਨਹੀਂ ਹੁੰਦਾ ਐਸਾ ਹੋ ਨਹੀਂ ਸਕਦਾ ਹੈ ਬਾਦਸ਼ਾਹ ਕਹਿਣ ਲੱਗਿਆ ਵੀ ਤੂੰ ਚਲਾਕ ਬਣਦਾ ਉਹ ਬਾਹਮਣ ਦਾ ਮੁੰਡਾ ਕਿਵੇਂ ਜਿਉਂਦਾ ਕੀਤਾ ਸੀ ਉਹ ਨਹੀਂ ਜਿਉਂਦਾ ਹੋਇਆ ਅਤੇ ਫਿਰ ਗਾਂ ਕਿਉਂ ਨਹੀਂ ਜਿਉਂਦੀ ਹੋ ਸਕਦੀ ਉਵੇਂ ਗਾਂ ਜਿਉਂਦੀ ਕਰ ਜਿਵੇਂ ਬਾਹਮਣ ਦਾ ਮੁੰਡਾ ਜਿਉਂਦਾ ਕੀਤਾ ਉਸ ਵੇਲੇ ਨਾਮਦੇਵ ਜੀ ਨੇ ਕਿਹਾ
ਮੇਰਾ ਕੀਆ ਕਛੂ ਨਾ ਹੋਏ
ਹੇ ਬਾਦਸ਼ਾਹ ਮੇਰਾ ਕੀਆ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸ੍ਰੀ ਮੈਂ ਕੁਛ ਨਹੀਂ ਕਰ ਸਕਦਾ ਇਹ ਉਸੇ ਪਰਮਾਤਮਾ ਦੀ ਉਹ ਖੇਡ ਹੈ ਸਾਰੀ
ਕਰ ਹੈ ਰਾਮ ਹੋਏ ਹੈ ਸੋਏ
ਜੋ ਰਾਮ ਕਰਦਾ ਹੈ ਉਹੀ ਕੁਝ ਹੁੰਦਾ ਜੋ ਰਮੇ ਹੋਏ ਪਰਮਾਤਮਾ ਕਰਦਾ ਹੈ ਮੈਂ ਕੁਝ ਨਹੀਂ ਕਰ ਸਕਦਾ
ਬਾਦਸ਼ਾਹ ਚੜਿਓ ਅਹੰਕਾਰ
ਕਹਿਣ ਲੱਗੇ ਵੀ ਪਰਮਾਤਮਾ ਨੇ ਜਿਉਂਦਾ ਕੀਤਾ ਸੀ ਮੇਰੇ ਰਾਮ ਨੇ ਮੈਂ ਕੁਛ ਨਹੀਂ ਕੀਤਾ ਨਾ ਮੈਂ ਕਰ ਸਕਦਾ ਹਾਂ ਬਾਦਸ਼ਾਹ ਨੂੰ ਗੁੱਸਾ ਚੜ ਗਿਆ ਕਹਿੰਦਾ ਉਹ ਬਾਹਮਣਾ ਦਾ ਮੁੰਡਾ ਜਿਉਂਦਾ ਕੀਤਾ ਸੀ ਮੇਰੀ ਗਾਂ ਕਿਉਂ ਨਹੀਂ ਜਿਉਂਦੀ ਕਰਨ ਬਾਦਸ਼ਾਹ ਨੂੰ ਹੰਕਾਰ ਚੜ ਗਿਆ ਬਹੁਤ ਅਭਿਮਾਨ ਦੇ ਵਿੱਚ ਹੰਕਾਰ ਜਾ ਕੇ ਬਾਦਸ਼ਾਹ ਹੰਕਾਰ ਵਿੱਚ ਆ ਕੇ ਫਿਰ ਉਸ ਵੇਲੇ ਹੁਕਮ ਦਿੰਦਾ ਹੈ
ਗਜ ਹਸਤੀ ਦੀਨੋ ਚਮਕਾਰ
ਗਜ ਨਾਮ ਵੀ ਹਾਥੀ ਦਾ ਤੇ ਹਸਤੀ ਨਾਮ ਵੀ ਹਾਥੀ ਦਾ ਦੋਨੇ ਨਾਮ ਇਹ ਤੇ ਸਮਝ ਲਓ ਵੀ ਗਜ ਹਾਥੀਆਂ ਦੇ ਵਿੱਚ ਇੱਕ ਵੱਡੇ ਕਦ ਵਾਲਾ ਹਸਤੀ ਹਾਥੀ ਸੀ ਹਾਥੀਆਂ ਚ ਵੱਡੇ ਕੱਦ ਵਾਲਾ ਹਾਥੀ ਐਂ ਦਾ ਅਰਥ ਬਣ ਜਾਏਗਾ। ਤੋ ਇਸ ਕਰਕੇ ਕਹਿੰਦੇ ਉਹ ਫਿਰ ਜਾਂ ਫਿਰ ਇਹਦਾ ਦੂਸਰਾ ਹੈ ਤੇ ਹਾਥੀਆਂ ਦੇ ਵਿੱਚ ਖੂਨੀ ਹਾਥੀ, ਖੂਨੀ ਹਾਥੀ ਉਸ ਨੂੰ ਕਹਿੰਦੇ ਨਾ ਜਿਹਨੇ ਕਈ ਖੂਨ ਕੀਤੇ ਹੋਏ ਹੋਣ, ਤੇ ਉਹਨੂੰ ਢੰਗ ਤਰੀਕਾ ਆ ਜਾਂਦਾ ਬੰਦਾ ਮਾਰਨ ਦਾ। ਬਾਦਸ਼ਾਹ ਦੇ ਰੱਖੇ ਹੁੰਦੇ ਸ਼ਰਾਬ ਪਿਆ ਕੇ ਲਿਆਉਣਾ, ਤੜਾ ਤੜਾ ਕੇ ਮਾਰਨਾ, ਸੁੰਡ ਦੇ ਨਾਲ ਵਗਾ ਵਗਾ ਕੇ ਮਾਰਨਾ, ਸਿਖਾਲਿਆ ਹੁੰਦਾ ਸੀ ਹਾਥੀ। ਉਹ ਫਿਰ ਖੂਨੀ ਹਾਥੀ ਜਿਹੜਾ ਸੀ, ਚਮਕਾਰ ਦਾ ਮਤਲਬ ਇਹ ਨਹੀਂ ਹੈ ਵੀ ਉਹਨੂੰ ਨਲਾ ਕੇ ਤੇਲ ਲਾ ਕੇ ਚਮਕਾ ਦਿੱਤਾ ਸੀ। ਚਮਕਾਉਣ ਦਾ ਮਤਲਬ ਵੀ ਫਲਾਣੇ ਨੇ ਅਖੇ ਜੀ ਗੱਲ ਕਹਿ ਕੇ ਉਹਨੂੰ ਚਮਕਾ ਦਿੱਤਾ, ਉਹਦਾ ਕੀ ਮਤਲਬ ਹੁੰਦਾ ਉਸਕਾ ਦਿੱਤਾ, ਉਸਕਾਉਣ ਤੋਂ ਭਾਵ ਹੈ ਤੇਜ਼ ਕਰਨ ਤੋਂ, ਤੇਜ਼ ਕਰਾਰਾ ਕਰ ਦਿੱਤਾ, ਜਾਣੀ ਹਥਵਾਨ ਨੂੰ ਕਹਿ ਕੇ ਮਾਰਨ ਵਾਸਤੇ ਚੰਗੀ ਤਰ੍ਹਾਂ ਉਹਨੂੰ ਸਾਵਧਾਨ ਕਰ ਦਿੱਤਾ ਹੈ। ਇਸ ਪ੍ਰਕਾਰ ਇਹ ਹਾਲਤ ਜਦੋਂ ਹੋਈ ਭਗਤ ਨਾਮਦੇਵ ਜੀ ਦਾ, ਉਸ ਵੇਲੇ ਹਾਲ ਸੁਣ ਕੇ ਉਹਦੀ ਮਾਤਾ ਸੀ ਬਹੁਤ ਬਿਰਧ ਹੋਈ ਵੀ, ਤੇ ਉਹ ਮਾਤਾ ਨੂੰ ਜਦੋਂ ਪਤਾ ਲੱਗਿਆ ਵੀ ਮੇਰਾ ਪੁੱਤ ਤਾਂ ਫੜ ਲਿਆ, ਉਸ ਵੇਲੇ ਮਮਤਾ ਦੀ ਮਾਰੀ ਹੋਈ ਮਾਂ ਉਹ ਉੱਚੇ ਉੱਚੇ ਕੂਕਾਂ ਮਾਰ ਮਾਰ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਰੋ ਪਏ। ਬਾਦਸ਼ਾਹ ਨੇ ਪੁੱਛਿਆ ਪੁਕਾਰੂ ਕੌਣ ਹੈ, ਕਹਿੰਦੇ ਜੀ ਨਾਮਦੇਵ ਦੀ ਮਾਂ ਹੈ। ਪੁੱਛਿਆ ਮਾਂ ਕੀ ਗੱਲ ਹੈ, ਕਹਿੰਦੀ ਬਾਦਸ਼ਾਹ ਮੇਰੇ ਪੁੱਤ ਨੂੰ ਕਿਉਂ ਮਾਰਨ ਲੱਗੇ, ਕਹਿੰਦੇ ਤੇਰੇ ਪੁੱਤ ਦਾ ਕਸੂਰ ਹੈ ਵੀ ਇਹ ਤਿੰਨ ਗੱਲਾਂ ਨੇ, ਜਾਂ ਮਊ ਗਾਂ ਜਿਉਂਦੀ ਕਰੇ, ਗਾਂ ਜਿਉਂਦੀ ਨਹੀਂ ਕਰ ਰਿਹਾ ਮੇਰੇ ਕਹਿਣ ਤੋਂ, ਦੂਸਰੀ ਗੱਲ ਸੀ ਵੀ ਜੇ ਗਾਂ ਜਿਉਂਦੀ ਨਹੀਂ ਕਰਨੀ ਤਾਂ ਇਸਲਾਮ ਧਾਰਨ ਕਰ ਲੈ, ਜਿਉਂਦਾ ਰਹੇਗਾ ਹੋਰ ਵੀ ਤੈਨੂੰ ਬਹੁਤ ਕੁਛ ਦੇਵਾਂਗੇ, ਜੇ ਇਹ ਵੀ ਨਹੀਂ ਕਰਨਾ ਫਿਰ ਤੈਨੂੰ ਮਾਰਨ ਦਾ ਹੁਕਮ ਹੈ, ਤੈਨੂੰ ਫਿਰ ਮਾਰ ਦਿਆਂਗੇ। ਹੇ ਮਾਤਾ ਤੂੰ ਆਪਣੇ ਪੁੱਤ ਨੂੰ ਸਮਝਾ ਲੈ ਵੀ ਉਹ ਮੁਸਲਮਾਨ ਬਣ ਜਾਵੇ, ਗਾਂ ਨਹੀਂ ਜਿਉਂਦੀ ਕਰਨੀ, ਨਾ ਕਰੇ ਮਰ ਗਈ ਕੋਈ ਬਾਤ ਨਹੀਂ। ਉਸ ਵੇਲੇ ਫਿਰ ਨਾਮਦੇਵ ਜੀ ਕਹਿੰਦੇ ਨਾ ਵੀ ਮੇਰੀ ਮਾਤਾ ਆ ਗਈ ਔਰ ਬਹੁਤ ਰੋਈ, ਆ ਕੇ ਕਹਿਣ ਲੱਗੀ
ਰੁਦਨ ਕਰੈ ਨਾਮੇ ਕੀ ਮਾਇ,
ਮੈਂ ਮੇਰੇ ਨਾਮਦੇਵ ਦੀ ਮਾਂ ਆ ਕੇ ਰੁਦਨ ਕਰਨ ਲੱਗ ਗਈ, ਬਿਰਲਾਪ ਕਰਨ ਲੱਗ ਪਈ, ਮੈਨੂੰ ਕਹਿਣ ਲੱਗੀ ਹੇ ਪੁੱਤਰ
ਛੋੜ ਰਾਮ ਕੀ ਨਾ ਭਜੈ ਖੁਦਾਇ,
ਹੇ ਮੇਰੇ ਪੁੱਤਰ ਨਾਮਦੇਵ ਤੂੰ ਤਾਂ ਗਿਆਨੀ ਪੁੱਤਰ ਹੈ ਮੇਰਾ, ਤੂੰ ਫਿਰ ਰਾਮ ਛੱਡ ਕੇ ਖੁਦਾ ਖੁਦਾ ਕਿਉਂ ਨਹੀਂ ਕਰਨ ਲੱਗ ਜਾਂਦਾ। ਇਸ ਕਰਕੇ ਇਹਨਾਂ ਦੇ ਕਹੇ ਅਨੁਸਾਰ ਖੁਦਾ ਏ ਖੁਦਾ ਖੁਦਾ ਕੀ ਕਿਉਂ ਨਹੀਂ ਭਜੇ ਭਜਦਾ ਸਿਮਰਦਾ, ਕਿਉਂਕਿ ਆਪ ਹੀ ਤੂੰ ਕਹਿੰਦਾ ਕਿ ਰਾਮ ਤੇ ਖੁਦਾ ਵਿੱਚ ਕੋਈ ਫਰਕ ਨਹੀਂ, ਫਿਰ ਇਹ ਦੱਸ ਜੋ ਫਰਕ ਕੋਈ ਨਹੀਂ, ਤੇਰੀ ਜਾਨ ਬਚ ਜਾਊ, ਮੇਰਾ ਸੰਸਾਰ ਉੱਜਣ ਤੋਂ ਬਚ ਜਾਊ, ਮੇਰਾ ਇਕਲੌਤਾ ਬੇਟਾ ਤੂੰ, ਮੇਰਾ ਤਾਂ ਹੈ ਹੀ ਨਹੀਂ, ਹੁਣ ਬੁਢਾਪੇ ਦੇ ਵਿੱਚ ਕੌਣ ਹੈ ਮੇਰਾ, ਇਸ ਕਰਕੇ ਪੁੱਤਰ ਮੇਰੀ ਗੱਲ ਮੰਨ ਲੈ, ਤੂੰ ਇਸਲਾਮ ਧਾਰਨ ਕਰ ਲੈ ਤੇ ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿ ਦਿਆ ਕਰ, ਇਹ ਵੀ ਤਾਂ ਰੱਬ ਦਾ ਹੀ ਨਾਂ ਹੈ। ਕਹਿੰਦੇ ਮਾਂ ਮੈਨੂੰ ਵੀ ਪਤਾ ਹੈ ਵੀ ਰਾਮ ਤੇ ਖੁਦਾ ਦੇ ਵਿੱਚ ਕੋਈ ਫਰਕ ਨਹੀਂ, ਪਰ ਧਰਮ ਬਦਲਣਾ, ਧਰਮ ਪਰਿਵਰਤਨ ਕਰਨਾ, ਇਹਦੇ ਤੇ ਪਰਮਾਤਮਾ ਦੀ ਖੁਸ਼ੀ ਨਹੀਂ ਹੋ ਸਕਦੀ। ਆਪਣੇ ਆਪਣੇ ਧਰਮ ਅਨੁਸਾਰ ਸਭ ਨੂੰ ਨਾਮ ਜਪਣਾ ਚਾਹੀਦਾ ਤੇ ਉਹ ਧਰਮ ਦੇ ਕਰਮ ਕਰਨੇ ਚਾਹੀਦੇ ਨੇ। ਇਸ ਕਰਕੇ ਪਰ ਮੈਂ ਹੈਰਾਨ ਹਾਂ ਮਾਤਾ, ਮੈਂ ਕਦੇ ਸੋਚਿਆ ਨਹੀਂ ਸੀ ਵੀ ਮੇਰੀ ਮਾਂ ਵੀ ਇੰਨੀ ਧਰਮ ਤੋਂ ਡਿੱਗ ਸਕਦੀ ਹੈ। ਮੈਂ ਤਾਂ ਸੋਚਿਆ ਸੀ ਮੇਰੀ ਮਾਂ ਧਰਮੀ ਹੈ, ਤੂੰ ਤਾਂ ਧਰਮੀ ਨਾ ਨਿਕਲੀ, ਇਸ ਕਰਕੇ ਤੂੰ ਧਰਮ ਤੋਂ ਡੇਗਣ ਵਾਲੀ ਮੇਰੀ ਮਾਂ ਹੀ ਨਹੀਂ ਹੈ। ਬੜੇ ਦੁਖੀ ਹਿਰਦੇ ਦੇ ਨਾਲ ਪੁਕਾਰਦੀ ਹੋਈ ਰੋਂਦੀ ਕਰਾਉਂਦੀ ਮਾਂ ਨੂੰ ਕਿਹਾ ਜਿਹਾ ਮਾਹੌਲ ਹੋਏਗਾ ਕਿਤੇ ਸੋਚ ਕੇ ਦੇਖੋ। ਕਹਿੰਦੇ ਮਾਂ ਮੈਂ ਧਰਮ ਪਾਲਦਾ ਰਿਹਾ ਹੁਣ ਤੱਕ, ਤੈਨੂੰ ਮੈਂ ਪਰਮਾਤਮਾ ਦਾ ਰੂਪ ਸਮਝ ਕੇ ਤੇਰਾ ਸਤਿਕਾਰ ਕਰਦਾ ਸੀ, ਅੱਜ ਤੋਂ ਬਾਅਦ ਮੈਂ ਤੇਰੇ ਨਾਲ ਰਿਸ਼ਤਾ ਤੋੜਦਾ ਹੈ, ਤੂੰ ਮੈਨੂੰ ਅੱਜ ਤੋਂ ਬਾਅਦ ਸਮਝ ਲਈ ਮੇਰਾ ਪੁੱਤ ਮਰ ਗਿਆ ਜੇ ਜਿਉਂਦਾ ਵੀ ਰਹਿ ਗਿਆ, ਤੇ ਮਾਂ ਨਾ ਮੈਂ ਤੇਰਾ ਪੁੱਤ ਹਾਂ ਤੇ ਨਾ ਤੂੰ ਮੇਰੀ ਮਾਂ ਹੈ, ਆਪਣਾ ਰਿਸ਼ਤਾ ਟੁੱਟਿਆ ਕਿਉਂਕਿ ਪਰਮਾਤਮਾ ਨੇ ਜੋੜਿਆ ਸੀ, ਮੈਨੂੰ ਤੇਰਾ ਪੁੱਤ ਬਣਾਇਆ ਤੇ ਇਸ ਕਰਕੇ ਤੂੰ ਮੇਰੀ ਮਾਂ ਬਣੀ, ਜੇ ਧਰਮ ਹੀ ਨਹੀਂ ਰਿਹਾ ਤਾਂ ਰਿਸ਼ਤਾ ਕਾਹਦਾ ਹੈ, ਇਸ ਕਰਕੇ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਨਹੀਂ ਤੇ ਤੂੰ ਮੇਰੀ ਮਾਂ ਨਹੀਂ ਹੈ।
ਨਾ ਤੇਰਾ ਪੂੰਗੜਾ,
ਪੂੰਗੜਾ ਬੱਚੇ ਨੂੰ ਕਹਿੰਦੇ ਨੇ, ਮੈਂ ਤੇਰਾ ਪੁੱਤਰ ਨਹੀਂ ਹਾਂ, ਅੱਜ ਤੋਂ ਬਾਅਦ ना हां मैं तेरा पुंगड़ा बच्चा हां पुत्र हां ना तू मेरी मां है
ना तू मेरी मां
है। सारी पंक्ति दोबारा बोल दे।
ना हां तेरा पुंगड़ा ना तू मेरी मां
है। हे मां ना ही हां मैं तेरा पुंगड़ा बच्चा हां ना ही तू मेरी मां है। अज तो बाद क्योंकि तू मेनू धर्म तो रब तो तोड़न वाली मेरी मां नहीं हो सकती। मैं तेरा रिश्ता तोड़िया अज तो बाद मां पुत का रिश्ता नहीं है।
पिंड पड़े तो हर गुण गाए।
जे मेरा पिंड शरीर पड़े डिग पवेगा नाश हो जाएगा तो ता भी मैं हर परमात्मा दे ही गुण गाय गायन करता रहांगा पावे इन्हां दी ईन नहीं मनांगा अपने धर्म च परपक रहांगा।
करै गजिंद सुंड की चोट।
बस उसे वेले नामदेव नूं मारन वास्ते हथवान नूं कह दिता है महावत नूं कह दिता कहिंदे वी इशारा कर हाथी नूं मार दे चाके नूं सुंड दे नाल चाके पटका पटका के मारना है। ते उस वेले जिहड़ा सी हाथी हथवान ने लै आंदा है ते जिस वे महावत ने अगे लियांदा हाथी करै गजिंद सुंड की चोट उन्हें सुंड दे नाल पकड़ लिया नामदेव नूं पकड़ के इकट्ठा करके हुण हाथी बलवान बहुत हुंदा है गजिंद बड़ा हाथी अपनी सुंड की चोट सट मारन करे करदा है उत्ते चाके बगा के हेठां मारदा है। परमात्मा ने धरती नूं रूं दा रूप दे दिता नामदेव की कोई चोट नहीं लगती। दो तीन बारी ऐसा होया पर नामदेव जड़ा वो बचदा रहा।
नामा उबरै हर की ओट।
नामदेव जी कहिंदे मैं नामदेव परमात्मा की ओट टेक करके हाथी की चोट तो उबरै बच जांदा सी। हाथी भी परमात्मा के हुक्म विच वज्जा सी हाथी भी क्योंकि वह परमात्मा नहीं बनाया भी तो जिस करके ओ मैनू मार ना सकया।
काजी मुल्ला करहे सलाम।
सब तो माड़ी हालत होगी बादशाह जी कहिंदा काजी मुल्ला काजी जेड़े फतवा देण वाले मुल्ला जेड़े मदरसियां च पढ़ाउण वाले इस्लाम दी पढ़ाई कहिंदे ओ तां मैनू सलामा कर देण सत्कार कर देण मेरी भी बादशाह। काजी मुल्ला करहे सलाम मैनू बड़े बड़े काजी फैसले करने वाले जज अजकल जज कह लो वह विद्या पढ़ा मैनू सलामा करते मेरे अगे झुकते हैं पर
इन हिंदू मेरा मलिया मान
ए हिंदू ने मेरा तो सत्कार ही मलिया मेट कर दिता मिट्टी विच मिला दिता ना ही गए मरी हुई गऊ जी कर रहा है ना इस्लाम धारण कर ना ही मेरा हाथी जड़ा इनू मार सकया उन्हें अपना अपमान समझिया परे दे विच मेरी ऐसी बेइज्जती हो गई है। उस वेले फिर साध सिंह जी शहर दे लोग सारे इकट्ठे हो गए ते इकट्ठे होके आके कहण लगे
बादशाह बेनती सुने
हे बादशाह साडी बेनती अरजोई सुनना कर एक बेनती आ गुजारिश तेनू
नामे सर भर सोना ले हो
भगत नाम देवी दे भार सर बराबर ते तोल के साडे कोलों सोना लै लै असी तोल के सोना दे दिने पर साडे भगत दी जान बख्श दे। ते उस वेले फिर बादशाह ने जवाब दे दिता क्योंकि हुण शहरियां नूं तां जिवें भाई मनी सिंह नूं छडाउण वास्ते ते लाहौर दे सारे गुरसिखां ने इकट्ठे होके 5000 रुपया उस वेले भाई साहिब नूं छडाउण वास्ते वी आ लै जी असी पैसा दिने आ 5000 दी गल है ना भी ठेका कीता सी भी जदों जोड़ मेला दिवाली दा हो जाएगा बड़ी देर तो बंद सी हरिमंदर साहिब ते पहरा रखिया सी इन्हां ने भाई साहब दी शहीदी इसे करके हुई है। ते भाई साहब ने कहता भी इह ना करो ये बेईमान होया वै इन्हें पैसे भी लै लेने मैं नहीं चाहता भी गुरसिखां दी धर्म किरत बर्बाद हो गए। तो इस तरह ये फिर बादशाह नूं बेनती की नामदेव दे बराबर तोल के सोना लै लै पर इहदी जान बख्श दे
माल लेओ तो दोजक पर।
ते बादशाह कहिंदा जे मैं धन पदार्थ लैना तुहाडे कोलों सोना आदि माल दौलत लेओ लैणा करांगा तां मैं दोजक नरकां दे विच पै जावांगा क्यों इन्हां दे मसले दीआं किताबां च लिखिआ है ਉਹਨਾਂ ਕਿਤਾਬਾਂ 'ਚ ਮਸਲੇ ਦੇ 'ਚ ਲਿਖਿਆ ਵੀ ਮੁਸਲਮਾਨ ਬਣਾਉਣ ਵਾਸਤੇ ਕਾਫਰਾਂ ਨੂੰ ਮੁਸਲਮਾਨ ਬਣਾਇਆ ਜਾਵੇ ਅਤੇ ਲਾਲਚ ਦਿੱਤਾ ਜਾਵੇ। ਲਾਲਚ ਦੇ ਕੇ ਜੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਤਾਂ ਬਿਸ਼ਤ ਦਾ ਸੁੱਖ ਮਿਲੇਗਾ, ਜੇ ਉਹਨਾਂ ਤੋਂ ਵੱਢੀ ਲੈ ਕੇ ਛੱਡਦੇ ਤਾਂ ਫਿਰ ਦੋਜ਼ਖ 'ਚ ਜਾਣਾ ਪਏਗਾ। ਉਹਦੇ ਲਿਹਾਜ਼ਨ ਕਹਿ ਰਿਹਾ ਵੀ ਜੇ ਮੈਂ ਮਾਲ ਲਿਓ ਤਾਂ ਦੋਜ਼ਖ। ਦੁਬਾਰੇ ਬੋਲੋ ਜੀ।
ਮਾਲ ਲਿਓ ਤਾਂ ਦੋਜ਼ਖ ਪਰ,
ਜੇ ਮੈਂ ਇਹ ਸੋਨਾ ਲੈ ਕੇ ਮੈਂ ਛੱਡ ਦਿਆਂ ਤਾਂ ਫਿਰ ਸਾਡੇ ਇਸਲਾਮ ਦੀਆਂ ਪੁਸਤਕਾਂ ਅਨੁਸਾਰ ਮਾਲ ਦੌਲਤ ਲੈਣਾ ਕਰਾਂ ਤਾਂ ਮੈਂ ਦੋਜ਼ਖ ਨਰਕਾਂ ਵਿੱਚ ਪਾਵਾਂਗਾ, ਪਰੋ ਪੈ ਜਾਵਾਂਗਾ।
ਦੀਨ ਛੋੜ ਦੁਨੀਆ ਕਾ ਭਰੋ,
ਜੇ ਤੁਹਾਡੇ ਆਖੇ ਲਾ ਕੇ ਮੈਂ ਦੀਨ ਧਰਮ ਛੱਡ ਕੇ ਦੁਨੀਆਂ ਮਾਇਆ ਨੂੰ ਤੇ ਆਪਣੇ ਖਜ਼ਾਨੇ 'ਚ ਭਰੋ ਭਰਨਾ ਭਰਦਾ ਹਾਂ ਤੇ ਭਾਵ ਮੈਨੂੰ ਮਾਇਆ ਦੀ ਲੋੜ ਨਹੀਂ ਹੈ, ਇਸ ਕਰਕੇ ਮੈਂ ਇਹਨੂੰ ਇਸਲਾਮ ਦੇ ਵਿੱਚ ਜੋ ਕਾਨੂੰਨ ਕਹਿੰਦਾ ਇਹਨੂੰ ਮੈਂ ਮੁਸਲਮਾਨ ਬਣਾਵਾਂਗਾ। ਅਜੇ ਵੀ ਹਟਿਆ ਨੇ, ਜਿੱਦ ਕੀਤੀ ਹੈ।
ਪਾਵਹ ਬੀੜੀ ਹੱਥ ਤਾਲ,
ਨਾਮਦੇਵ ਜੀ ਦੇ ਜੋ ਬਾਦਸ਼ਾਹ ਨੇ ਹੁਕਮ ਦਿੱਤਾ ਸੀ, ਬਾਦਸ਼ਾਹ ਨੇ ਹੁਕਮ ਦੇ ਅਨੁਸਾਰ ਪੈਰਾਂ ਦੇ ਵਿੱਚ ਤਾਂ ਸੀ ਬੇੜੀਆਂ ਤੇ ਲੋਹੇ ਦੀ ਬੇੜੀ, ਜਿਹੜੀ ਪੈਰਾਂ ਦੇ ਵਿੱਚ ਬੇੜੀ ਹੈ ਤੇ ਹੱਥ ਦੇ ਵਿੱਚ ਹਥਕੜੀ ਲੱਗੀ ਹੈ ਜੰਜੀਰ, ਤੇ ਉਹ ਬੰਨਿਆ ਹੋਇਆ ਨੇੜੇ, ਪੈਰਾਂ ਨੂੰ ਵੀ ਲੋਹੇ ਦੀਆਂ ਚੀਜ਼ਾਂ, ਹੱਥਾਂ ਨੂੰ ਵੀ ਹਥਕੜੀਆਂ, ਪੈਰਾਂ 'ਚ ਬੇੜੀਆਂ ਹੱਥਾਂ 'ਚ ਹਥਕੜੀਆਂ। ਤਾਂ ਉਸ ਵੇਲੇ ਫਿਰ ਪਾਵਹੋਂ ਬੇੜੀ ਹੱਥੋਂ ਤਾਲ, ਇਹ ਤਾਲੇ ਲਾਏ ਹੋਏ ਨੇ, ਜਿੰਦੇ ਲਾਏ ਹੋਏ ਨੇ, ਹਥਕੜੀ ਲਾ ਕੇ ਜਿੰਦਾ ਲਾ ਦਿੰਦੇ ਸੀ। ਤੇ ਇਸ ਪ੍ਰਕਾਰ ਫਿਰ ਜਦੋਂ ਉਹਨਾਂ ਨੇ ਐਸਾ ਕੀਤਾ ਹੈ।
ਨਾਮ ਗਾਵੇ ਗੁਣ ਗੋਪਾਲ,
ਤੇ ਹਥਕੜੀਆਂ ਦਿੱਤੀਆਂ ਹੋਈਆਂ ਨੇ ਜਾਂ ਤਾਲ ਤੋਂ ਪਾਵੇ ਹਥਕੜੀਆਂ, ਸਮਝਣਾ ਭਗਤ ਨਾਮ ਦੇ ਹਥਕੜੀਆਂ ਨੂੰ ਫਿਰ ਖੜਕਾ ਖੜਕਾ ਕੇ ਉਹਨਾਂ ਤੋਂ ਤਾਲੀਆਂ ਦਾ ਕੰਮ ਲਿਆ, ਛੈਣਿਆਂ ਵਾਂਗ ਵਜਾਉਣਾ ਕੀਤਾ, ਰੱਬ ਦੀ ਬੰਦਗੀ ਕਰਨ ਲੱਗ ਪਏ। ਤੇ ਉਸ ਵੇਲੇ ਨਾਮਾ ਗਾਵੇ ਗੁਣ ਗੋਪਾਲ ਜੀ,
ਨਾਮਾ ਗਾਵੇ ਗੁਣ ਗੋਪਾਲ,
ਨਾਮਦੇਵ ਜੀ ਕਹਿ ਰਹੇ ਨੇ ਕਿ ਹਥਕੜੀਆਂ ਤੇ ਛੈਣੇ ਸਮਝ ਕੇ ਗੋ ਪ੍ਰਿਥਵੀ ਦੀ ਪਾਲ ਪਾਲਣ ਕਰਨ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਲੱਗ ਪਿਆ। ਉਸ ਵੇਲੇ ਮੈਂ
ਗੰਗ ਜਮਨ ਜਾ ਉਲਟੀ ਬਹਿ,
ਮੈਂ ਦੇਖੋ ਨਿਰਭਉ ਜਪੈ ਸਗਲ ਭਉ ਮਿਟੈ। ਕਹਿੰਦੇ ਬਾਦਸ਼ਾਹ ਇਹ ਤਾਂ ਹੋ ਸਕਦਾ ਵੀ ਜਿੱਧਰੋਂ ਗੰਗਾ ਆ ਰਹੀ ਹੈ, ਕਹਿੰਦੇ ਇਹ ਉੱਧਰ ਨੂੰ ਜਾਣ ਲੱਗ ਜਾਵੇ, ਉਲਟੀ ਹੋ ਜਾਵੇ, ਜਮਨਾ ਜਿੱਧਰੋਂ ਆ ਰਹੀ ਹੈ ਜਮਨੋਤਰੀ ਤੋਂ ਉੱਧਰ ਨੂੰ ਉਲਟੀ ਚਲੀ ਜਾਵੇ, ਗੰਗੋਤਰੀ ਤੋਂ ਗੰਗਾ ਆਉਂਦੀ ਹੈ ਉੱਧਰ ਨੂੰ ਉਲਟੀ ਚਲੀ ਜਾਵੇ, ਇਹ ਤਾਂ ਹੋ ਸਕਦਾ ਹੈ। ਗੰਗ ਜਮਨ ਜੋ ਉਲਟੀ ਵਹੈ, ਇਹ ਜੇਕਰ ਉਲਟੀਆਂ ਬਹਿਣ ਲੱਗ ਜਾਣ
ਤੋ ਨਾਮਾ ਹਰ ਕਰਤਾ ਰਹੇ,
ਤੋ ਤਾਂ ਵੀ ਮੈਂ ਨਾਮਾ ਨਾਮ ਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕਰਤਾ ਕਰਦਾ ਰਹਾਂਗਾ, ਭਾਵ ਕਿ ਨਾ ਇਸਲਾਮ ਧਾਰਨ ਕਰਾਂਗਾ, ਮੈਨੂੰ ਮਰਨ ਦਾ ਕੋਈ ਸੰਸਾਰ ਨਹੀਂ, ਨਾ ਮੈਂ ਗਊ ਜਿਉਂਦੀ ਕਰਾਂਗਾ।
ਸਾਤ ਘੜੀ ਜਬ ਬੀਤੀ ਸੁਣੀ,
ਇਹ ਮੋਹਲਤ ਦਿੱਤੀ ਗਈ 8 ਘੜੀਆਂ ਦੀ, ਇਹਨੂੰ ਸਮਝਣ ਦੀ ਲੋੜ ਹੈ। ਅਸਲ ਦੇ ਵਿੱਚ ਕੀ ਹੈ, ਇੱਕ ਪਹਿਰ ਦੀ ਮੋਹਲਤ ਦਿੱਤੀ ਸੀ, ਜਿਹੜਾ ਪਹਿਰ ਹੁੰਦਾ ਉਹਦੇ 7.5 ਘੜੀਆਂ ਹੁੰਦੀਆਂ, 24 ਮਿੰਟ ਦੀ ਘੜੀ ਹੁੰਦੀ ਹੈ, ਇਸ ਕਰਕੇ 1 ਘੰਟੇ ਵਿੱਚ ਜਿਹੜੀਆਂ 2.5 ਘੜੀਆਂ ਹੋ ਗਈਆਂ। ਅਤੇ ਇਸ ਕਰਕੇ ਫਿਰ ਉਹ ਜਿਹੜਾ ਪਹਿਰ ਹੈ ਜਿਹਦੇ ਵਿੱਚ 3 ਘੰਟੇ ਹੁੰਦੇ ਹੈ, ਇਹ ਤਾਂ ਅਸੀਂ ਮੋਹਲਤ ਵੀ ਇਸ ਨੂੰ 7.5 ਘੜੀਆਂ ਦਾ 1 ਪਹਿਰ ਹੁੰਦਾ, 1 ਪਹਿਰ ਦੀ 3 ਮੋਹਲਤ ਦਿੰਦੇ ਹਾਂ। ਜਦੋਂ ਫਿਰ 7.5 ਘੜੀਆਂ ਪੂਰੀਆਂ ਹੋ ਗਈਆਂ, ਜਾਣੀ 7 ਘੜੀਆਂ ਪੂਰੀਆਂ ਹੋ ਕੇ ਅੱਧੀ ਘੜੀ ਦੀ ਫਿਰ ਵੀ ਤੈਨੂੰ ਇਹ ਛੋੜ ਹੈ, ਉਹਦੇ ਵਿੱਚ ਜਿਉਂਦਾ ਕਰਦੇ ਗਊ ਨੂੰ, ਜੇ 7.5 ਘੜੀਆਂ ਤੱਕ ਤੂੰ ਜਿਉਂਦਾ ਨਾ ਕੀਤਾ ਪਰ ਫਿਰ 8ਵੀਂ ਘੜੀ ਦੇ ਤੇਰੀ ਮੌਤ ਹੈ, ਫਿਰ ਤੈਨੂੰ ਮਾਰ ਦਿਆਂਗੇ। ਨਾਮਦੇਵ ਜੀ ਕਹਿੰਦੇ ਮੈਂ ਮਸਤ ਹੋ ਕੇ ਰੱਬ ਨੂੰ ਯਾਦ ਕਰਦਾ ਰਿਹਾ, ਜਦੋਂ ਉਹਦੀ ਘੜੀ ਜਿਹੜੀ ਹੈ ਉਹਦੀ ਆਵਾਜ਼ ਆਈ 7 ਘੜੀ, ਵੀ ਇਸ ਵੇਲੇ 7 ਘੜੀਆਂ ਬੀਤ ਹੋ ਗਈਆਂ, 8ਵੀਂ ਘੜੀ ਸ਼ੁਰੂ ਹੋ ਗਈ, 7.5 ਘੜੀਆਂ ਤੱਕ ਦੀ ਮੋਹਲਤ ਸੀ ਪੂਰੀ। ਕਹਿੰਦੇ ਜਿਸ ਵੇਲੇ ਕੰਨਾਂ ਦੇ ਨਾਲ ਇਹ ਗੱਲ ਸੁਣ ਲਈ ਵੀ 7 ਘੜੀਆਂ ਗੁਜ਼ਰ ਗਈਆਂ, ਘੜਿਆਲ ਦੀ ਚੋਟ ਸੁਣੀ, ਉਹ ਉਹਦੇ ਨਾਲ ਗਿਣ ਕੇ ਲਾਉਂਦੇ ਸੀ ਚੋਟਾਂ, ਪਤਾ ਲੱਗ ਜਾਂਦਾ ਸੀ ਵੀ ਇੰਨਾ ਸਮਾਂ ਹੋ ਗਿਆ, ਤਾਂ ਉਸ ਵੇਲੇ ਫਿਰ ਮੈਂ ਕਿਹਾ
ਅਜੋ ਨਾ ਆਇਓ ਤ੍ਰਿਭਵਨ ਧਣੀ।
ਮੈਂ ਆਪਣੇ ਮਨ ਵਿੱਚ ਸੰਕਲਪ ਕੀਤਾ ਤਿੰਨਾਂ ਭਵਨਾਂ ਦਾ ਮਾਲਕ ਧਣੀ ਮਾਲਕ ਪ੍ਰਭੂ ਅਜੇ ਤੂੰ ਆਇਆ ਹੀ ਨਹੀਂ। ਮੈਂ ਤਾਂ ਕਿਹਾ ਕਿਤੇ ਤੂੰ ਆਪਣਾ ਕੰਮ ਕਰ ਦਿੱਤਾ ਹੋਏਗਾ, ਮੈਂ ਤਾਂ ਤੇਰੇ ਗੁਣ ਗਾ ਰਿਹਾ ਸੀ। ਇਹ ਕੀ ਗੱਲ ਹੈ ਵੀ ਤੂੰ ਕਿਉਂ ਨਹੀਂ ਆਇਆ ਹੈ? ਅਜੋ ਨਾ ਆਇਓ ਤੇਰੇ ਭਵਨ ਤਿੰਨਾਂ ਭਵਨਾਂ ਦਾ ਮਾਲਕ, ਤੂੰ ਅਜੇ ਆਇਆ ਨਹੀਂ ਮੇਰੀ ਸਹਾਇਤਾ ਵਾਸਤੇ।
ਅਜੋ ਨਾ ਆਇਓ ਤ੍ਰਿਭਵਨ ਧਣੀ।
ਤ੍ਰਿਭਵਨ ਨੰਨੇ ਦੇ ਨਾਲ ਇਹ ਪਾਠ ਹੈ ਨੰਨੇ ਨਾਲ, ਤੇ ਅਗਲਾ ਜਿਹੜਾ ਧਣੀ ਪਾਠ ਹੈ ਉਹਦੇ ਚ ਵੀ ਨੰਨਾ ਤੁਹਾਡੇ ਕੋਲ, ਉਹ ਨਾਣਾ ਹੀ ਹੋਊਗਾ। ਜਿਹੜਾ ਤ੍ਰਿਭਵਨ ਵਾਲਾ ਨਾਣਾ ਹੈ ਇਹ ਪੋਥੀਆਂ ਚ ਕਈਆਂ ਚ ਨਾਣਾ ਹੈ ਕਈਆਂ ਚ ਨੰਨਾ, ਪਰ ਇਹ ਸ਼ੁੱਧ ਜਿਹੜਾ ਹੈ ਉਹ ਨੰਨੇ ਨਾਲ ਸਮਝਣਾ। ਤ੍ਰਿਭਵਨ ਧਣੀ, ਤਿੰਨਾਂ ਭਵਨਾਂ ਦਾ ਮਾਲਕ ਅਜੇ ਪਰਮੇਸ਼ਰ ਆਇਆ ਹੀ ਨਹੀਂ ਹੈ। ਹਾਂਜੀ ਹੁਣ ਚਲੋ ਅੱਗੇ।
ਪਾਖੰਤਣ ਬਾਜ ਬਜਾਏਲਾ,
ਜਦੋਂ ਪਾਖੰਤਣ ਗਰ ਦੇ ਖੰਭਾਂ ਦਾ ਬਾਜ ਬਾਜਾ ਬਜਾਏਲਾ ਬਜਾਉਂਦਾ ਹੋਇਆ, ਜਾਂ ਜਦੋਂ ਪਾਖੰਤਣ ਤੇ ਭਾਵ ਕੀ ਹੈ ਵੀ ਪਹਿਰ ਦਾ ਬਾਜਾ ਵਜਿਆ, ਬਾਦਸ਼ਾਹ ਨੇ ਜਿਹੜੀ ਮੋਹਲਤ ਦਿੱਤੀ ਸੀ ਵੀ ਉਹ ਸਮਾਂ ਪੂਰਾ ਹੋ ਗਿਆ ਹੈ, ਸੱਤ ਘੜੀਆਂ ਬੀਤਦੀਆਂ ਨੇ, ਸਾਢੇ ਸੱਤ ਘੜੀਆਂ ਦੀ ਪੂਰੀ ਮੋਹਲਤ ਹੈ, ਅੱਠਵੀਂ ਘੜੀ ਤੈਨੂੰ ਕਤਲ ਕਰ ਦਿੱਤਾ ਜਾਣਾ ਹੈ, ਤੇ ਉਸ ਵੇਲੇ ਜਦੋਂ ਇਹ ਸਮਾਂ ਪੂਰਾ ਹੋ ਗਿਆ ਤੇ ਕਹਿੰਦੇ ਉਸੇ ਵੇਲੇ ਉਧਰੋਂ ਘੜਿਆਲ ਦਾ ਬਾਜਾ ਵਜਿਆ ਤੇ ਉਧਰ ਭਗਵਾਨ ਜੀ
ਗਰੜ ਚੜੇ ਗੋਬਿੰਦ ਆਏ ਲਾ,
ਗਰੜ ਦੇ ਉੱਤੇ ਸਵਾਰ ਹੋ ਕੇ ਭਗਵਾਨ ਜੀ ਗੋਬਿੰਦ ਪਰਮਾਤਮਾ ਮੇਰੀ ਰੱਖਿਆ ਕਰਨ ਲਈ ਆਏ ਲਾ, ਆ ਗਿਆ ਉਸੇ ਵੇਲੇ ਭਗਵਾਨ।
ਆਪਣੇ ਭਗਤ ਪਰ ਕੀ ਪ੍ਰਤਪਾਲ,
ਉਸ ਆਪਣੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਉੱਪਰ ਮੇਰੇ ਪ੍ਰਤ ਤਾਈ ਪਾਲ ਪਾਲਣਾ ਕੀਤੀ, ਮੇਰੀ ਰੱਖਿਆ ਕੀਤੀ, ਮੇਰੇ ਤੇ ਦਇਆ ਦ੍ਰਿਸ਼ਟੀ ਕੀਤੀ, ਰੱਖਿਆ ਦੀ ਦ੍ਰਿਸ਼ਟੀ ਕੀ ਕੀਤੀ, ਮੈਨੂੰ ਬਚਾਇਆ ਉਸ ਵੇਲੇ।
ਗਰੜ ਚੜੇ ਆਏ ਗੋਪਾਲ,
ਕਿਉਂ ਗਰੜ ਦੇ ਉੱਤੇ ਚੜ ਕੇ ਗੋਪਾਲ ਪ੍ਰਿਥਵੀ ਦਾ ਪਾਲਕ ਭਗਵਾਨ ਜੀ ਆ ਗਏ।
ਕਹਿ ਤਾ ਤਰਨ ਇਕੋਡੀ ਕਰੋ,
ਕਹਿੰਦੇ ਮੈਨੂੰ ਭਗਵਾਨ ਜੀ ਪੁੱਛਦੇ ਨਾ, ਹੋਰ ਤਾਂ ਕਿਸੇ ਨੂੰ ਦਿਸਦੇ ਨੀ, ਨਾਮਦੇਵ ਮੈਂ ਆ ਗਿਆ, ਜੇ ਤੂੰ ਕਹੇ ਤਾਂ ਮੈਂ ਬਾਦਸ਼ਾਹ ਦੇ ਰਾਜ ਵਾਲੀ ਸਾਰੀ ਧਰਤੀ ਜਿਹੜੀ ਹੈ ਇਹਨੂੰ ਇਕੋਡੀ ਟੇਢੀ ਕਰਕੇ ਬਾਸਨ ਛੱਡਦਾ ਖਾਰੇ ਸਮੁੰਦਰ ਚ, ਇਹਨੂੰ ਉਲਟੀ ਕਰਦੇ ਆ ਤੇ ਉਲਟੀ ਕਰੋ ਕਰਦੇ ਮੈਂ ਜੇ ਤੂੰ ਕਹੇ।
ਕਹਿ ਤਾ ਲੈ ਕਰ ਉਪਰ ਤਰੋ,
ਜੇ ਤੂੰ ਕਹੇ ਮੈਂ ਉਹੀ ਕਰੂੰਗਾ ਹੁਣ, ਨਹੀਂ ਤਾਂ ਫਿਰ ਜੇ ਤੂੰ ਕਹਿਣਾ ਧਰਤੀ ਦਾ ਟੁਕੜਾ ਮੈਂ ਬਾਦਸ਼ਾਹ ਦੇ ਸਿਰ ਦੇ ਉੱਤੇ ਰੱਖ ਦੇਣ, ਮਾਰਦਿਆਂ ਧਰਤੀ ਦੇ ਹੇਠਾਂ ਦੇ ਦਿਆਂ, ਇਸ ਨੂੰ ਪਤਾਲ ਵਿੱਚ ਭੇਜ ਦਿਆਂ, ਤੇ ਕਹੇ ਤਾਂ ਲੇਕਰ ਉੱਪਰ ਤਰੋ ਇਹਦੇ ਸਿਰ ਤੇ ਧਰਦਿਆਂ, ਜੇਕਰ ਕਹੇ ਤਾਂ ਬਾਦਸ਼ਾਹ ਨੂੰ ਹੇਠਾਂ ਹੇਠਾਂ ਤੋਂ ਉੱਪਰ ਚੁੱਕ ਕੇ ਪੁੱਠਾ ਲਮਕਾ ਦਿਆਂ, ਇਹਨੂੰ ਦੱਸ ਕੀ ਕਰਾਂ ਇਹਨੂੰ, ਜੇ ਕਹੇ ਉਹੀ ਸਜ਼ਾ ਦੇ ਦਿਆਂਗਾ।
ਕਹਿ ਤਾਂ ਮੋਈ ਗਊ ਦਿਓ ਜੀ ਆਏ,
ਤੇ ਕਹਿਣ ਲੱਗੇ ਜੇ ਤੂੰ ਕਹਿਣਾ ਵੀ ਮਰੀ ਹੋਈ ਗਊ ਜਿਉਂ ਦੀ ਕਰਨੀ ਆ ਤਾਂ ਵੀ ਫਿਰ ਮੈਂ ਜੋ ਕਹੇਗਾ ਮੈਂ ਉਹੀ ਕਰ ਦੇਣਾ। ਕਹਿੰਦੇ ਭਗਵਾਨ ਜੀ ਤੇਰਾ ਕੋਈ ਵੀ ਭਗਤ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਚਾਹੇ ਦੁਸ਼ਮਣੇ ਕਿਉਂ ਨਾ ਹੋਵੇ, ਇਸ ਕਰਕੇ ਕਰਨ ਵਾਲਾ ਤਾਂ ਫਿਰ ਇਹੀ ਕੰਮ ਹੈ, ਗਊਏ ਜਿਉਂ ਦੀ ਕਰਦੇ ਕਲੇਸ਼ ਹੀ ਮੁੱਕ ਜੂਗਾ ਸਾਰਾ। ਬਾਦਸ਼ਾਹ ਨੂੰ ਮਾਰ ਕੇ ਆਪਾਂ ਨੇ ਕੀ ਲੈਣਾ, ਬਾਦਸ਼ਾਹ ਨੂੰ ਸਿੱਧੇ ਰਸਤੇ ਤੇ ਲਿਆਓ ਸਮਾਂ, ਇਸ ਕਰਕੇ ਨਾਮਦੇਵ ਜੀ ਨੇ ਕਿਹਾ। ਤੇ ਜੇ ਤੂੰ ਗਊ ਜਿਉਂ ਦੀ ਕਰਦੇ ਮੈਂ ਹੇ ਮੇਰੇ ਭਗਵਾਨ ਜੀ,
ਸਭ ਕੋਈ ਦੇਖੈ ਪਤੀਆ,
ਇਹ ਸੁਣ ਕੇ ਨਾਮਦੇਵ ਜੀ ਨੇ ਕਿਹਾ ਪ੍ਰਭੂ ਜੀ ਗਊ ਜਿਉਂ ਦੀ ਕਰ ਦੋ ਨਾ ਤਾਂ ਫਿਰ ਸਾਰੇ ਪਤੀਜਣਗੇ, ਭਰੋਸੇਵਾਨ ਹੋਣਗੇ, ਸਿਦਕ ਹੋਊਗਾ ਇਹਨਾਂ ਦੇ ਪੱਲੇ, ਤੁਸੀਂ ਗਾਂ ਜਿਉਂ ਦੀ ਕਰ ਦਿਓ। ਉਹ ਗਊ ਜਿਉਂ ਦੀ ਕਰ ਦੇਵੋ ਤਾਂ ਫਿਰ ਪ੍ਰਭੂ ਜੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਕਹਿੰਦੇ ਨਾਮਦੇਵ ਜੀ ਕਹਿਣ ਲੱਗੇ ਉਸ ਵੇਲੇ ਫਿਰ ਗਊ ਜਿਉਂ ਦੀ ਹੋ ਗਈ। ਪਰਮਾਤਮਾ ਨੇ ਕਿਰਪਾ ਕਰ ਦਿੱਤੀ ਕਿ ਸਭ ਕੁਝ ਦੇਖਿਆ, ਸਾਰੇ ਦੇਖ ਰਹੇ ਨੇ, ਤੇ ਸਭ ਨੂੰ ਭਰੋਸਾ ਹੋ ਗਿਆ ਵੀ ਵਾਕਈ ਨਾਮਦੇਵ ਪੂਰਾ ਭਗਤ ਹੈ, ਸਭ ਨੇ ਦੇਖ ਲਿਆ ਹੈ, ਤੇ ਭਗਵਾਨ ਜੀ ਨੇ ਗਊ ਜਿਉਂ ਦੀ ਕਰ ਦਿੱਤੇ।
ਨਾਮ ਪ੍ਰਣਵੈ ਸੀਲ ਮਸੀਲ,
ਸੇਲ ਕਹਿ ਕੇ ਮਸੇਲ ਕਹਿਣਾ ਭਾਈ, ਸੇਲਮ ਕਹਿ ਕੇ ਸੇਲ ਨਹੀਂ ਕਹਿਣਾ ਪਾਠ। ਨਾਮਦੇਵ ਜੀ ਪ੍ਰਣਵੈ ਬੇਨਤੀ ਪੂਰਵਕ ਕਥਨ ਕਰਦੇ ਨੇ, ਇਹ ਕਾਜੀ ਮੁਲਾਣਿਓ ਸੇਲ ਨਾਮ ਨਿਆਣੇ ਦਾ ਜਿਹੜੀ ਰੱਸੀ ਜੀ ਨਹੀਂ ਹੁੰਦੀ, ਗਾਵਾਂ ਦੀਆਂ ਲੱਤਾਂ ਨੂੰ ਬੰਨਦੇ ਨੇ, ਉਹਨੂੰ ਕਈ ਬੋਲੀਆਂ ਨੇ ਸੇਲ ਕਹਿੰਦੇ ਸੀ ਇਸਲਾਮ ਵਾਲੇ, ਆਪਾਂ ਨਿਆਣਾ ਕਹਿੰਦੇ ਹਾਂ, ਉਹਨੂੰ ਨੇਤਰਾ ਵੀ ਕਹਿੰਦੇ ਨੇ। ਅਤੇ ਗਾਂ ਜਿਹੜੀ ਆ ਵੀ ਉਹਦਾ ਵਸਾਹ ਨਹੀਂ ਹੁੰਦਾ, ਮੱਝ ਤਾਂ ਟਿੱਕੀ ਰਹਿੰਦੀ ਹੈ, ਗਾਂ ਲੱਤ ਮਰ ਜਾਂਦੀ ਹੁੰਦੀ ਹੈ। ਉਸ ਨੂੰ ਮਸੇਲ ਮਿਲਾ ਕੇ ਭਾਵ ਰੱਸੀ ਨਾਲ ਗਊ ਦੇ ਪਿਛਲੇ ਜਿਹੜੀਆਂ ਉਹ ਲੱਤਾਂ ਬੰਨ ਕੇ ਨਾ, ਉਸ ਵੇਲੇ ਫਿਰ ਗਾਂ ਨੂੰ ਚੋਣ ਦੀ ਪ੍ਰਕਿਰਿਆ ਇੱਥੇ ਕਰ ਰਹੇ ਨੇ।
ਗਊ ਦੁਹਾਈ ਬਛਰਾ ਮੇਲ,
ਬਛਰਾ ਬੱਛਾ ਮੇਲ ਕੇ ਗਊ ਗਾਂ ਦੁਹਾਈ ਚੋ ਲਈ, ਦੋਨਾਂ ਨਾਮ ਚੋਣ ਦਾ ਹੁੰਦਾ। ਤੇ ਨਾਮਦੇਵ ਜੀ ਬੇਨਤੀ ਪੂਰਵ ਕਥਨ ਕਰਦੇ ਨੇ, ਹੇ ਨਾਮਾ ਪਰਣਵੈ ਸੇਲ ਮਸੇਲ। ਨਾਮਦੇਵ ਜੀ ਕਥਨ ਕਰਦੇ ਨੇ, ਸੇਲ ਮਸੇਲ ਸਲੇਮ ਬਾਦਸ਼ਾਹ, ਮੈਂ ਹੁਣ ਬੱਛਾ ਮੇਲ ਕੇ ਤੇ ਗਊ ਚਵਾ ਦਿੱਤੀ ਹੈ। ਇੱਕ ਤਾਂ ਇਹ ਹੋਇਆ ਗਊ ਦੁਹਾਈ ਬਛਰਾ ਮੇਲ, ਜਾਂ ਫਿਰ ਨਾਮਾ ਪਰਣਵੈ ਸੇਲ ਮਸੇਲ। ਨਾਮਦੇਵ ਜੀ ਬੇਨਤੀ ਪੂਰਵ ਕਥਨ ਕਰਦੇ ਨੇ, ਜਦੋਂ ਸੇਲ ਸਲੇਮ ਬਾਦਸ਼ਾਹ ਮਸੇਲ ਮਸਲੇ ਕਰਨ ਵਾਲੇ ਕਾਜ਼ੀਆਂ ਦੇ ਨਾਲ, ਤੇ ਉਸ ਵੇਲੇ ਸਹਿਨਤ ਸਹਿਨਤੀ ਹੋਇਆ ਕਿ ਹੁਣ ਮੈਂ ਕੀ ਕਰਾਂ, ਹੁਣ ਤਾਂ ਮਾਰਨ ਜੋਗਾ ਵੀ ਨਹੀਂ ਰਿਹਾ, ਲੋਕਾਂ 'ਚ ਨਿੰਦਿਆ ਹੋਊ, ਤੇ ਮੈਂ ਨਾਮ ਆਪਾਂ ਇਹਨੂੰ ਮੁਸਲਮਾਨ ਬਣਾ ਸਕੇ, ਤੇ ਆਪਣੀ ਤਾਂ ਹਾਰ ਹੋ ਗਈ ਬਹੁਤ ਵੱਡੀ, ਗਊ ਜਿਉਂਦੀ ਹੋ ਗਈ, ਹੁਣ ਤਾਂ ਕੁਛ ਨਹੀਂ ਕਰ ਸਕਦੇ। ਇਹ ਮਰੀ ਹੋਈ ਗਊ ਜਿਉਂਦੀ ਕਰਕੇ ਬੱਚਾ ਮਿਲਾ ਦਿੱਤਾ, ਚੋ ਕੇ ਦਿਖਾ ਦਿੱਤੀ ਹੈ। ਤੇ ਉਹਨੇ ਇਸ਼ਾਰਾ ਕਰ ਦਿੱਤਾ ਵੀ ਤੁਸੀਂ ਐਂ ਕਰੋ, ਮੈਂ ਤਾਂ ਚਲਿਆ ਜਾਵਾਂਗਾ, ਪਿੱਛੋਂ ਤੁਸੀਂ ਨਾਮਦੇਵ ਨੂੰ ਮਾਰ ਦਿਓ, ਮੈਂ ਲੋਕਾਂ 'ਚ ਸੱਚਾ ਰਹਿ ਜੂੰਗਾ ਵੀ ਇਹ ਤਾਂ ਕਾਜ਼ੀਆਂ ਨੇ ਮਾਰਤਾ ਜੀ, ਮੈਂ ਤਾਂ ਨਹੀਂ ਸੀ ਕਿਹਾ, ਮੈਂ ਤਾਂ ਗਊ ਜਿਉਂਦੀ ਕਰਾਉਣੀ ਸੀ, ਇਹਨਾਂ ਨੇ ਮਾੜੀ ਗੱਲ ਕੀਤੀ, ਪਰ ਇਸ਼ਾਰਾ ਕਰਤਾ ਵੀ ਮਾਰ ਦਿਓ, ਬਾਅਦ 'ਚ ਤੁਸੀਂ ਨਿਬੜ ਲਿਓ ਉਹਦੇ ਨਾਲ। ਉਸ ਵੇਲੇ ਫਿਰ
ਦੁੱਧ ਹੈ ਦੋਹੇ ਜਬ ਮਟਕੀ ਭਰੀ,
ਤੇ ਦੁੱਧ ਹੈ ਤੋਂ ਬਾਅਦ ਦੁੱਧ ਦੋਹੇ ਚੋ ਕੇ, ਜਬ ਜਦੋਂ ਮਟਕੀ ਕੋਰੀ ਘੜੀ ਦੁੱਧ ਦੇ ਨਾਲ ਭਰ ਦਿੱਤੀ ਹੈ,
ਲੇ ਬਾਦਸ਼ਾਹ ਕੇ ਆਗੇ ਧਰੀ,
ਜਦੋਂ ਉਹ ਮਟਕੀ ਲੈ ਕਰਕੇ ਬਾਦਸ਼ਾਹ ਦੇ ਅੱਗੇ ਸਾਹਮਣੇ ਧਰੀ ਰੱਖ ਦਿੱਤੀ। ਜਦੋਂ ਬਾਦਸ਼ਾਹ ਬਹੁਤ ਸ਼ਰਮਿੰਦਾ ਹੋਇਆ ਤੇ ਅੰਦਰ ਹੈਂਕੜ ਦੇ ਕਾਰਨ ਫਿਰ ਵੀ ਕਾਜ਼ੀਆਂ ਮੁਲਾਣਿਆਂ ਨੂੰ ਸਹਿਨਤ ਕਰ ਗਿਆ, ਜਿਵੇਂ ਚੰਦੂ ਨੂੰ ਬਾਦਸ਼ਾਹ ਜਹਾਂਗੀਰ ਨੇ ਸਹਿਨਤ ਕਰ ਦਿੱਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਤੂੰ ਕਤਲ ਕਰ ਦੇਣਾ, ਤਸੀਹ ਦੇ ਕੇ ਤੂੰ ਆਪਣੀ ਰੜ ਕੱਢ ਲੈ, ਮੈਂ ਲੋਕਾਂ ਦੇ ਵਿੱਚ ਮੇਰੀ ਇੱਜ਼ਤ ਰਹਿ ਜੂਗੀ, ਵੀ ਇਹਨਾਂ ਦਾ ਜੀ ਲੜਕੀ ਦਾ ਰਿਸ਼ਤਾ ਛੱਡਤਾ ਸੀ ਤੇ ਇਸ ਕਰਕੇ ਇਹ ਚੰਦੂ ਨੇ ਰੜ ਕੱਢੀ ਆ, ਮੇਰਾ ਕੋਈ ਕਸੂਰ ਨਹੀਂ। ਬੇਈਮਾਨਾ ਬਾਦਸ਼ਾਹ ਦੇ ਇਹ ਕਰਦੇ ਆਏ ਰਾਜਨੀਤਿਕ ਲੋਕ ਐਸਾ, ਤੁਸੀਂ ਆਪ ਇਹ ਦਿਨ ਨਿਬੜ ਲਓ, ਕਿਸੇ ਤਰੀਕੇ ਨਾਲ ਮੁਸਲਮਾਨ ਬਣਾ ਲਓ ਜਾਂ ਫਿਰ ਕਤਲ ਕਰ ਦਿਓ। ਇਹ ਕਹਿ ਕੇ ਬਾਦਸ਼ਾਹ ਜਿਹੜਾ ਸੀ ਉਹ ਤਾਂ ਹੁਣ ਬਸ਼ਰਮ ਜਿਹਾ ਹੋ ਕੇ ਮਹਿਲਾਂ ਨੂੰ ਚਲਿਆ ਗਿਆ।
ਬਾਦਸ਼ਾਹ ਮਹਿਲ ਮਹਿ ਜਾਏ,
ਕਿਉਂ ਬਾਦਸ਼ਾਹ ਆਪਣੇ ਮਹਿਲਾਂ ਦੇ ਵਿੱਚ ਜਾਏ ਚਲਿਆ ਗਿਆ ਹੈ, ਮਹਿਲ ਮਹਿ ਮਹਿਲਾਂ ਦੇ ਮਹਿ ਵਿੱਚ ਚਲਾ ਜਾਏ ਜਾਂਦਾ ਰਿਹਾ, ਭਾਵ ਚਲਿਆ ਗਿਆ ਹੈ।
ਔਕਟ ਕੀ ਘਟ ਲਾਗੀ ਆਏ,
ਅੰਤਰਜਾਮੀ ਪ੍ਰਭੂ ਨੇ ਕਿਹਾ ਵੀ ਜੇ ਮੈਂ ਗਾਂ ਜਿਉਂਦੀ ਕਰ ਸਕਦਾ ਤੇਰੀ ਚਲਾਕੀ ਕਿੱਥੇ ਚੱਲਣ ਦਿਆਂਗਾ। ਪਰਮਾਤਮਾ ਨੂੰ ਭਾਈ ਨਾ ਬੇਈਮਾਨੀ ਕਿਸੇ ਨਾਲ ਵੀ ਕੋਈ ਕਰੇ, ਸਿੱਧੇ ਬੰਦੇ ਨਾਲ ਕੋਈ ਬੇਈਮਾਨੀ ਕਰੇ ਉਹਦਾ ਫਲ ਫਿਰ ਦਿੰਦਾ ਜ਼ਰੂਰ, ਵੀ ਜੇ ਇਹ ਸਿੱਧਾ ਤੂੰ ਚਲਾਕੀ ਕਿਉਂ ਕਰਦਾ, ਜੇ ਉਹ ਸਰਲ ਹੈ ਬੇਈਮਾਨਾ ਨਹੀਂ ਕਰ ਰਿਹਾ, ਉਹਦੀ ਬੇਈਮਾਨੀ ਸਮਝ ਕੇ ਰਾਜੇ ਨੂੰ ਔਕਟ ਨਾਮ ਹੈ ਔਖਿਆਈ ਦੀ ਘੱਟ ਘੜੀ, ਜਿਹੜੀਆਂ ਘੜੀਆਂ ਔਖੀਆਂ ਨਾਮਦੇਵ ਤੇ ਸੀ ਉਹ ਰਾਜੇ ਤੇ ਪਾ ਦਿੱਤੀਆਂ ਪਰਮਾਤਮਾ ਨੇ, ਉਹਨੂੰ ਔਖੀ ਘੜੀ ਆ ਕੇ ਲੱਗੀ। ਉਹ ਕੀ ਹੋਇਆ, ਰਾਜੇ ਦੇ ਪੇਟ 'ਚ ਸੂਲ ਹੋਣ ਲੱਗ ਪਿਆ, ਸੂਲ ਦਾ ਦਰਦ ਬੜਾ ਖਤਰਨਾਕ ਹੁੰਦਾ ਹੈ, ਉਹਨੂੰ ਸੂਲ ਉੱਠ ਖੜਿਆ ਹੈ, ਹਾਏ ਹਾਏ ਕਰਦਾ, ਧਰਤੀ 'ਤੇ ਲਿਟਦਾ ਹੈ ਅਤੇ ਸੂਲ ਜਿਹੜਾ ਵੱਧਦਾ ਜਾਂਦਾ ਹੈ। ਅਤੇ ਹਕੀਮ ਲਿਆਂਦੇ, ਹੋਰ ਹੋਇਆ, ਔਹੜ ਪੌੜ ਕੀਤਾ ਪਰ ਕੁਛ ਨਹੀਂ, ਸੂਲ ਵੱਧਦਾ ਗਿਆ, ਦਵਾਈ ਨਹੀਂ ਅਸਰ ਕਰਦੀ ਹੈ। ਅਤੇ ਜਿਹੜੇ ਰਾਜ ਵੈਦ ਹੁੰਦੇ ਸੀ ਬਥੇਰਾ ਉਹਨਾਂ ਨੇ ਯਤਨ ਕੀਤਾ, ਪਰ ਉਸ ਵੇਲੇ ਫਿਰ ਕਾਜ਼ੀ ਮੁੱਲਾ ਸਦਲੇ ਕੋਲ ਕਹਿੰਦਾ ਵੀ ਨਾਮਦੇਵ ਨੂੰ ਕੋਈ ਮਾਰਨ ਦਾ ਹੁਕਮ ਤਾਂ ਨਹੀਂ ਤੁਸੀਂ ਦਿੱਤਾ ਪਿੱਛੋਂ, ਕਹਿੰਦੇ ਨੇ, ਕਹਿੰਦੇ ਵੀ ਇਉਂ ਕਰੋ, ਹੁਣ ਫਿਰ ਕੋਈ ਬਾਹਰ ਨਹੀਂ ਜਾ ਸਕਦੀ, ਇਹਦੇ ਵੱਲ ਖੁਦਾ ਹੋ ਗਿਆ। ਉਹਦੇ ਕਾਜ਼ੀ ਮੁੱਲਾ ਨੂੰ ਫਿਰ ਉਹਨਾਂ ਦੁਆਰਾ ਕਹਿ ਰਿਹਾ ਹੈ,
ਕਾਜ਼ੀ ਮੁੱਲਾ ਬਿਨਤੀ ਫੁਰਮਾਏ।
ਬਾਦਸ਼ਾਹ ਮੌਤ ਤੋਂ ਡਰਦਾ ਹੋਇਆ ਕਾਜ਼ੀ ਤੇ ਮੁੱਲਾ ਮੁਲਾਣਿਆਂ ਦੁਆਰਾ ਨਾਮਦੇਵ ਜੀ ਦੇ ਪਾਸ ਬੇਨਤੀ ਫਰਮਾਏ ਫਰਮਾਉਂਦਾ, ਕਹਿੰਦਾ ਜਾਓ ਮੇਰੇ ਵੱਲੋਂ ਪੈਰ ਫੜ ਲਓ ਨਾਮਦੇਵ ਦੇ, ਜਾ ਕੇ ਬੇਨਤੀ ਕਰੋ।
ਬਖਸੀ ਹਿੰਦੂ ਮੈਂ ਤੇਰੀ ਗਾਏ,
ਅਖੇ ਜੀ ਕੀ ਕਹਿਣਾ ਤੁਹਾਡੇ ਵੱਲੋਂ, ਕਹਿੰਦੇ ਉਹਦੇ ਪੈਰ ਫੜ ਕੇ ਕਹੋ ਕਿ ਹੇ ਹਿੰਦੂ ਫਕੀਰ, ਅਸੀਂ ਤੇਰੀ ਕਾਲੀ ਗਊ ਆ, ਬਖਸ਼ ਦੇ ਬਾਦਸ਼ਾਹ ਨੂੰ। ਬਾਦਸ਼ਾਹ ਵੱਲੋਂ ਬੇਨਤੀ ਹੈ ਵੀ ਜਿਵੇਂ ਤੁਸੀਂ ਗਊਆਂ ਦੀ ਰੱਖਿਆ ਕਰਦੇ ਹੋ ਹਿੰਦੂ ਧਰਮ ਵਾਲੇ, ਮੈਨੂੰ ਗਊ ਸਮਝ ਕੇ ਬਖਸ਼ਦੇ ਹੋ। ਇੱਥੇ ਤੱਕ ਫੇ ਬਾਹਰ ਛੱਡ ਗਿਆ, ਬਖਸ਼ੀ ਹਿੰਦੂ ਮੈਂ ਤੇਰੀ ਗਾਂ ਹੈ, ਇਹ ਹਿੰਦੂ ਮੈਨੂੰ ਬਖਸ਼ ਦੇ, ਮੁਆਫ ਕਰ ਦੇ, ਮੈਂ ਤੇਰੀ ਗਾਂ ਦੀ ਨਿਆਈ ਹਾਂ, ਜਿਵੇਂ ਗਾਂ ਨੂੰ ਜਿਉਂਦਾ ਕੀਤਾ ਮੈਨੂੰ ਵੀ ਜਿਉਂਦਾ ਰੱਖ ਲੈ, ਹੁਣ ਤੂੰ ਬਖਸ਼ ਦੇ, ਮੈਂ ਮਰ ਰਿਹਾ ਹਾਂ।
ਨਾਮਾ ਕਹਿ ਸੁਣੋ ਬਾਦਸ਼ਾਹ,
ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਕਿਹਾ ਬਾਦਸ਼ਾਹ ਸੁਣਨਾ ਕਰ, ਮੈਂ ਜਿਹੜਾ ਤੇਰੀ ਜਿਹੜਾ ਤੂੰ ਇਹ ਗੱਲ ਕਹਿ ਰਿਹਾ ਇਹਦਾ ਉੱਤਰ ਦਿੱਤਾ। ਨਾਮਦੇਵ ਜੀ ਕਹਿੰਦੇ
ਇਹੋ ਕਿਸ ਪਤੀਆ ਮੁਝੇ ਦਿਖਾਏ,
ਇਹ ਜੋ ਕੁਝ ਵੀ ਕਰਾਂ ਮਾਤ ਦਾ ਪਤੀਆ ਪਰਚਾ ਤੇ ਮੁਝੇ ਮੈਂ ਦਿਖਾਏ ਵਿਖਾਉਣਾ ਕੀਤਾ, ਤੈਨੂੰ ਇਹ ਲੱਗਦਾ ਨਹੀਂ, ਭੁੱਲ ਜਾ ਇਸ ਗੱਲ ਨੂੰ, ਇਹ ਸਭ ਕੁਛ ਮੇਰੇ ਰਾਮ ਨੇ ਕੀਤਾ ਹੈ, ਇਹ ਵੀ ਕਰਾਮਾਤ ਮੈਂ ਨਹੀਂ ਦਿਖਾਈ, ਗਾਂ ਜਿਉਂਦੀ ਉਹਨੇ ਕੀਤੀ ਹੈ, ਇਸ ਕਰਕੇ ਮੈਂ ਨਹੀਂ ਕੀਤੀ ਹੈ, ਤੈਨੂੰ ਭੁਲੇਖਾ ਰਹੇ ਹੈ, ਤੇ ਉਹੀ ਤੇਰਾ ਸੂਲ ਹਟਾ ਸਕਦਾ ਹੈ, ਤੇ ਇਸ ਕਰਕੇ ਫਿਰ ਕਹਿਣ ਲੱਗੇ ਜੀ ਹੁਣ ਤਾਂ ਬਖਸ਼ ਦੇ। ਪਰ ਨਾਮਦੇਵ ਜੀ ਨੇ ਭਗਵਾਨ ਜੀ ਨੂੰ ਬੇਨਤੀ ਕੀਤੀ, ਪਰ ਨਾਲ ਫਿਰ ਬਾਦਸ਼ਾਹ ਨੂੰ ਪਹਿਲਾਂ ਸਿੱਖਿਆ ਦਿੱਤੀ, ਬਾਦਸ਼ਾਹ ਨੂੰ ਕਹਿਣ ਲੱਗੇ ਵੀ ਇੱਕ ਗੱਲ ਕਰਕੇ ਤੂੰ ਬਚ ਸਕਦਾ, ਕਹਿੰਦੇ ਜੀ ਦੱਸੋ, ਕਹਿੰਦੇ ਇਹ ਤੂੰ ਸਮਝ ਇਸ ਬਿਮਾਰੀ ਦਾ ਅਰਥ ਸਮਝ ਕੀ ਹੈ, ਚੰਗਾ ਭਲਾ ਸੀ ਤੂੰ, ਕਹਿੰਦੇ ਜੀ ਹਾਂ, ਕਹਿੰਦਾ ਇਹਦਾ ਅਰਥ ਇਹ ਹੈ,
ਇਸ ਪਤੀਆ ਕਾ ਇਹ ਪਰਵਾਨ,
ਇਹ ਬਾਦਸ਼ਾਹ ਇਸ ਕਰਾਮਾਤ ਤੇ ਪਤੀਆ ਪਤਿਆਵੇ ਦਾ ਇਹੀ ਪ੍ਰਵਾਨ ਨਤੀਜਾ ਫਲ ਹੈ ਕਿ
ਸਾਚ ਸੀਲ ਚਾਲੋ ਸੁਲਤਾਨ,
ਕਹਿੰਦੇ ਹੇ ਸੁਲਤਾਨ ਬਾਦਸ਼ਾਹ ਤੂੰ ਹੁਣ ਸਾਚ ਸੱਚਾ ਨਿਆਂ ਕਰਿਆ ਕਰ, ਸੀਲ ਨਿਮਰਤਾ ਵਾਲਾ ਸੁਭਾਅ ਧਾਰਨ ਕਰ, ਇਹਦੇ ਅਨੁਸਾਰ ਚੱਲਣਾ ਕਰ, ਕਿਸੇ ਜ਼ਬਰਦਸਤੀ ਮੁਸਲਮਾਨ ਨਾ ਬਣਾ, ਕਿਸੇ ਨੂੰ ਇਹੋ ਜਿਹੇ ਜ਼ੁਲਮ ਨਾ ਕਰ। ਬਾਦਸ਼ਾਹ ਤਾਂ ਪਰਜਾ ਦੇ ਮਾਂ ਪਿਓ ਹੁੰਦੇ ਨੇ, ਤੇ ਤੂੰ ਐਸੇ ਜ਼ੁਲਮ ਕਰ ਰਿਹਾ ਹੈ, ਨਹੀਂ ਤਾਂ ਫਿਰ ਮਰੇਗਾ। ਹੁਣ ਉਸ ਵੇਲੇ ਉਹਨੇ ਪ੍ਰਣ ਕੀਤਾ ਵੀ ਭਗਤ ਜੀ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਮੁਸਲਮਾਨ ਨਹੀਂ ਬਣਾਊਂਗਾ, ਔਰ ਮੈਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਾਂਗਾ, ਮੈਂ ਨਿਆਂ ਕਰਾਂਗਾ। ਤਾਂ ਫਿਰ ਉਸ ਵੇਲੇ ਬਖਸ਼ਿਆ ਗਿਆ,
ਨਾਮ ਦੇਓ ਸਭ ਰਹਿਆ ਸਵਾਏ,
ਭਗਤ ਨਾਮ ਦੇ ਜੀ ਕਸਰ ਕਰਦੇ ਮੇਰਾ ਜਸ ਸਾਰਿਆਂ ਦੇ ਸਮਾ ਰਿਹਾ, ਭਾਵ ਘਰਾਂ ਘਰਾਂ ਦੇ ਚ ਇਹ ਗੱਲ ਹੋਣ ਲੱਗ ਪਈ ਆ।
ਮਿਲ ਹਿੰਦੂ ਸਭ ਨਾਮੇ ਪਹਿ ਜਾਹੇ,
ਫਿਰ ਤਾਂ ਭਾਈ ਜਿਹੜੇ ਘਰਾਂ ਚ ਬੈਠੇ ਸੀ ਬਾਦਸ਼ਾਹ ਤੋਂ ਡਰਦੇ ਵੀ ਬਾਦਸ਼ਾਹ ਕਿਤੇ ਸਾਡੇ ਤੇ ਕਰੋਪ ਨਾ ਹੋ ਜਾਵੇ ਵੀ ਇਹ ਨਾਮਦੇਵ ਦੇ, ਉਹ ਵੀ ਨਿਕਲਿਆ ਏ ਸਾਰੇ ਹਿੰਦੂ ਲੋਕ ਮਿਲ ਕੇ, ਮੈਂ ਨਾਮਦੇਵ ਦੇ ਪਾਸ ਜਾ ਕੇ ਉਸ ਵੇਲੇ ਫਿਰ ਗੱਲਾਂ ਕਰਦੇ ਹਨ।
ਜਾ ਅਬ ਕੀ ਬਾਰ ਨਾ ਜੀਵੇਗਾ,
ਉਹ ਆਪਸ ਵਿੱਚ ਗੱਲਾਂ ਕਰਦੇ ਜੇ ਅਬ ਹੁਣ ਦੀ ਬਾਰ ਬਾਰੀ ਨੂੰ ਗਾਂ ਨਾ ਜਿਉਂਦੀ ਹੁੰਦੀ, ਭਾਵ ਕੇ ਗਾਂ ਨਾ ਜੀਵੇ ਜਿਉਂਦੀ, ਜੇ ਕਿਤੇ ਐਸਾ ਭਾਣਾ ਵਰਤ ਜਾਂਦਾ
ਤਾਂ ਨਾਮਦੇਵ ਕਾ ਪਤੀਆ ਜਾਏ,
ਤਾਂ ਨਾਮਦੇਵ ਦਾ ਪਤੀਆ ਪਤੀਆਵਾ ਇਤਵਾਰ ਚਲਿਆ ਜਾਣਾ ਸੀ, ਭਾਵ ਲੋਕਾਂ ਨੇ ਕਹਿਣਾ ਸੀ ਜਦੋਂ ਭਗਤੀ ਕਰਨ ਵਾਲਾ ਤੇ ਉਹ ਨਾਮਦੇਵ ਹੀ ਪਰਮਾਤਮਾ ਨੇ ਉਹਦੀ ਸਹਾਇਤਾ ਨਹੀਂ ਕੀਤੀ, ਪਰਮਾਤਮਾ ਨੇ ਨਾਮਦੇਵ ਦੀ ਰੱਖਿਆ ਨਹੀਂ ਕੀਤੀ, ਹੋਰ ਕਿਹਦੀ ਰੱਖਿਆ ਕਰੂਗਾ, ਭਰੋਸਾ ਉੱਠ ਜਾਣਾ ਸੀ ਪਰਮਾਤਮਾ ਦਾ। ਇਸ ਪ੍ਰਕਾਰ ਕਹਿ ਰਹੇ ਨੇ ਵੀ ਐ ਲੋਕਾਂ ਨੇ ਗੱਲਾਂ ਕੀਤੀਆਂ,
ਨਾਮੇ ਕੀ ਕੀਰਤ ਰਹੀ ਸੰਸਾਰ,
ਭਗਤ ਨਾਮਦੇਵ ਜੀ ਕਹਿੰਦੇ ਮੇਰੀ ਕੀਰਤ ਵਡਿਆਈ ਸੰਸਾਰ ਵਿੱਚ ਫੈਲ ਰਹੀ, ਐਸੀ ਕਿਰਪਾ ਮੇਰੇ ਤੇ ਕੀਤੀ,
ਭਗਤ ਜਨਾਂ ਲਈ ਉਧੜਿਆ ਪਾਰ,
ਜੋ ਅਨੇਕਾਂ ਭਗਤ ਜਨਾਂ ਨੂੰ ਆਪਣੇ ਨਾਲ ਲੈ ਕੇ ਸੰਸਾਰ ਸਮੁੰਦਰ ਪਾਰ ਉਧੜਿਆ, ਉਧਰ ਗਿਆ, ਤਰ ਗਿਆ, ਭਾਵ ਹੋਰਾਂ ਨੂੰ ਵੀ ਤਾਰ ਦਿੱਤਾ ਨਾਮਦੇਵ ਜੀ ਨੇ।
ਸਗਲ ਕਲੇਸ਼ ਨਿੰਦਕ ਭਇਆ ਖੇਦ,
ਇਸ ਪ੍ਰਕਾਰ ਨਿੰਦਕ ਨਿੰਦਿਆ ਕਰਨ ਵਾਲੇ ਕਾਜੀ ਮੁਲਾਣੇ ਬਾਦਸ਼ਾਹ ਨੂੰ ਬਹੁਤ ਖੇਦ ਦੁੱਖ ਪ੍ਰਾਪਤ ਪਿਆ ਹੋਇਆ, ਸਗਲ ਸਾਰੇ ਕਲੇਸ਼ ਚ ਉਹਨੂੰ ਚਿੰਬੜ ਗਏ ਸਨ, ਉਹਨੂੰ ਖੇਦ ਹੋਇਆ, ਖੇਦ ਦਾ ਅਰਥ ਦੁੱਖ ਹੁੰਦਾ। ਤੋ ਇਸ ਕਰਕੇ ਸਾਧ ਸਿੰਘ ਜੀ ਵੀ ਕਈ ਵਾਰੀ ਪਤਾ ਨਾ ਪਤਾ ਹੋਣ ਕਰਕੇ ਧਰੌੜ ਨਗਰ ਦੇ ਅੰਦਰ ਦੀਵਾਨ ਸੀ, ਇੱਕ ਉਹ ਮਹਾਂਪੁਰਸ਼ ਸਿਆੜ ਵਾਲੇ ਮਹਾਂਪੁਰਸ਼ਾਂ ਦਾ ਸੰਗੀ ਸੀ ਤੇ ਆਪਣੇ ਆਪ ਨੂੰ ਗਿਆਨੀ ਕਹਾਉਂਦਾ ਸੀ, ਉਮਰ ਸੀ ਉਹਦੀ ਵੱਡੀ ਤੇ ਉਹਦੇ ਮੁਤਾਬਕ ਮੇਰੀ ਉਮਰ ਲੱਗਦੇ ਵੀ ਦੋ ਹਿੱਸੇ ਛੋਟੀ ਹੋਊਗੀ ਤੇ ਨਹੀਂ ਅੱਧੋ ਅੱਧਾ ਤਾਂ ਫਰਕ ਹੀ ਸੀ, ਬਹੁਤ ਪੁਰਾਣੀ ਗੱਲ ਹੈ। ਤੇ ਉਹ ਮੈਂ ਕੁਝ ਪ੍ਰੇਮੀਆਂ ਦਾ ਆਪਸ ਵਿੱਚ ਹੀ ਉਹਨਾਂ ਦਾ ਸਤਸੰਗੀਆਂ ਦਾ ਝਗੜਾ ਹੋਇਆ, ਮੈਂ ਕਿਹਾ ਵੀ ਤੁਹਾਡੇ ਇਹ ਝਗੜਾ ਸਤਸੰਗੀਆਂ ਦਾ ਹੋਣਾ ਨਹੀਂ ਸੀ ਚਾਹੀਦਾ, ਤੁਸੀਂ ਦੀਵਾਨ ਸੁਣਨ ਆਉਂਦੇ ਟਰਾਲੀ 'ਚ ਲੜ ਪਏ ਵੀ ਮੈਨੂੰ ਬੜਾ ਖੇਦ ਹੈ ਇਸ ਗੱਲ ਦਾ। ਤੇ ਉਹ ਹੁਣ ਭਲਾ ਮਾਨਸ ਆਪਣੇ ਇੱਕ ਤਾਂ ਗਿਆਨੀ ਕਹਾਉਂਦਾ ਸੀ ਵੀ ਮੇਰੀ ਉਮਰ ਵੱਡੀ ਹੈ, ਮੈਂ ਪੁਰਾਣਾ ਸਤਸੰਗੀ ਹਾਂ ਫਿਰ ਗਿਆਨੀ ਹਾਂ ਪ੍ਰਚਾਰ ਕਰਦਾ। ਕਹਿੰਦਾ ਜੀ ਸੰਤਾਂ ਦੀ ਉਮਰ ਨਿਆਣੀ ਆ, ਤਾਂ ਕਹਿੰਦਾ ਇਹਨਾਂ ਨੇ ਖੇਤ ਗੁੱਸਾ ਕਰ ਲਿਆ, ਉਹਨੇ ਖੇਤ ਦਾ ਗੁੱਸਾ ਕੱਢਤਾ। ਮੈਂ ਬਾਅਦ ਚ ਉਹਨੂੰ ਕਿਹਾ ਮੈਂ ਗਿਆਨੀ ਜੀ ਤੁਸੀਂ ਸਤਿਕਾਰਯੋਗ ਹੋ, ਖੇਤ ਦਾ ਅਰਥ ਤਾਂ ਪੜ੍ਹ ਲਓ ਕੀ ਹੈ, ਗੁੱਸਾ ਨਹੀਂ ਹੁੰਦਾ ਦੁੱਖ ਹੁੰਦਾ, ਦੁੱਖ ਹੋਰ ਹੁੰਦਾ ਗੁੱਸਾ ਹੋਰ ਹੁੰਦਾ। ਇਉਂ ਸਾਸ ਜੀ ਖੇਤ ਦਾ ਅਰਥ ਇਹ ਦੁੱਖ ਹੈ। ਬਸ ਉਹਨੂੰ ਬੜਾ ਭਾਰੀ ਦੁੱਖ ਪ੍ਰਾਪਤ ਹੋਇਆ।
ਨਾਮੇ ਨਾਰਾਇਣ ਨਾਹੀ ਭੇਦ,
ਤੇ ਉਹਨੂੰ ਤਾਂ ਸਾਰੇ ਕਲੇਸ਼ ਦੁੱਖ ਚਿੰਬੜ ਗਏ, ਬਹੁਤ ਖੇਦ ਦੁੱਖ ਪ੍ਰਾਪਤ ਭਇਆ ਹੋਇਆ, ਸਾਰੇ ਕਲੇਸ਼ ਚਿੰਬੜ ਗਏ। ਇੱਧਰ ਇਉਂ ਫਿਰ ਸਭ ਨੂੰ ਨਿਸ਼ਚਾ ਹੋ ਗਿਆ ਕਿ ਨਾਮੇ ਨਾਮਦੇਵ ਜੀ ਅਤੇ ਨਾਰਾਇਣ ਪਰਮਾਤਮਾ ਵਿੱਚ ਤਾਂ ਕੋਈ ਫਰਕ ਹੀ ਨਹੀਂ ਰਿਹਾ, ਦੋਵੇਂ ਇੱਕ ਜੋਤ ਹੀ ਨਾ। ਨਾਮਦੇਵ ਪਰਮਾਤਮਾ ਬਣ ਗਿਆ, ਪਰਮਾਤਮਾ ਨਾਮਦੇਵ ਬਣ ਗਿਆ, ਇੱਕ ਰੂਪ ਨ। ਹਰ ਹਰ ਜਨ ਦੋਈ ਏਕ ਹੈ, ਬੇਵਿਚਾਰ ਕੁਛ ਨਾ ਹੈ। ਇਸ ਪ੍ਰਕਾਰ ਇਹ ਸਾਧ ਸਿੰਘ ਜੀ ਸਾਰੀ ਹੱਡਬੀਤੀ ਨਾਮਦੇਵ ਜੀ ਨੇ ਸੁਣਾਈ ਹੈ। ਤੇ ਅੱਗੇ ਹੁਣ ਸਾਧ ਸਿੰਘ ਜੀ ਇਸ ਅੱਗੇ ਜਿਹੜਾ ਸ਼ਬਦ ਆ ਰਿਹਾ ਨਾਮਦੇਵ ਜੀ ਪਰਮਾਤਮਾ ਦੀ ਉਸਤਤ ਕਰਦੇ ਹਨ।
ਘਰ ਦੂਜਾ
ਦੂਸਰੇ ਸੁਰਤਾਲ ਵਿੱਚ ਪਰਮਾਤਮਾ ਦੀ ਉਸਤਤ ਤੇ ਸ਼ਬਦ ਉਚਾਰਨ ਕੀਤਾ ਜੀ।
ਜੋ ਗੁਰਦੇਵ ਤਾਂ ਮਿਲੇ ਮੁਰਾਰ,
ਭਾਈ ਜਦੋਂ ਗੁਰਦੇਵ ਪੂਜਨੀ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਮੁਰਦੈਤ ਨੂੰ ਮਾਰਨ ਵਾਲਾ ਪਰਮਾਤਮਾ ਸਰਗੁਣ ਸਰੂਪ ਧਾਰਨ ਕਰਨ ਵਾਲਾ ਮਿਲੇ ਮਿਲ ਪੈਂਦਾ ਹੈ।
ਜੋ ਗੁਰਦੇਵ ਤਾਂ ਉਤਰੈ ਪਾਰ,
ਜੇ ਪੂਜਨੀ ਗੁਰਾਂ ਦੀ ਕਿਰਪਾ ਪ੍ਰਾਪਤ ਹੋ ਜਾਵੇ ਤਾਂ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਪਾਰ ਉਤਰ ਜਾਂਦਾ ਹੈ ਜੀਵ।
ਜੋ ਗੁਰਦੇਵ ਤਾਂ ਬੈਕੁੰਠ ਤਰੈ,
ਜੋ ਜਦੋਂ ਜੇਕਰ ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਪ੍ਰਾਪਤ ਹੋ ਜਾਵੇ ਤਾਂ ਜੀਵ ਸੰਸਾਰ ਤੋਂ ਤਰੈ ਤਰ ਕੇ ਬੈਕੁੰਠ ਵਿੱਚ ਪਹੁੰਚ ਜਾਂਦਾ। ਤੇ ਇਸ ਕਰਕੇ ਜਾਂ ਫਿਰ ਜਦੋਂ ਇਹ ਕਿਰਪਾ ਹੋ ਜਾਂਦੀ ਹੈ ਬੈਕੁੰਠ ਤੋਂ ਵੀ ਤਰ ਜਾਂਦਾ, ਭਾਵ ਬੈਕੁੰਠ ਨੂੰ ਵੀ ਹੇਠਾਂ ਸਮਝਣ ਲੱਗ ਜਾਂਦਾ। ਤੇ ਜਿਹੜੀਆਂ ਬੈਕੁੰਠ ਦੀਆਂ ਮੁਕਤੀਆਂ ਹਨ ਉਹਦੇ ਚ ਇਹ ਚਾਰ ਮੁਕਤੀਆਂ ਜਿਹੜੀਆਂ ਨਿਊਨ ਮੰਨੀਆਂ ਹਨ, ਸਲੋਕ ਸਰੂਪ ਸਮੀਪ ਸਵੈਜ, ਉਹ ਕੇਵਲ ਮੋਕਸ਼ ਬੈਕੁੰਠ, ਉਹ ਅਭੇਦ ਹੋਣ ਵਾਲੀ ਇੱਕ ਮਿੱਕ ਹੋਣ ਵਾਲੀ ਉਹ ਫਿਰ ਪ੍ਰਾਪਤ ਹੋ ਜਾਂਦੀ ਹੈ। ਇਸ ਪ੍ਰਕਾਰ ਸੰਸਾਰ ਤੋਂ ਤਰ ਜਾਂਦਾ।
ਜੋ ਗੁਰਦੇਵ ਤਾਂ ਜੀਵਤ ਮਰੇ,
ਪੂਜਨੀ ਕੁਗਰਾਂ ਦੀ ਕਿਰਪਾ ਹੋ ਜਾਵੇ ਤਾਂ ਮਨੁੱਖ ਜੀਵਤ ਭਾਵ ਵੱਲੋਂ ਮਰੇ ਮਰ ਜਾਂਦਾ ਹੈ, ਭਾਵ ਕੀ ਹੰਗਤਾ ਮਰ ਜਾਂਦੀ ਹੈ ਅੰਦਰੋਂ, ਇਹ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਮਰਦੀ ਹੈ।
ਸਤ 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 ਗੁਰਦੇਵ,
ਭਾਈ ਸਤ ਸੱਚੇ ਤੇ ਦੇਵ ਪੂਜਨੀਕ ਜਾਂ ਪ੍ਰਕਾਸ਼ ਰੂਪ ਸਤਿਗੁਰੂ ਜੀ ਪਿੱਛੇ ਭੂਤਕਾਲ ਵਿੱਚ ਵੀ ਸਤ ਸੱਚ ਸਰੂਪ ਸਨ, ਹੁਣ ਵਰਤਮਾਨ ਸਮੇਂ ਵਿੱਚ ਵੀ ਸਤ ਸੱਚ ਸਰੂਪ ਹਨ, ਅੱਗੇ ਭਵਿੱਖ ਕਾਲ ਦੇ ਵਿੱਚ ਵੀ ਸਤ ਸੱਚ ਸਰੂਪ ਹੀ ਰਹਿਣਗੇ। ਪੂਜਨੀਕ ਸਤਿਗੁਰੂ ਜੀ ਚੌਹਾਂ ਯੁੱਗਾਂ ਵਿੱਚ ਸਤ ਸਰੂਪ ਹਨ, ਉਹ ਸਤਯੁਗ ਦੇ ਵਿੱਚ ਵੀ ਸਤ ਸਰੂਪ ਸੀ ਸਨ, ਸਤਿਗੁਰੂ ਜੀ ਸਤ ਸਰੂਪ ਤ੍ਰੇਤੇ ਵਿੱਚ ਵੀ ਸਤ ਸਰੂਪ ਸਨ, ਦੁਆਪਰ ਵਿੱਚ ਵੀ ਸਤ ਸਰੂਪ ਸਨ, ਤੇ ਹੁਣ ਕਲਯੁਗ ਦੇ ਵਿੱਚ ਵੀ ਉਹ ਸਤ ਸਰੂਪ ਹੀ ਹਨ।
ਝੂਠ 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 ਆਨ ਸਭ ਸੇਵ,
ਚਾਰ ਵਾਰੀ ਝੂਠ ਸ਼ਬਦ ਵਰਤੇ ਹੈ, ਗੁਰੂ ਤੋਂ ਬਿਨਾਂ ਆਨ ਹੋਰ ਦੇਵੀ ਦੇਵਤਿਆਂ ਦੀ ਸਭ ਸਾਰੀ ਸੇਵਾ ਟਹਿਲ ਕਰਨੀ। ਸਤਯੁਗ ਦੇ ਵਿੱਚ ਵੀ ਝੂਠ ਝੂਠੀ ਸੀ, ਤ੍ਰੇਤੇ ਚ ਵੀ ਝੂਠ ਝੂਠੀ ਸੀ, ਦੁਆਪਰ ਵਿੱਚ ਵੀ ਝੂਠ ਝੂਠੀ ਸੀ, ਤੇ ਹੁਣ ਕਲਯੁਗ ਦੇ ਵਿੱਚ ਝੂਠ ਝੂਠੀ ਹੈ। ਦੇਵੀ ਦੇਵਾ ਪੂਜਿਆ ਭਾਈ ਕਿਆ ਮੰਗੋ ਕਹਿ ਦੇ, ਤੇ ਇਸ ਕਰਕੇ ਚਾਰੇ ਖਾਣੀਆਂ ਅੰਡਰ ਜੇਰ ਸਿਹਤ ਉਤਪਜ ਜਿਹੜੀਆਂ ਨੇ, ਇਹ ਚਾਰੇ ਜਿਹੜੀਆਂ ਖਾਣੀਆਂ ਦੀ ਸੇਵਾ ਕਰਨੀ ਵੀ ਇਹ ਝੂਠੀ, ਇਹਨਾਂ ਤੇ ਨਿਸ਼ਚਾ ਕਰਨਾ ਇਹ ਵੀ ਝੂਠੀ ਹੈ। ਪਰਮਾਤਮਾ ਤੇ ਨਿਸ਼ਚਾ ਕਰੋ ਜਿਹਨੇ ਚਾਰੇ ਖਾਣੀਆਂ ਬਣਾਈਆਂ
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਆ ਜੀ।
ਜੋ ਗੁਰਦੇਵ ਤਾਂ ਨਾਮ ਦਿਰੜਾਵੇ,
ਜੇਕਰ ਗੁਰਦੇਵ ਪੂਜਨੀ ਗੁਰੂ ਜੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਤੇ ਫਿਰ ਗੁਰੂ ਜੀ ਪਰਮਾਤਮਾ ਦਾ ਨਾਮ ਹਿਰਦੇ ਦ੍ਰਿੜਾਵੇ ਪਰਪੱਕ ਕਰਾ ਦਿੰਦੇ ਹਨ।
ਜੋ ਗੁਰਦੇਵ ਨਾ ਦਹਿ ਦਿਸ ਧਾਵੇ,
ਜੇ ਗੁਰਦੇਵ ਪੂਜਨੀ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨ ਪ੍ਰਤੱਖ ਜਾਂ ਇੰਦਰੀਆਂ ਦੇ ਵਿਸ਼ਿਆਂ ਰੂਪੀ ਦਹਿ ਦਿਸ ਦਸੋ ਦਿਸ਼ਾ ਵਿੱਚ ਧਾਵੇ, ਦੌੜਦਾ ਨਹੀਂ ਹੈ ਫਿਰ ਟਿਕ ਜਾਂਦਾ ਹੈ। ਇਹ ਦਸੋ ਦਿਸ਼ਾਵਾਂ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਦਸੇ ਜਿਹੜੇ ਇਸ ਪ੍ਰਕਾਰ ਦੇ ਇੰਦਰੇ ਨੇ, ਇਹਨਾਂ ਦੇ ਵਿੱਚ ਵੀ ਇਹਨਾਂ ਇੰਦਰੀਆਂ ਦੇ ਵਿਸ਼ਿਆਂ ਰੂਪੀ ਦਹਿ ਦਿਸ਼ਾ ਵਿੱਚ ਇਹਨਾਂ ਦਿਸ਼ਾ ਵੱਲ ਨੂੰ ਦੌੜਦਾ ਨਹੀਂ ਹੈ। ਦਸੋ ਦਿਸ਼ਾ ਦੇ ਪਦਾਰਥਾਂ ਵੱਲ ਨਹੀਂ ਦਿਖਦਾ। ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਬੈਵੀ ਅਗਨ ਕੋਣ ਚਾਰ ਤੇ ਚਾਰ ਅੱਠ ਹੋ ਗਏ। ਆਕਾਸ਼ ਵਾਲਾ ਪਾਸਾ ਸਵਰਗ ਦੇ ਪਦਾਰਥ ਵਾਲਾ ਪਾਸਾ ਹੇਠਾਂ ਜਿਹੜਾ ਪਤਾਲ ਦੇ ਵਿੱਚ ਪਦਾਰਥ ਨ ਇਹਨਾਂ ਪਦਾਰਥਾਂ ਦੇ ਵਿੱਚ ਮਨ ਦੌੜਦਾ ਨਹੀਂ ਟਿਕ ਜਾਂਦਾ ਹੈ ਜੇ ਗੁਰੂ ਕਿਰਪਾ ਕਰੇ।
ਜੋ ਗੁਰਦੇਵ ਪੰਚ ਤੇ ਦੂਰ
ਜਦੋਂ ਗੁਰਦੇਵ ਪੂਜਨੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਮਨੁੱਖ ਪੰਜ ਪੰਜਾਂ ਵਿਕਾਰਾਂ ਤੋਂ ਦੂਰ ਪਰੇ ਹੋ ਜਾਂਦਾ ਹੈ।
ਜੋ ਗੁਰਦੇਵ ਨਾ ਮਾਰੇ ਬੋ ਝੂਰ
ਜਦੋਂ ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਝੂਰ ਝੁਰ ਝੁਰ ਕੇ ਨਹੀਂ ਮੇਰੇ ਮਰਦਾ ਭਾਵ ਝੋਰਿਆਂ ਤੋਂ ਰਹਿਤ ਹੋ ਜਾਂਦਾ ਹੈ। ਤੇ ਝੋਰੇ ਤਾਂ ਪਾਈਏ ਇਹ ਵਿਕਾਰਾਂ ਕਰਕੇ ਸੀ। ਜੋ ਗੁਰਦੇਵ ਪੰਚ ਦੇ ਦੂਰ ਕਾਮ ਕਰੋ ਲੋਭ ਅਹੰਕਾਰ ਇਹਨਾਂ ਤੋਂ ਦੂਰ ਹੋ ਗਿਆ। ਪੰਚ ਤੇ ਦੂਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦੇ ਵਿਸ਼ਿਆਂ ਤੋਂ ਦੂਰ ਹੋ ਗਿਆ ਤੇ ਫਿਰ ਉਹ ਝੂਰ ਕੇ ਕੀ ਮਰਨਾ। ਫਿਰ ਟਕਾ ਆ ਗਿਆ ਸ਼ੁੱਧ ਸਰੂਪ ਹੋ ਕੇ ਟਿਕ ਗਿਆ ਵਾਹਿਗੁਰੂ ਦੇ ਵਿੱਚ।
ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ
ਜਦੋਂ ਗੁਰਦੇਵ ਪੂਜਨੀ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਮਨੁੱਖ ਦੀ ਅੰਮ੍ਰਿਤ ਵਰਗੀ ਮਿੱਠੀ ਬਾਣੀ ਬੋਲਦਾ ਹੈ, ਪਿਆਰੇ ਬਚਨ ਬੋਲਦਾ ਹੈ, ਉਹਦੀ ਬਾਣੀ ਵਿੱਚ ਅੰਮ੍ਰਿਤ ਰੂਪ ਹਰੀ ਵਸ ਜਾਂਦਾ ਹੈ। ਵਾਹਿਗੁਰੂ
ਜੋ ਗੁਰਦੇਵ ਤਾਂ ਅਕਥ ਕਹਾਣੀ
ਜਦੋਂ ਜੋ ਜੇਕਰ ਗੁਰਦੇਵ ਪੂਜਨੀ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨੁੱਖ ਅਕਥ ਕਸਮ ਤੋਂ ਰਹਿ ਪ੍ਰਭੂ ਦੀ ਸਰੂਪ ਲੱਛਣਾ ਵਾਲੀ ਤਟਸਥੀ ਲੱਛਣਾ ਵਾਲੀ ਕਹਾਣੀ ਕਥਾ ਨੂੰ ਉਹ ਉਚਾਰਨ ਕਰਦਾ ਹੈ ਜੇ।
ਜੋ ਗੁਰਦੇਵ ਤਾਂ ਅੰਮ੍ਰਿਤ ਦੇਹ
ਜਦੋਂ ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਪੀਣ ਵਾਸਤੇ ਅੰਮ੍ਰਿਤ ਦੇਹ ਦੇਣਾ ਕਰਦਾ ਤਾਂ ਫਿਰ ਪੀਣ ਵਾਸਤੇ ਅੰਮ੍ਰਿਤ ਦੇਹ ਦੇਣਾ ਕਰਦਾ ਜਾਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਅਖੰਡ ਚੇਤਨ ਦੇਹ ਦੇਹੀ ਉਹ ਬਖਸ਼ਿਸ਼ ਕਰ ਦਿੰਦਾ ਹੈ। ਇਹ ਗੁਰੂ ਦੀ ਕਿਰਪਾ ਹੈ। ਜੋ ਗੁਰਦੇਵ ਤਾਂ ਅੰਮ੍ਰਿਤ ਦੇਹ ਜਦੋਂ ਗੁਰਦੇਵ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਪੀਣ ਵਾਸਤੇ ਅੰਮ੍ਰਿਤ ਦੇਣਾ। ਅੰਮ੍ਰਿਤ ਉਦੋਂ ਹੀ ਕੋਈ ਛਕੂਗਾ ਭਾਈ ਜਿਵੇਂ ਆਪਣੇ ਪਾਂਸੇ ਵਿੱਚ ਅੰਮ੍ਰਿਤ ਛਕਾਇਆ ਜਾਂ ਇਹ ਵੀ ਗੁਰੂ ਦੀ ਕਿਰਪਾ ਹੀ ਸਮਝੋ ਜਿਹਨਾਂ ਨੂੰ ਅੰਮ੍ਰਿਤ ਮਿਲ ਗਿਆ। ਨਹੀਂ ਬੇਅੰਮ੍ਰਿਤੀਏ ਤੁਰੇ ਫਿਰਦੇ ਆ ਗੁਰਸਿੱਖਾਂ ਦੇ ਘਰ ਜਨਮ ਲੈ ਕੇ ਵੀ ਜਾਂ ਗੁਰਦੇਵ ਜਦੋਂ ਕਿਰਪਾ ਕਰਦਾ ਨਾਮ ਅੰਮ੍ਰਿਤ ਦੇ ਦਿੰਦਾ ਉਹ ਨਾਮ ਅੰਮ੍ਰਿਤ ਪੀਣਾ ਕਰੀਦਾ ਹੈ।
ਜੋ ਗੁਰਦੇਵ ਨਾਮ ਜਪ ਲੇ
ਜਦੋਂ ਗੁਰਦੇਵ ਕਿਰਪਾ ਕਰਦਾ ਤਾਂ ਹੀ ਜੀਵ ਇਹ ਪਰਮਾਤਮਾ ਦਾ ਨਾਮ ਜਪ ਲੈਣਾ ਕਰਦਾ। ਜਦੋਂ ਜਪ ਨਾਮ ਜਪ ਲੈਣਾ ਕਰਦਾ ਤਾਂ ਫਿਰ ਅੰਮ੍ਰਿਤ ਰੂਪ ਆਪ ਹੈ ਤੇ ਉਹ ਪ੍ਰਾਪਤ ਹੋ ਜਾਂਦਾ ਜਾਂ ਉਹਦੀ ਜਿਹੜਾ ਅੰਤਸ਼ਕਰਨ ਹੈ ਇਹ ਅੰਮ੍ਰਿਤ ਰੂਪ ਹੋ ਜਾਂਦਾ। ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਦਿੰਦਾ ਫਿਰ ਪਰਮੇਸ਼ਰ ਕਿਰਪਾ ਕਰਕੇ।
ਜੋ ਗੁਰਦੇਵ ਭਵਨ ਤ੍ਰੈ ਸੂਜੈ
ਜਦੋਂ ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਭਵਨ ਤ੍ਰੈ ਤਿੰਨ ਭਵਨਾਂ ਦੀ ਸੂਜੈ ਸਮਝ ਗਿਆਤ ਹੋ ਆਉਂਦੀ ਹੈ। ਤਿੰਨਾਂ ਭਵਨਾਂ ਚ ਪਰਮਾਤਮਾ ਪਰਿਪੂਰਨ ਦਿਸ ਆਉਂਦਾ। ਤਿੰਨ ਭਵਨ ਕਿਹੜੇ ਨੇ? ਇਹਦੇ ਵਿੱਚ ਸਵਰਗ ਹੈ, ਪਤਾਲ ਹੈ, ਮਾਤਲੋਕ ਹੈ। ਇਹਨਾਂ ਦੇ ਇਹਨਾਂ ਦੀ ਸੋਝੀ ਹੋ ਗਈ, ਅੰਤਰਜਾਮਤਾ ਹੋ ਗਈ ਜਾਂ ਜਾਗਰਤ ਸੁਪਨ ਸੁਖੋਪਤੀ। ਇਹ ਤਿੰਨੇ ਭਵਨ ਉਹਨਾਂ ਵਿੱਚ ਭੜਕਦੇ ਹੋਏ ਮਨ ਨੂੰ ਰੋਕਣ ਦੀ ਸੂਝਬੂਝ ਤਾਂ ਆ ਜਾਂਦੀ ਹੈ ਜਦੋਂ ਗੁਰੂ ਕਿਰਪਾ ਕਰਦਾ।
ਜੋ ਗੁਰਦੇਵ ਊਚ ਪਦ ਬੂਝੈ
ਇਹਨੂੰ ਬੂਝਾ ਕੱਸ ਕੇ ਬੋਲਣ ਜੀ, ਬੂਝਾ ਨਾ ਬਣ ਜਾਵੇ ਪਾਠ। ਜਦੋਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਹੋ ਜਾਵੇ ਤਾਂ ਤੁਰਿਆ ਪਦ ਰੂਪ ਉੱਚਾ ਪਦ ਹੈ, ਇਹਦੀ ਸੋਝੀ ਆ ਜਾਂਦੀ ਹੈ, ਇਹਨੂੰ ਬੁੱਝ ਲੈਂਦਾ, ਸਮਝ ਲੈਂਦਾ।
ਜੋ ਗੁਰਦੇਵ ਤਾਂ ਸੀਸ ਆਕਾਸ
ਜਦੋਂ ਗੁਰਦੇਵ ਪੂਜਨੀ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਸੀਸ ਸਿਰ ਆਕਾਸ਼ ਤੱਕ ਉੱਚਾ ਹੋ ਜਾਂਦਾ, ਭਾਵ ਕਿ ਸਵਰਗ ਤੱਕ ਵੀ। ਕਹਿੰਦਾ ਉਹ ਫਲਾਨਿਆਂ ਜਾਂ ਫਿਰ ਕੋਈ ਚੰਗਾ ਕੰਮ ਨੇਕ ਪੁੱਤਰ ਕਰ ਦੇਵੇ, ਕਹਿੰਦਾ ਤੂੰ ਮੇਰਾ ਸਿਰ ਉੱਚਾ ਕਰਦਾ। ਸਿਰ ਤਾਂ ਉਸ ਤਰ੍ਹਾਂ ਜਿਹੜਾ ਜਿਸਮ ਨੂੰ ਲੱਗਿਆ ਉਹ ਤਾਂ ਉਨਾ ਕੇ ਰਹਿੰਦਾ ਹੈ, ਉਹਦਾ ਮਤਲਬ ਵਡਿਆਈ ਇੰਨੀ ਉੱਚੀ ਕਰ ਦਿੱਤੀ ਨੇ। ਕਹਿੰਦੇ ਜਦੋਂ ਗੁਰਦੇਵ ਦੀ ਕਿਰਪਾ ਹੁੰਦੀ ਹੈ ਤਾਂ ਸਵਰਗ ਤੱਕ ਇਹ ਜਿਹੜਾ ਨਾ ਸੀਸ ਹੈ ਤੇ ਸੋਭਾ ਸਮਝ ਲਓ ਵੀ ਆਕਾਸ਼ ਸਵਰਗ ਤੱਕ ਹੀ ਸੋਭਾ ਚਲੀ ਗਈ ਜਾਂ ਸੀਸ ਆਕਾਸ਼ ਜਾਂ ਸੀਸ ਸ਼੍ਰੋਮਣੀ ਤੇ ਜਿਹੜਾ ਹੈ ਇੱਧਰ ਕੁੱਲ ਸੰਸਾਰ ਜਸ ਫੈਲ ਗਿਆ ਸਿਰ ਉੱਚਾ ਹੋਣ ਦੀ ਗੱਲ ਹੈ, ਸ਼੍ਰੋਮਣੀ ਚਿਦਾਕਾਸ਼ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਫਿਰ ਜਿਸ ਵੈਰਾਟ ਰੂਪ ਦਾ ਸਿਰ ਆਕਾਸ਼ ਹੈ ਉਸ ਰੂਪ ਦਾ ਦੀਦਾਰ ਹੋ ਜਾਂਦਾ ਹੈ। ਭਾਈ ਧਰਮ ਸਿੰਘ ਤੇ ਪਰਮ ਸਿੰਘ ਹੋਇਆ ਮਹਾਰਾਜ ਦੀ ਸੇਵਾ ਚ ਆਉਂਦੇ ਸੀ, ਸ਼ਹੀਦਾਂ ਸਿੰਘਾਂ ਬਾਰੇ ਕਿਤੇ ਫੁਰਨਾ ਸੀ ਉਹਨਾਂ ਦੇ ਵਿੱਚ ਵੀ ਕੀ ਜੇ ਹੁੰਦੀਆਂ ਰੂਹਾਂ। ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਸੰਗ ਆਉਂਦਾ ਇੱਕ ਸਿੰਘ ਤਿਆਰ ਪ੍ਰਤਿਆਰ ਉਹ ਆਇਆ, ਇਹਨੇ ਫਤਿਹ ਬੁਲਾਈ, ਉਹਨੇ ਵੀ ਫਤਿਹ ਮੰਨੀ, ਬੜੀ ਛੇਤੀ ਛੇਤੀ ਮੂਹਰੇ ਨਿਕਲ ਗਿਆ ਅਤੇ ਉਹਨੇ ਕਿਹਾ ਸੀ ਵੀ ਚਲੋ ਗੁਰਸਿੱਖ ਮਿਲ ਗਿਆ, ਮਿਲ ਕੇ ਚੱਲਾਂਗੇ ਰਸਤੇ 'ਚ। ਉਹ ਜਾਂਦਾ ਜਾਂਦਾ ਜਿਉਂ ਵਧਣ ਲੱਗਿਆ ਆਕਾਸ਼ ਤੱਕ ਸਿਰ ਲੱਗਿਆ ਉਹਨੂੰ, ਕਿਹਾ ਵੀ ਇਹ ਤਾਂ ਇਹ ਗੱਲ ਕੀ ਹੈ। ਫਿਰ ਉਹਨੇ ਬਹੁਤ ਛੋਟਾ ਜਿਹਾ ਰੂਹ ਧਾਰਨ ਕਰ ਲਿਆ ਅਤੇ ਉਹ ਜਦੋਂ ਐਸਾ ਰੂਹ ਧਾਰਨ ਕੀਤਾ ਉਹਨੇ ਕਿਹਾ ਵੀ ਹੇ ਭਲੇ ਪੁਰਸ਼ਾ, ਮੈਨੂੰ ਇਹ ਤਾਂ ਪਤਾ ਨਹੀਂ ਤੂੰ ਕੌਣ ਹੈ, ਪਰ ਮੈਨੂੰ ਤੈਨੂੰ ਦੇਖ ਕੇ ਡਰ ਲੱਗਿਆ, ਤੂੰ ਵਾਸਤੂ ਰੂਪ 'ਚ ਆ, ਫਿਰ ਉਸੇ ਰੂਪ 'ਚ ਆ ਗਿਆ। ਕਹਿੰਦਾ ਤੂੰ ਹੈ ਕੌਣ? ਕਹਿੰਦਾ ਮੈਂ ਵੀ ਗੁਰਸਿੱਖ ਹਾਂ। ਆਖੇ ਕੌਣ? ਗੁਰਸਿੱਖ ਤਾਂ ਇੱਕਣ ਕਰਦੇ ਨਹੀਂ, ਤੇਰਾ ਤਾਂ ਆਕਾਸ਼ ਨੂੰ ਸਿਰ ਲੱਗਿਆ ਸੀ। ਉਹ ਕਹਿੰਦੇ ਅਸੀਂ ਸ਼ਹੀਦ ਸਿੰਘ ਹਾਂ ਵੀ ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਕੰਮ ਕਰਦੇ ਹਾਂ, ਜੋ ਗੁਰੂ ਕਹਿੰਦਾ ਉਹ ਕਰਦੇ ਹਾਂ। ਉਹ ਭਾਈ ਸਾਹਿਬ ਕਹਿੰਦੇ ਵੀ ਮੈਂ ਇੱਕ ਗੱਲ ਮੈਨੂੰ ਸ਼ੰਕਾ, ਫਿਰ ਇਹ ਕੀ? ਕਹਿੰਦੇ ਫਿਰ ਜਦੋਂ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਹੋ ਗਏ, ਕਹਿੰਦੇ ਤੁਸੀਂ ਕਿੱਥੇ ਗਏ, ਇਸ ਵੀ ਰੱਖਿਆ ਨਾ ਕੀਤੀ? ਕਹਿੰਦੇ ਆਨੰਦਪੁਰ ਸਾਹਿਬ ਘੇਰਾ ਪਿਆ ਰਿਹਾ, ਬਿਰਸ਼ਾਂ ਦੇ ਛਿੱਲ ਲਾਹ ਲਾ ਕੇ ਖਾ ਗਏ ਸਿੱਖ। ਕਹਿੰਦੇ ਉਦੋਂ ਕਿੱਥੇ ਗਏ ਸੀ ਤੁਸੀਂ? ਆ ਜਿਹੜੇ ਗੜਾਂਜਦੇ ਨਾ ਹੁਣ ਅੱਜ ਕੱਲ੍ਹ ਕਹਿੰਦੇ ਨੇ ਵੀ ਸ਼ਹੀਦ ਹੁੰਦੇ ਨਹੀਂ, ਉੱਥੋਂ ਕਿੱਥੇ ਗਏ ਸੀ ਰੱਖਿਆ ਕਰਦੇ? ਇਹਦਾ ਉੱਤਰ ਹੈ ਇਹ। ਉਹ ਸ਼ਹੀਦ ਸਿੰਘ ਨੇ ਉੱਤਰ ਦਿੱਤਾ, ਪੜ੍ਹਦੇ ਨਹੀਂ ਨਾ ਇਹ ਲੋਕ, ਜੇ ਪੜ੍ਹਨ ਫਿਰ ਸ਼ੰਕਾ ਨਹੀਂ ਹੋ ਸਕਦੀ। ਉਹ ਕਹਿੰਦੇ ਵੀ ਸਾਨੂੰ ਗੁਰੂ ਦਾ ਹੁਕਮ ਇਹ ਸੀ ਵੀ ਮੈਂ ਰੱਬ ਦੇ ਭਾਣੇ 'ਚ ਬੱਚੇ ਸ਼ਹੀਦ ਕਰਾਉਣੇ, ਤੁਸੀਂ ਦਖਲ ਨਹੀਂ ਦੇਣਾ। ਕਹਿੰਦੇ ਅਸੀਂ ਤਾਂ ਉਹਦਾ ਬੇੜਾ ਗਰਕ ਕਰ ਦਿੰਦੇ, ਪਹਾੜੀ ਰਾਜੇ ਕੀ ਸਾਡੇ ਕੇ, ਜਿੱਥੇ ਤੈਨੂੰ ਇਹ ਪਤਾ ਹੈ ਅਲਾਂਭਾ ਦਿੰਦੇ ਵੀ ਅਸੀਂ ਰੱਖਿਆ ਨਹੀਂ ਕੀਤੀ। ਕਹਿੰਦੇ ਆਨੰਦਪੁਰ ਸਾਹਿਬ ਦੇ ਜੰਗ ਵਿੱਚ ਜਦੋਂ ਭਾਈ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਸਾਡੇ ਬਸ ਤੋਂ ਬਾਹਰ ਹੋ ਗਏ, ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਇਹਨਾਂ ਦਾ ਪ੍ਰਹਾਰ ਕਰੋ। ਕਹਿੰਦੇ ਉਦੋਂ ਇਕੱਠਾ 10,000, ਕਹਿੰਦੇ ਅਸੀਂ ਇੱਕ ਛਿਨ ਵਿੱਚ ਮਾਰਤਾ ਸੀ ਤੁਰਕਾਂ ਦੀ ਦਲ ਨੂੰ, ਉਹ ਅਸੀਂ ਉਹ ਸੀ ਮੂਹੜੇ ਹੋ ਕੇ ਲੜੇ ਸੀ, ਸਿੱਖਾਂ ਨੂੰ ਪਤਾ ਨਹੀਂ ਲੱਗਿਆ, ਪਰ ਅਸੀਂ ਗੁਰੂ ਦੇ ਹੁਕਮ 'ਚ ਕਰਦੇ ਹਾਂ। ਉਦੋਂ ਆਹ ਜਿਹੜਾ ਤੈਨੂੰ ਸਿਰ ਤੱਕ ਆਕਾਸ਼ ਨੂੰ ਸਿਰ ਲਾ ਕੇ ਦਿਖਾਇਆ, ਇਹ ਵੀ ਗੁਰੂ ਦੇ ਹੁਕਮ 'ਚ ਦਿਖਾਇਆ। ਕਲਗੀਧਰ ਨੇ ਕਿਹਾ ਸੀ ਵੀ ਇਹ ਥੋੜ੍ਹਾ ਜਿਹਾ ਸਿੱਖ ਨੂੰ ਦਿਖਾ ਦਿਓ, ਇਹ ਸ਼ੰਕਾ ਕਰਦਾ ਵੀ ਸ਼ਹੀਦ ਹੁੰਦੇ ਨੇ ਜਾਂ ਨਹੀਂ। ਇਸ ਕਰਕੇ ਜੇ ਗੁਰੂ ਨੂੰ ਭਾਈ ਪਾ ਜਾਂਦਾ ਤਾਂ ਫਿਰ ਸੀਸ ਆਕਾਸ਼ ਮੰਗੂ ਹੈ ਤੇ ਜੋ ਗੁਰ ਦਿਓ। ਅੱਗੇ ਬੋਲੋ ਜੀ।
ਜੋ ਗੁਰ ਦਿਓ ਸਦਾ ਸਾਵਾਸ।
ਜੇਕਰ ਗੁਰਦੇਵ ਪੂਜ ਨੂੰ ਗੁਰੂ ਕਿਰਪਾ ਦ੍ਰਿਸ਼ਟੀ ਹੋ ਜਾਵੇ ਗੁਰੂ ਦੀ, ਤਾਂ ਫਿਰ ਹਮੇਸ਼ਾ ਸਾਵਾਸ ਧੰਤਾ ਦੇ ਯੋਗ ਹੋ ਜਾਈਦਾ।
ਜੋ ਗੁਰ ਦਿਓ ਸਦਾ ਬੈਰਾਗੀ।
ਜਦੋਂ ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਹੋ ਜਾਵੇ ਤਾਂ ਹਮੇਸ਼ਾ ਹੀ ਸੰਸਾਰ ਦੇ ਵਿਸ਼ਿਆਂ ਤੋਂ ਮੋਹ ਵੱਲੋਂ ਬੈਰਾਗਮਨ ਹੋ ਜਾਂਦਾ, ਉਦਾਸ ਹੋ ਜਾਂਦਾ ਹੈ।
ਜੋ ਗੁਰ ਦਿਓ ਪਰ ਨਿੰਦਾ ਤਿਆਗੀ।
ਇਹ ਵੀ ਗੁਰਦੇਵ ਦੀ ਕਿਰਪਾ ਹੈ, ਜਦੋਂ ਦੀ ਕਿਰਪਾ ਹੋਵੇ ਤਾਂ ਪਰਾਈ ਨਿੰਦਿਆ ਅਪਕੀਰਤੀ ਕਰਨ ਦੀ ਆਦਤ ਜਿਹੜੀ ਹੈ ਤਿਆਗੀ ਛੱਡ ਦੇਈਦੀ ਹੈ।
ਜੋ ਗੁਰ ਦਿਓ ਬੁਰਾ ਭਲਾ ਏਕ।
ਜਦੋਂ ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਬੁਰਾ ਭਲਾ ਮੰਦਾ ਚੰਗਾ ਇੱਕ ਸਮਾਨ ਹੋ ਜਾਂਦਾ, ਭਾਵੇਂ ਕੋਈ ਬੁਰਾ ਕਹੇ ਭਾਵੇਂ ਭਲਾ ਕਹੇ, ਉਹਦਾ ਅਸਰ ਭਲਾ ਕਹੇ ਤੋਂ ਹੰਕਾਰ ਨਹੀਂ ਆਉਂਦਾ, ਬੁਰਾ ਕਹੇ ਦੇ ਉੱਤੇ ਨਮੋਸ਼ੀ ਨਹੀਂ ਆਉਂਦੀ, ਮਨ ਉਦਾਸ ਨਹੀਂ ਹੁੰਦਾ। ਭਾਵੇਂ ਕੋਈ ਬੁਰਾ ਕਹੋ ਅਤੇ ਭਾਵੇਂ ਕੋਈ ਭਲਾ ਕਹੋ, ਅਤੇ ਇਸ ਕਰਕੇ ਭਾਵੇਂ ਕੋਈ ਬੁਰਾ ਕਹੇ ਜਾਂ ਚੰਗਾ ਕਹੀ ਜਾਵੇ, ਸਾਰੇ ਇੱਕ ਪਰਮਾਤਮਾ ਦੀ ਜੋਤ ਦਿਸਦੀ ਹੈ। ਇਸ ਕਰਕੇ
ਜੋ ਗੁਰ ਦਿਓ ਲਿਲਾਟ ਹੈ ਲੀਖ।
ਜੇ ਗੁਰਦੇਵ ਪੂਜਨੀ ਇੱਕ ਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਲਿਲਾਟ ਹੈ ਨਾਮ ਹੈ ਮੱਥੇ ਦਾ, ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਜੇਕਰ ਕਿਸੇ ਦੇ ਉੱਪਰ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਉਹਦੇ ਅੰਤਸ਼ਕਰਨ ਵੀ ਮੱਥੇ ਦੇ ਲੇਖ ਉੱਗੜ ਆਉਂਦੇ ਨੇ, ਪੁੱਠਿਆਂ ਲੇਖਾਂ ਤੋਂ ਸਿੱਧੇ ਹੋ ਜਾਂਦੇ ਨੇ। ਇਹਦੇ ਸਾਥ ਹੀ ਲਾਹੌਰ ਦੀ ਇੱਕ ਸਾਖੀ ਹੈ, ਸੁਦਾਗਰ ਸੀ ਇੱਕ ਬਹੁਤ ਵੱਡਾ, ਉਹਦੇ ਘਰ ਵਾਲੀ ਬਹੁਤ ਸੋਹਣੀ ਸੁਨੱਖੀ ਸੀ ਅਤੇ ਚੰਗੇ ਗੁਣਾਂ ਵਾਲੀ ਸੀ, ਨੈਣ ਨਕਸ਼ ਚੰਗੇ ਸੀ, ਰੂਪੇ ਕਾਮੇ ਦੋਸਤੀ ਕਿਹਾ ਬਾਣੀ ਵਿੱਚ। ਸੌਦਾਗਰ ਕਿਤੇ ਚਲਿਆ ਗਿਆ ਬਾਹਰ, ਤੁਰਕਾਂ ਦਾ ਰਾਜ ਸੀ, ਨਵਾਬ ਦੇ ਮਹਿਲ ਜਿਹੜੇ ਸੀ ਸਾਹ ਸੀ ਉਹ ਨੇੜੇ ਸੀ, ਅਤੇ ਇਹ ਆਪਣੇ ਕੋਠੇ 'ਤੇ ਕੇਸੀ ਇਸ਼ਨਾਨ ਕਰਕੇ ਕੇਸ ਸੁਕਾ ਰਹੀ ਸੀ, ਅਤੇ ਉਹ ਜਦੋਂ ਕੇਸ ਸੁਕਾਉਂਦੀ ਹੈ ਤਾਂ ਚਿਹਰਾ ਦੇਖ ਕੇ ਨਵਾਬ ਦਾ ਮਨ ਬੇਈਮਾਨ ਹੋ ਗਿਆ। ਉਹਨੇ ਕਾਜੀ ਬੁਲਾਣੇ ਬੁਲਾਏ, ਉਹਨੇ ਕਿਹਾ ਵੀ ਆਹ ਜਿਹੜੀ ਹਿੰਦੂਆਂ ਦੀ ਕੁੜੀ ਹੈ ਵੀ ਮੈਨੂੰ ਤਾਂ ਇਹ ਚਾਹੀਦੀ, ਮੈਂ ਬੇਗਮ ਬਣਾਉਣੀ ਹੈ। ਉਹ ਕਹਿੰਦੇ ਵੀ ਕਿਸ ਤਰ੍ਹਾਂ ਕਰੀਏ, ਵੀ ਵਿਆਹੁਤਾ ਇਸਤਰੀ ਹੈ। ਕਹਿੰਦੇ ਵੀ ਐਂ ਕਰੋ, ਤੁਹਾਡੇ ਕੋਲ ਜੰਤਰਾਂ ਮੰਤਰਾਂ ਦੀ ਕਹਿੰਦੇ ਹੋ ਤੁਸੀਂ ਇੰਨੀਆਂ ਸ਼ਕਤੀਆਂ ਨੇ। ਉਹਨਾਂ ਨੇ ਸਾਹ ਸਿੰਘ ਜੀ ਐਸਾ ਸਾਧਨ ਕੀਤਾ, ਜਿਨ੍ਹਾਂ ਦੇ ਇਸ ਤਰ੍ਹਾਂ ਦੇ ਸਾਧਨ ਸਾਧੇ ਹੁੰਦੇ ਹੈ, ਕਈਆਂ ਦਾ ਤਰਾਟ ਸਾਧਿਆ, ਕਈਆਂ ਦਾ ਕੁਛ ਕੀਤਾ, ਉਹਨਾਂ ਨੇ ਉਸ ਹਿਸਾਬ ਸਿਰ ਆਪਣਾ ਇਹ ਯਤਨ ਕੀਤਾ। ਯਤਨ ਦਾ ਇਸ ਜਾਦੂ ਦਾ ਅਸਰ ਵੀ ਹੋ ਗਿਆ ਉਹਦੇ 'ਤੇ, ਬੀਬੀ 'ਤੇ ਅਸਰ ਐਸਾ ਹੋਇਆ ਅਤੇ ਉਹਦੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਮੈਂ ਵੀ ਜਿਹੜਾ ਬਾਦਸ਼ਾਹ ਨਵਾਬ ਦੀ ਬੇਗਮ ਬਣ ਜਾਂ। ਉਹ ਆਪਣੇ ਆਪ ਹੀ ਮੰਤਰਾਂ ਦੇ ਬਲ ਦੇ ਨਾਲ ਖਿੱਚੀ ਹੋਈ ਬੀਬੀ ਉਹ ਕਰਕੇ ਹਾਰ ਸ਼ਿੰਗਾਰ ਤੁਰ ਪਈ। ਰਸਤੇ ਵਿੱਚ ਸਾਧ ਸਿੰਘ ਜੀ ਕਿਲ੍ਹੇ ਦੇ ਨਾਲ ਹੀ ਬਸਤੀ ਰਾਮ ਮਹਾਂਪੁਰਸ਼ ਦਾ ਡੇਰਾ ਹੈ, ਉਹ ਡੇਰੇ ਵਿੱਚ ਪੂਰਨ ਮਹਾਂਪੁਰਸ਼ ਬੈਠੇ ਹੈ। ਇਹਨੇ ਬੀਬੀ ਨੇ ਸੋਚਿਆ ਵੀ ਚਲੋ ਹੁਣ ਤਾਂ ਮੈਂ ਧਰਮ ਤਾਂ ਬਦਲ ਹੀ ਦੇਣਾ ਆਪਣਾ, ਵੀ ਮੈਂ ਮੱਥਾ ਟੇਕ ਜਾਂ, ਵੀ ਸੰਸਕਾਰ ਤਾਂ ਹੈਗੇ ਸੀ ਉਹ। ਜਦ ਮੱਥਾ ਟੇਕਿਆ ਮਹਾਂਪੁਰਸ਼ਾਂ ਨੇ ਅੰਤਰਜਾਮਤਾ ਨਾਲ ਦੇਖਿਆ ਵੀ ਇਹਦੇ ਮੱਥੇ ਦੇ ਉੱਤੇ ਪੁੱਠੇ ਲੇਖ ਨੇ, ਇਹਦੇ ਕਰਮਾਂ 'ਚ ਲਿਖਿਆ ਵੀ ਧਰਮ 'ਤੇ ਡੋਲ ਜਾਏਗੀ, ਇਹ ਤਾਂ ਡੋਲ ਗਈ ਹੈ ਧਰਮ ਤੋਂ। ਉਹ ਕਹਿੰਦੇ ਪੁੱਤਰੀ ਥੋੜ੍ਹਾ ਜਿਹਾ ਰੁੱਕ। ਉਹ ਅੰਤਰ ਧਿਆਨ ਹੋ ਕੇ ਉਹਨੇ ਬੇਨਤੀ ਕੀਤੀ, ਹੇ ਪਰਮੇਸ਼ੁਰ ਮੈਂ ਕੀ ਕਰਾਂ, ਕਿਸੇ ਪੂਰਨ ਮਹਾਂਪੁਰਸ਼ ਦੀ ਚਰਨ ਧੂੜ ਹੁੰਦੀ ਮੈਂ ਇਹਦੇ ਮੱਥੇ ਨੂੰ ਲਾ ਦਿੰਦਾ, ਇਹਦਾ ਰੇਖ ਬਦਲ ਜਾਂਦੀ, ਰੇਖਾ ਬਦਲ ਜਾਂਦੀ, ਧੂੜੀ ਲੇਖ ਮਿਟਾਇਆ। ਆਕਾਸ਼ਬਾਣੀ ਹੋ ਗਈ, ਸੰਤ ਜੀ ਤੂੰ ਮੈਨੂੰ ਪ੍ਰਮਾਣ ਹੋਇਆ ਆਪਣੇ ਚਰਨਾਂ ਦੀ ਧੂੜੀ ਇਹਦੇ ਮੱਥੇ ਨੂੰ ਲਾ ਦੇ। ਆਕਾਸ਼ਬਾਣੀ ਉਹਨੇ ਆਪਣੇ ਚਰਨਾਂ ਦੀ ਧੂੜੀ ਲਈ, ਉਹਦੇ ਮੱਥੇ ਨੂੰ ਮਲ ਦਿੱਤੀ। ਉਸੇ ਵੇਲੇ ਕਹਿੰਦੀ ਉਹ ਚਰਨ ਫੜ ਲਏ ਸੰਤਾਂ, ਕਹਿੰਦੇ ਕੀ ਹੋ ਗਿਆ ਬੇਟੀ? ਕਹਿੰਦੀ ਮਹਾਰਾਜ ਮੈਂ ਕੀ ਕਰ ਬੈਠੀ ਸੀ, ਮੈਂ ਤਾਂ ਚੱਲੀ ਸੀ ਨਵਾਬ ਦੇ, ਮੈਂ ਪਤੀ ਵਰਤਾ ਔਰਤ, ਇਹ ਮੇਰੇ ਕੋਲੋਂ ਕੀ ਹੋ ਗਿਆ, ਮੈਂ ਤਾਂ ਵਿਵਿਚਾਰ ਕਰਨ ਚੱਲੀ ਸੀ, ਪਤੀ ਮੇਰਾ ਘਰ ਨਹੀਂ ਹੈ, ਉਹਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਹੈ ਮੇਰੇ 'ਤੇ ਉਤਬਾਰ ਕਰਦਾ। ਕਹਿਣ ਲੱਗੇ ਪੁੱਤਰੀ ਸੰਸਾ ਨਾ ਕਰ, ਤੇਰੇ ਕਰਮਾਂ ਦੀ ਰੇਖਾ ਸੀ ਜਿਹੜੀ ਨਾ ਉਹ ਐਸੀ ਹੀ ਲਿਖੀ ਹੋਈ ਸੀ, ਹੁਣ ਤੂੰ ਗਮ ਨਾ ਕਰ। ਅਤੇ ਕਹਿਣ ਲੱਗੇ ਮਹਾਰਾਜ ਮੇਰੀ ਰੱਖਿਆ ਕਰੋ, ਵੀ ਮੰਤਰਾਂ ਯੰਤਰਾਂ ਦੇ ਬਲ ਦੇ ਨਾਲ ਮੈਨੂੰ ਉਹਨੇ ਕਾਬੂ ਕੀਤਾ, ਵੀ ਮੈਨੂੰ ਹੁਣ ਤੁਸੀਂ ਕੋਈ ਇਹੋ ਜਿਹਾ ਮੰਤਰ ਦਿਓ ਜਿਹੜਾ ਉਹਨਾਂ ਦੀ ਮੰਤਰ ਨੂੰ ਕਾਟ ਕਰੇ। ਕਹਿੰਦੇ ਭਾਈ ਸਿੱਖਾਂ ਨੇ ਵਿਸ਼ਵਾਸ ਨਹੀਂ ਕੀਤਾ, ਸੰਤ ਕਹਿੰਦੇ ਤਾਂ ਪਹਿਲਾਂ ਹੀ ਦਿੱਤਾ ਹੋਇਆ ਕੀ, ਕਹਿੰਦੇ ਮੂਲ ਮੰਤਰ ਤੋਂ ਵੱਡਾ ਕੋਈ ਮੰਤਰ ਨਹੀਂ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰ। ਉਹ ਜਦੋਂ ਸਾਧ ਸਿੰਘ ਜੀ ਯਤਨ ਕਰਨ ਕਾਜੀ ਮਿਲਾਣੇ, ਉਹ ਕਹੇ ਵੀ ਕੀ ਗੱਲ ਤੁਹਾਡੇ ਮੰਤਰ ਫੇਲ ਹੋ ਗਏ? ਉਹ ਕਹਿੰਦੇ ਯਤਨ ਕਰਦੇ ਆ, ਜਦੋਂ ਉਹ ਯਤਨ ਕਰਨ ਜੰਤਰ ਮੰਤਰ ਤੇ ਉਹ ਮੂਲ ਮੰਤਰ ਪੜ੍ਹੇ, ਉਲਟਾ ਅਸਰ ਕਾਜੀਆਂ ਮਿਲਾਣਿਆਂ 'ਤੇ ਹੋ ਗਿਆ, ਅੱਗ ਲੱਗ ਗਈ ਉਹਨਾਂ ਨੂੰ। ਉਹ ਬੀਬੀ ਦੇ ਚਰਨੀ ਆ ਕੇ ਪਏ, ਮਾਫੀਆਂ ਮੰਗੀਆਂ, ਬੇਪਤੀ ਵਰਤਾ ਔਰਤ ਹੈ, ਨਾਲੇ ਨਵਾਬ ਨੇ, ਨਾਲੇ ਕਾਜੀ ਮਿਲਾਣਿਆਂ ਨੇ। ਇਉਂ ਸਾਧ ਸਿੰਘ ਜੀ ਜੋ ਗੁਰਦਿਓ ਲਿਲਟ ਹੈ ਲੇਖ, ਮੰਦੇ ਕਰਮ ਜਿਹੜੇ ਨੇ ਉਹ ਵੀ ਸਿੱਧੇ ਹੋ ਜਾਂਦੇ ਹਨ। ਲੇਖ
ਜੋ ਗੁਰਦੇਓ ਕੰਧ ਨਹੀਂ ਹਿਰੈ,
ਜਦੋਂ ਗੁਰਦੇਵ ਪੂਜਨੀ ਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਜੀਵ ਦਾ ਕੰਧ ਸਰੀਰ ਵਿਕਾਰਾਂ ਵਿੱਚ ਉਹ ਫਸਣ ਰੂਪ ਹਿਰੈ ਨਾਸ ਨਹੀਂ ਹੁੰਦਾ, ਡਿੱਗਦਾ ਨਹੀਂ। ਜੇ ਮੁੜ ਸਰੀਰਾਂ ਵਿੱਚ ਪੈ ਕੇ ਨਾਸ ਨਹੀਂ ਹੁੰਦਾ, ਉਸ ਨੂੰ ਅਖੰਡ ਚੇਤਨ ਦੇਹ ਦੀ ਪ੍ਰਾਪਤੀ ਹੋ ਜਾਂਦੀ ਹੈ।
ਜੋ ਗੁਰਦੇਓ ਦੇਹੁਰਾ ਫਿਰੈ,
ਜਦੋਂ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਤਾਂ ਫੇਰ ਦੀਆ ਦਿਹੁਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛ ਬਾਰ ਲਾ। ਇਹ ਦਿਹੁਰਾ ਮੰਦਰ ਘੁਮਾ ਦਿੱਤਾ ਜਿਹਦੀ ਪਿੱਛੇ ਸਾਖੀ ਹੁਣੇ ਸੁਣ ਕੇ ਹਟਿਓ ਆਪ ਜੀ, ਇਹ ਗੁਰੂ ਦੀ ਕਿਰਪਾ ਨਾਲ ਹੀ ਹੋਇਆ ਇਸ।
ਜੋ ਗੁਰਦੇਓ ਤਾਂ ਛਾਪਰ ਛਾਈ,
ਜਦੋਂ ਗੁਰਦੇਵ ਨੇ ਕਿਰਪਾ ਕੀਤੀ ਤਾਂ ਸ਼ਾਹੂਕਾਰ ਨੇ ਤਾਂ ਕਸਰ ਨਹੀਂ ਸੀ ਛੱਡੀ, ਮੇਰਾ ਛਪਰਾ ਬਣਾ ਦਿੱਤਾ ਆਪ ਅਬੇਡੀ ਬਣ ਕੇ। ਤੇ ਇਸੇ ਕਰਕੇ ਨਾਮਦੇਵ ਨੂੰ ਪੁੱਛਿਆ ਸੀ ਨਾ ਗਵੰਡਨ ਨੇ ਕਿ ਨਾਮਦੇਵ ਨੂੰ ਪਾੜ ਪੜੋਸਣ ਪੁੱਛ ਲੇ, ਨਾਮਾ ਕਾ ਪੈ ਸ਼ਾਨ ਸ਼ਵਾਈ ਹੋ, ਤੋ ਪੈ ਦੁਗਣੀ ਮਜ਼ੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ। ਕਹਿੰਦੇ ਰਿਵਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਅਧਾਰਾ, ਸਾਡੇ ਤਾਂ ਪ੍ਰਾਣਾਂ ਦਾ ਆਸ ਹੈ, ਜੋ ਕੋ ਸ਼ਾਨ ਸ਼ਬਾਵੇ ਹੋ, ਲੋਕ ਕੁਟੰਬ ਸਭ ਹੁੰਦੇ ਤੋਰਿਆ ਤੋ ਆਪਣ ਬੇਡੀ ਆਵੈ ਹੋ, ਮੇਰੀ ਛਪਰੀ ਬਣਾ ਦਿੱਤੀ ਜਦੋਂ ਕਿਰਪਾ ਕੀਤੀ ਹੈ, ਜੋ ਗੁਰਦੇਵ ਤਾਂ ਛਾਪਰ ਛਾਈ। ਤੇ ਇਸ ਪ੍ਰਕਾਰ ਜਦੋਂ ਗੁਰੂ ਨੇ ਕਿਰਪਾ ਕੀਤੀ, ਕਾਰੀਗਰ ਬਣ ਕੇ ਆ ਮੇਰੀ ਛਪੜੀ ਬੰਨ ਦਿੱਤੀ ਜਾਂ ਬ੍ਰਹਮ ਵਿਦਿਆ ਰੂਪੀ ਛਪੜੀ ਛਾ ਦਿੱਤੀ, ਬਣਾ ਦਿੱਤੀ ਹੈ। ਜਦੋਂ ਗੁਰੂ ਕਿਰਪਾ ਕਰਦਾ ਹੈ,
ਜੋ ਗੁਰਦੇਵ ਸਹਿਜ ਨਿਕਸਾਈ,
ਜਦੋਂ ਗੁਰਦੇਵ ਪੂਜਨੀ ਗੁਰਾਂ ਨੇ ਕਿਰਪਾ ਕੀਤੀ, ਗੋਦਾਵਰੀ ਦੇ ਵਿੱਚ ਰਤਨਾਂ ਨਾਲ ਜੜਤ ਸਹਿਜ ਸਹਿਜਾ ਨਿਕਸਾਈ ਕੱਢ ਕੇ ਬਾਦਸ਼ਾਹ ਨੂੰ ਦੇ ਦਿੱਤੀ, ਉਹਦਾ ਪ੍ਰਸੰਗ ਹੈ ਸਾਧ ਸਿੰਘ। ਕੱਲੀ ਕੱਲੀ ਤੁਕ ਦੇ ਉੱਤੇ ਪ੍ਰਸੰਗ ਨੇ, ਇਹ ਛਪਰੀ ਬਣਨ ਦਾ ਪ੍ਰਸੰਗ ਵੱਖਰਾ ਹੈ। ਤੇ ਭਾਈ ਸਾਹਿਬ ਜੀ ਨੇ ਤਾਂ ਜਿਹੜਾ ਇੱਕੋ ਹੀ ਸ਼ਬਦ ਦੇ ਵਿੱਚ ਸਾਰਾ ਕੁਛ ਕਹਿ ਸੁਣਿਆ, ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਧਾਇਆ, ਠਾਕੁਰ ਦੀ ਸੇਵਾ ਕਰੀ, ਦੁੱਧ ਪਿਆ ਉਹਨੂੰ ਕਹਿ ਸਮਝਾਇਆ, ਨਾਮਦੇਵ ਇਸ਼ਨਾਨ ਕਰ ਕਪਲ ਗਹਿ ਦੋ ਕੇ ਲਾਇਆ, ਠਾਕੁਰ ਨੂੰ ਨਿਭਾਲ ਕਹਿ ਤੇ ਉਹਨੂੰ ਇਸ਼ਨਾਨ ਕਰਾਇਆ, ਤੇ ਬਾਰ ਬਾਰ ਬੇਨਤੀਆਂ ਕੀਤੀਆਂ ਵੀ ਦੁੱਧ ਪੀਵੋ, ਤੇ ਦੁੱਧ ਪਿਆ ਦਿੱਤਾ। ਅਖੀਰ ਦੇ ਵਿੱਚ ਫਿਰ ਕਹਿੰਦੇ ਕੀ ਹੋਇਆ, ਗਾਏ ਮੋਏ ਜੀ ਵਾਲੀਆਂ ਨਾਮਦੇਵ ਦਾ ਛੱਪਰ ਛਾਇਆ, ਫੇਰ ਦਿਹੋਰਾ ਰੱਖਿਆ, ਚਾਰ ਵਰਨ ਲੈ ਪੈਰੀ ਪਾਇਆ, ਭਗਤ ਜਿਨ੍ਹਾਂ ਦਾ ਕਰੇ ਕਰਾਇਆ। ਇਹ ਵਾਰਤਾ ਕਹੀ ਹੈ। ਕਹਿੰਦੇ ਜਿਸ ਵੇਲੇ ਜਿਹੜੀ ਸੇਜਾ ਦੀ ਬਾਤ ਹੈ, ਕਹਿੰਦੇ ਸਲੇਮ ਬਾਦਸ਼ਾਹ ਜਦੋਂ ਗਊ ਜਿਉਂ ਦੀ ਕਰ ਦਿੱਤੀ ਤਾਂ ਉਸ ਵੇਲੇ ਬਾਦਸ਼ਾਹ ਨੇ ਮਾਫ਼ੀ ਵੀ ਮੰਗੀ, ਕਹਿੰਦਾ ਮੇਰੀ ਭੇਟਾ ਸਵੀਕਾਰ ਕਰੋ। ਕਹਿੰਦੇ ਸਾਨੂੰ ਲੋੜ ਨਹੀਂ। ਕਹਿੰਦਾ ਨਹੀਂ ਮਹਾਰਾਜ, ਤੁਸੀਂ ਹੁਣ ਵੱਡੀ ਉਮਰ ਹੋ ਗਈ ਹੈ, ਆ ਮੈਂ ਤੁਹਾਨੂੰ ਇੱਕ ਕੀਮਤੀ ਰਤਨਾਂ ਦੀ ਜਿਹੜੀ ਸੇਜਾ ਦਿੰਦਾ। ਉਹ ਕਹਿੰਦੇ ਭਾਈ ਮੈਂ ਗਰੀਬ ਬੰਦਾ, ਕੋਈ ਲੈ ਜਾਊ ਚੋਰ ਚੱਕ ਕੇ, ਇਹਨੂੰ ਰੱਖ ਤੇਰੇ ਕੋਲ ਮੁਬਾਰਕ ਹੈ। ਕਹਿੰਦੇ ਨਹੀਂ, ਚਾਰ ਪਹਿਰੇਦਾਰ ਵੀ ਦਿੰਦਾ, ਇਹ ਜਿੱਥੇ ਬੈਠਿਆ ਕਰੇਗਾ ਵਛਾਇਆ ਕਰਨਗੇ, ਤੂੰ ਇਹਦੇ 'ਤੇ ਬੈਠਿਆ ਕਰ, ਅਤੇ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਊਗੀ। ਬਾਦਸ਼ਾਹ ਇਹਨਾਂ ਨਾਲ ਜ਼ੁਲਮ ਹੀ ਕਰਨ ਲੱਗਿਆ ਸੀ, ਵੀ ਕਾਜ਼ੀਆਂ ਦੇ ਕਹਿਣ ਤੋਂ ਕਰਨ ਲੱਗਿਆ ਸੀ, ਵੀ ਬਾਦਸ਼ਾਹ ਦਾ ਬੜਾ ਸੇਵਾਦਾਰ ਹੈ, ਇਹ ਦੇ ਦਿੱਤੀ। ਉਹ ਕਹਿੰਦੇ ਵੀ ਸਾਨੂੰ ਤਾਂ ਲੋੜ ਨਹੀਂ, ਚਲੋ ਕੋਈ ਗੱਲ ਨਹੀਂ। ਉਹਨੇ ਚਾਰ ਨੌਕਰ ਭੇਜ ਦਿੱਤੇ, ਸੇਜਾ ਦੇ ਦਿੱਤੀ। ਗੋਦਾਵਰੀ ਦੇ ਕਿਨਾਰੇ 'ਤੇ ਬੈਠੇ ਸੀ, ਕਹਿੰਦੇ ਜੀ ਆਹ ਭੇਜਿਆ ਬਾਦਸ਼ਾਹ ਨੇ ਸੇਵਾ। ਕਹਿੰਦੇ ਸਾਨੂੰ ਪ੍ਰਵਾਨ ਹੈ, ਗੋਦਾਵਰੀ 'ਚ ਸਿੱਟ ਦਿਓ। ਕਹਿੰਦੇ ਹੈ ਇਹ ਹੀਰੇ ਪੰਨਿਆਂ ਤਾਂ ਬਹੁਤ ਕੀਮਤੀ ਹੈ। ਕਹਿੰਦੇ ਸਿੱਟ ਦਿਓ, ਮੇਰੀ ਹੁਣ ਮੈਂ ਜੋ ਮਰਜ਼ੀ ਕਰਾਂ। ਸਿੱਟ ਦਿੱਤੀ। ਉਹ ਚਾਰੇ ਵਾਹ ਕੇ ਬਾਅਦ ਕਹਿੰਦੇ ਤੁਸੀਂ ਆ ਗਏ, ਕਹਿੰਦੇ ਗੋਦਾਵਰੀ 'ਚ ਸਿੱਟਤੀ ਉਹ ਤਾਂ ਸੇਜਾ। ਕਹਿੰਦਾ ਕੀ ਕੀਤਾ ਇਹ? ਫਿਰ ਕਹਿੰਦਾ ਵੀ ਬਾਦਸ਼ਾਹ ਬੜਿਆਂ ਨੇ ਕਿਹਾ ਵੀ ਮੇਰੇ ਕੋਲੋਂ ਵੀ ਗਵਾਤੀ ਇਹ, ਜਿਵੇਂ ਮਹਾਰਾਜ ਸਾਹਿਬ ਨੇ ਜਿਹੜਾ ਉੱਥੇ ਗੋਦਾਵਰੀ 'ਚ ਬਾਦਸ਼ਾਹ ਦਾ ਦਿੱਤਾ ਹੀਰਾ ਜਿਹੜਾ ਸਿੱਟ ਦਿੱਤਾ ਸੀ, ਹੀਰਾ ਘਾਟ ਗੁਰਦੁਆਰਾ ਬਣਿਆ, ਫਿਰ ਨਗੀਨਾ ਸਿੱਟਿਆ ਸ਼ਾਹੂਕਾਰ ਦਾ, ਅਤੇ ਇੱਥੇ ਪਾਰਸ ਸਿੱਟਿਆ ਅਨੰਦਪੁਰ ਸਾਹਿਬ। ਇਹ ਚੋਜਨ ਪਰਮਾਤਮਾ, ਸੰਤ ਜਨਾਂ ਦੇ ਚੋਜਨ। ਬਾਦਸ਼ਾਹ ਕਹਿੰਦਾ ਜਾਓ, ਮੇਰੇ ਵੱਲੋਂ ਬੇਨਤੀ ਕਰੋ ਕਿ ਨਾਮਦੇਵ ਜੀ ਮੇਰੇ ਤੋਂ ਗਲਤੀ ਦੇ ਨਾਲ ਸੇਜਾ ਦਿੱਤੀ ਗਈ, ਇਹ ਤਾਂ ਮੇਰੇ ਸਾਹਿਬਜ਼ਾਦੇ ਦੀ ਸੀ, ਤੁਹਾਨੂੰ ਮੈਂ ਹੋਰ ਦੇ ਦੂੰਗਾ, ਮੇਰੀ ਸੇਜਾ ਮੋੜ ਦਿਓ। ਇਹ ਤਰੀਕਾ ਵਰਤਿਆ। ਉਹਨਾਂ ਨੇ ਆ ਕੇ ਉਕਣੇ ਕਹਿਤਾ, ਕਹਿੰਦੇ ਭਾਈ ਜੀ ਨੇ ਦਿੱਤੀ ਸੀ ਸੇਜਾ, ਉਹੀ ਆ ਕੇ ਲੈ ਜਾਵੇ। ਬਾਦਸ਼ਾਹ ਆ ਗਿਆ, ਕਹਿੰਦੇ ਸੇਜਾ ਚਾਹੀਦੀ ਹੈ? ਕਹਿੰਦੇ ਹਾਂ। ਕਹਿੰਦੇ ਕੱਢ ਲੱਗਦਾ? ਕਹਿੰਦੇ ਜੀ ਕਿੱਥੇ? ਕਹਿੰਦਾ ਬਸ ਤੂੰ ਇੱਕ ਵਾਰੀ ਗੋਦਾਵਰੀ ਕੁੰਨੀ ਨੂੰ ਹੋ, ਦੇਖਿਆ ਸੇਜਾ ਹੀ ਸੇਜਾਂ ਤੁਰੀਆਂ ਜਾ ਰਹੀਆਂ ਨੇ। ਕਹਿੰਦੇ ਆਪਣੀ ਸਿਆਣ ਕੇ ਕੱਢ ਲੈ। ਬਾਦਸ਼ਾਹ ਨੂੰ ਲਾਲਚ ਹੋ ਗਿਆ, ਉਹਨੇ ਕਿਹਾ ਵੀ ਉਹਨੇ ਪੰਜ ਸੱਤ ਦਸ ਹੋਰ ਕੱਢ ਲਈਆਂ, ਅਤੇ ਮਹਾਂਪੁਰਖ ਤਾਂ ਕਹਿੰਦੇ ਸੀ ਉਹਨੇ ਸੱਤਰ ਕੱਢੀਆਂ, ਅਤੇ ਕਈ ਪੋਥੀਆਂ 'ਚ ਕਿਵੇਂ ਲਿਖਿਆ, ਕਈਆਂ ਕਿਹਾ, ਚਲੋ ਜਿਵੇਂ ਵੀ ਹੈ ਗੱਲ ਤਾਂ ਆਪਾਂ ਸਿਧਾਂਤ ਨੂੰ ਸਮਝਣਾ। ਜਦੋਂ ਬਾਕੀ ਦਿਨ ਹੱਥ ਪਾਉਣ ਲੱਗਿਆ ਪਾਣੀ ਰੂਪੇ ਹੋ ਗਈਆਂ। ਉਹ ਕਹਿੰਦੇ ਜੀ ਇਹ ਕੀ ਬਣਿਆ? ਕਹਿੰਦੇ ਬਾਦਸ਼ਾਹ ਤੁਹਾਡੇ ਹੀ ਮਸਲਿਆਂ ਦੀ ਕਿਤਾਬਾਂ 'ਚ ਲਿਖਿਆ ਦਹਿ ਦੁਨੀਆਂ ਸੱਤਰ ਆਖਰ, ਤਾਂ ਇੱਕ ਸੇਜਾ ਦਾਨ ਕੀਤੀ ਦਸ ਤੈਨੂੰ ਮਿਲ ਗਈਆਂ, ਇਹ ਜਿਹੜੀਆਂ ਸੱਤਰ ਪਾਣੀ ਬਣ ਗਏ ਤਾਂ ਤੈਨੂੰ ਬਿਹਸਤ 'ਚ ਮਿਲਣੀਆਂ ਸੀ, ਉਹ ਖਤਮ ਹੋ ਗਈਆਂ। ਹੁਣ ਬਾਦਸ਼ਾਹ ਪੈਰੀ ਪੈ ਗਿਆ, ਕਹਿੰਦੇ ਮੇਰੇ ਕੋਲੋਂ ਗਲਤੀ ਹੋ ਗਈ, ਹੁਣ ਲੈ ਲਓ। ਕਹਿੰਦੇ ਨਹੀਂ, ਹੁਣ ਅਸੀਂ ਸਵੀਕਾਰ ਨਹੀਂ ਕਰਨੀ, ਇੱਕ ਵਾਰੀ ਕਰਨੀ ਸੀ। ਅਤੇ ਤਾਂ ਕਹਿੰਦੇ ਜਾਓ ਗੁਰਦੇਵ ਸਹਿਜ ਨਿਕਸਾਈ, ਇਹ ਵੀ ਗੁਰੂ ਦੀ ਕਿਰਪਾ ਹੋਈ, ਅਤੇ ਸੇਜਾ ਜਿਹੜੀ ਸੀ ਸੌਣ ਸਮੱਗਰੀ ਕੱਢ ਕੇ ਬਾਦਸ਼ਾਹ ਨੂੰ ਦਿਖਾ ਦਿੱਤੀ, ਦੇ ਦਿੱਤੀ ਸੀ।
ਜਾਓ ਗੁਰਦੇਵ ਤਾਂ 68 ਨਹਾਇਆ।
ਜਦੋਂ ਗੁਰਦੇਵ ਪੂਜੀ ਗੁਰੂ ਦੀ ਕਿਰਪਾ ਹੋਵੇ ਤਾਂ ਘਰ ਬੈਠਿਆਂ ਹੀ 68 ਤੀਰਥਾਂ 'ਤੇ ਇਸ਼ਨਾਨ ਦਾ ਫਲ ਮਿਲ ਜਾਂਦਾ, ਨਹਾਇਆ ਇਸ਼ਨਾਨ ਕਰ ਲਈਦਾ, ਭਾਵ 68 ਤੀਰਥਾਂ 'ਤੇ ਨਹਾਉਣ ਦਾ ਮਹੱਤ ਮਿਲ ਜਾਂਦਾ। ਜਿਵੇਂ ਪੂਰਵ ਰਾਜਾ ਹੋਇਆ ਉਹਨੂੰ 68 ਤੀਰਥ ਆਪ ਚੱਲ ਕੇ ਇਸ਼ਨਾਨ ਕਰਨ ਆਏ। ਜਗਤ ਮੱਲ ਸੇਠ ਨੂੰ ਗੁਰੂ ਤੇਗ ਬਹਾਦਰ ਦਾ ਸਿੱਖ, ਅੱਜ ਵੀ ਜਾਓ ਤੁਸੀਂ ਯਾਦਗਾਰਾਂ ਬਣੀਆਂ ਪਟਨਾ ਸਾਹਿਬ ਦੇ ਅੰਦਰ, ਗੰਗਾ ਇਸ਼ਨਾਨ ਕਰਨ, ਉਹਦਾ ਇਸ਼ਨਾਨ ਕਰਨ ਵਾਸਤੇ ਗਊ ਦਾ ਰੂਪ ਧਾਰਨ ਕਰਕੇ ਆ ਕੇ ਚਵੱਚਾ ਪਾਣੀ ਦਾ ਭਰਦੀ ਰਹੀ। ਇਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਤੇਗ ਬਹਾਦਰ ਦੀ ਕਿਰਪਾ ਹੋਈ ਸੀ ਤਾਂ ਫਿਰ ਉਹ ਇਸ਼ਨਾਨ ਕਰਾਉਣ ਵਾਸਤੇ ਗੰਗਾ ਚੱਲ, ਲੋਕ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਨੇ, ਉਹ ਸਿੱਖ ਦਾ ਇਸ਼ਨਾਨ ਕਰਾਉਣ ਵਾਸਤੇ ਗੰਗਾ ਆਉਂਦੀ ਸੀ। ਇਹ ਗੁਰੂ ਦੀ ਕਿਰਪਾ ਦੱਸੀ ਹੈ।
ਜਾ ਗੁਰਦੇਵ ਤਨ ਚੱਕਰ ਲਗਾਇਆ।
ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਇਸ ਕਿਰਪਾ ਵਿੱਚ ਹੀ ਤਨ ਸਰੀਰ ਦੇ ਉੱਪਰ ਚੱਕਰ ਲਗਾਇਆ ਲੱਗ ਜਾਂਦੇ ਨੇ, ਭਾਵ ਕਿ ਜਿਹੜਾ ਵੈਸ਼ਨਵ ਮਤ ਵਾਲੇ ਨੇ ਬਾਹਾਂ ਦੇ ਉੱਪਰ ਚੱਕਰ ਦਾ ਚਿੰਨ ਜਿਹਾ ਲਾਉਂਦੇ ਹੈ। ਭਗਤ ਨਾਮ ਦੀ ਕਥਨ ਕਰਦੇ ਕਿ ਸਾਨੂੰ ਇਹਨਾਂ ਚੱਕਰਾਂ ਦੀ ਲੋੜ ਨਹੀਂ ਹੈ, ਜੋ ਗੁਰੂ ਦੀ ਕਿਰਪਾ ਹੋ ਜਾਵੇ ਤੇ ਇਹ ਸਮਝ ਲਓ ਵੀ ਇਹ ਤਾਂ ਚੱਕਰ ਤਾਂ ਆਪ ਹੀ ਆ ਜਾਂਦੇ ਹੈ। ਜਾਂ ਜਿਵੇਂ ਪ੍ਰਿਥੂ ਰਾਜਾ ਹੋਇਆ, ਉਹ ਰਾਜ ਦੇ ਸਰੀਰ ਦੇ ਦੁਆਰਕਾ ਗਏ ਤੋਂ ਬਿਨਾਂ ਹੀ ਉਹਦਾ ਚਿੰਨ ਜਿਹੜਾ ਸੀ ਤਿਲਕ ਆਪਣੇ ਆਪ ਲੱਗ ਗਿਆ ਸੀ। ਭਗਤ ਜਾਣ ਕੇ ਰੱਖਿਆ ਕਰਦਾ ਹੈ, ਜਦੋਂ ਗੁਰੂ ਦੀ ਕਿਰਪਾ ਹੋਵੇ ਜੋ ਗੁਰਦੇਵ ਤਨ ਚੱਕਰ ਲਗਾਇਆ। ਦੁਬਾਰੇ ਪੜ੍ਹ ਦਿਓ ਜੀ ਇੱਕ ਵਾਰੀ।
ਜੋ ਗੁਰਦੇਵ ਤਨ ਚੱਕਰ ਲਗਾਇਆ।
ਜਦੋਂ ਗੁਰਦੇਵ ਦੀ ਕਿਰਪਾ ਹੁੰਦੀ ਹੈ, ਜਿਵੇਂ ਅਮਰੀਕ ਰਾਜੇ ਦੀ ਰੱਖਿਆ ਦੇ ਲਈ ਭਗਵਾਨ ਨੇ ਦੁਰਵਾਸਾ ਰਿਸ਼ੀ ਦੇ ਸੁਦਰਸ਼ਨ ਚੱਕਰ ਉਹਦੇ ਮਗਰ ਲਗਾ ਦਿੱਤਾ, ਤੇ ਇਸ ਕਰਕੇ ਉਹਦੇ ਸਰੀਰ ਦੇ ਮਗਰ ਆਪਣਾ ਸੁਦਰਸ਼ਨ ਚੱਕਰ ਲਗਾਇਆ ਤੇ ਮੂਹਰੇ ਭੱਜਿਆ। ਫਿਰ ਬਾਹਮਣ ਭੰਨਾ ਜੀਉ ਲੈ ਰੱਖ ਨਹੰਗਣ ਦੇਵ ਸਵਾਇਆ, ਤਿੰਨਾਂ ਲੋਕਾਂ ਚ ਗੇੜਾ ਕਢਾ ਦਿੱਤਾ ਵੀ ਮੇਰੇ ਸੰਤ ਨੂੰ ਦੁੱਖ ਦੇਣ ਲੱਗਿਆ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਤਨ ਸਰੀਰ ਦੇ ਅੰਦਰ ਪਰਮਾਤਮਾ ਦੇ ਸਿਮਰਨ ਰੂਪੀ ਚੱਕਰ ਦਾ ਪ੍ਰਵਾਹ ਚੱਲ ਪੈਂਦਾ ਹੈ, ਸਿਮਰਨ ਕਰਨ ਲੱਗ ਜਾਈਦਾ ਹੈ। ਤਾਂ ਫਿਰ ਜਾਓ ਗੁਰਦੇਵ, ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਜਿਹੜੇ ਛੇ ਚੱਕਰ ਨੂੰ ਉਲਟ ਤਪਵਨ ਚੱਕਰ ਖੱਟ ਭੇਜਦੇ ਉਹਨਾਂ ਨੂੰ ਭਿੰਨ ਦੇਈ ਜਾਏ। ਮੂਲਾਚਾਰ ਚੱਕਰ ਹੈ, ਸਵੈ ਸਥਾਨ ਚੱਕਰ ਹੈ, ਤੇ ਨਾਭੀ ਦੇ ਵਿੱਚ ਜਿਹੜਾ ਚੱਕਰ ਹੈ ਸਾਧ ਸਿੰਘ ਜੀ, ਮਣੀਪੂਰਵਕ ਚੱਕਰ ਹੈ, ਅਨਾਹਤ ਚੱਕਰ ਹੈ, ਵਿਸ਼ੁੱਧ ਚੱਕਰ ਹੈ, ਆਗਿਆ ਚੱਕਰ ਹੈ, ਸਹੰਸਰ ਦਲ ਨਾਮੇ ਉਹਦੇ ਸਾਧ ਸਿੰਘ ਦਸਮ ਦੁਆਰ ਦੇ ਵਿੱਚ ਹੈ ਚੱਕਰਾਂ ਦੀ ਨਿਆਇਨ। ਇਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਸਾਰੇ ਚੱਕਰ ਜਿਹੜੇ ਨੇ ਇਹਨਾਂ ਨੂੰ ਸਾਧ ਲਈਦਾ ਹੈ। ਸਹਿਯੋਗ ਦੇ ਵਿੱਚ ਵੀ, ਹਰ ਯੋਗ ਦੇ ਵਿੱਚ ਵੀ ਹੈ। ਸਾ ਇਸ ਪ੍ਰਕਾਰ ਕਿਹਾ ਹੈ, ਜੋ ਗੁਰਦੇਵ ਤਨ ਚੱਕਰ ਲਗਾਇਆ, ਤਨ ਦੇ ਵਿੱਚ ਚੱਕਰ ਲਗਾਉਣ ਵਾਲਾ, ਇੰਦਰੀਆਂ ਚੱਕਰ ਲਗਾਉਣ ਵਾਲਾ ਮਨ ਬਸ ਆ ਜਾਂਦਾ। ਉਹ ਤਨ ਦੇ ਵਿੱਚ ਮਨ ਰਹਿੰਦਾ ਹੋਇਆ ਨਾਮ ਦੇ ਵਿੱਚ ਲਗਾ ਦਿੱਤਾ, ਚੱਕਰ ਲਾਉਣ ਤੋਂ ਰਹਿ ਗਿਆ। ਫਿਰ ਉਹ ਨਾਮ ਦੇ ਵਿੱਚ ਚੱਕਰ ਲਾਉਂਦਾ। ਹੁਣ ਜਾਂ ਮੁੜ ਕੇ ਫਲਾਣਿਆ ਤੂੰ ਮੁੜ ਮੁੜ ਕੇ ਇੱਥੇ ਚੱਕਰ ਗਲੀ ਦੇ ਚਲਾ ਦੇ, ਕੋਈ ਇੱਛਾ ਹੁੰਦੀ ਹੈ, ਉਹ ਨਾਮ ਦੇ ਵਿੱਚ ਵੀ ਚੱਕਰ ਲਗਾਉਂਦਾ ਮਨ, ਜਾਣੀ ਹੋਰ ਕੋਈ ਸੰਕਲਪ ਨਹੀਂ ਹੁੰਦਾ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ,
ਜੋ ਗੁਰਦੇਵ ਤਾਂ ਦੁਆਦਸ਼ ਸੇਵਾ,
ਜਦੋਂ ਗੁਰਦੇਵ ਪੂਜਣੀ ਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਦੁਆਦਸ਼ 12 ਜੋਤਿਸ਼ ਲਿੰਗ ਨੇ ਉਹਨਾਂ ਦੀ ਸੇਵਾ, ਤੇ ਉਹਨਾਂ ਦੀ ਸੇਵਾ ਵੀ ਹੋ ਗਈ। ਤੇ ਭਾਵ ਕੀ ਹੈ, ਉਹ ਸਾਧ ਸਿੰਘ ਜੀ 12 ਜੋਤਿਸ਼ ਲਿੰਗ ਜਿਹੜੇ ਨਾ, ਉਹ ਇਸ ਤਰ੍ਹਾਂ ਵੀ ਦੁਆਰਕਾ ਤੋਂ 60 ਕੋਹ ਦੇ ਉੱਤੇ ਤਾਂ ਪੂਰਬ ਪ੍ਰਭਾਸ ਖੇਤਰ ਦੇ ਵਿੱਚ ਸੋਮਨਾਥ ਇੱਥੇ ਜੋਤੀ ਲਿੰਗ ਹੈ, ਤੇ ਦੂਸਰਾ ਹੈ ਜਿਹੜਾ ਕਿਸਕੰਧਾ ਪਾਸ ਸੁਰਸੈਲ ਨਾਮਕ ਪਹਾੜ ਤੇ, ਉਹ ਮਲਕਾ ਜੋਨ ਜੋ ਕ੍ਰਿਸ਼ਨਾ ਨਦੀ ਦੇ ਕਿਨਾਰੇ ਹੈ ਉੱਥੇ ਸਾਧ ਸਿੰਘ ਜੀ ਇਹ ਬਣਿਆ ਹੋਇਆ ਹੈ, ਇਹ ਜੋਤਿਸ਼ੀ ਲਿੰਗ ਕਹਿੰਦੇ ਨੇ। ਫਿਰ ਤੀਸਰਾ ਉਜਾਨਪੁਰੀ ਦੇ ਮਹਾਂਕਾਲ, ਜਿਹਨੂੰ 1231 ਈਸਵੀ ਸੰਨ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਲਿਆ ਕੇ ਚੂਰ ਚੂਰ ਕਰ ਦਿੱਤਾ ਸੀ। ਚੌਥਾ ਹੈ ਨਰਮਦਾ ਨਦੀ ਦੇ ਕਿਨਾਰੇ ਅਸ਼ਵਰੇਸ਼ ਵਿੱਚ ਓਹੰਕਾਰ ਜਿੱਥੇ ਮੰਦਰ ਹੈ ਉੱਥੇ ਸਾਧ ਸਿੰਘ ਜੀ ਹੈ। ਤੇ ਪੰਜਵਾਂ ਹੈ ਗਿਆ ਪਾਸ ਦੇਵਗੜ੍ਹ ਵਿੱਚ ਬੈਦਿਆਨਾਥ, ਇਹਨੂੰ ਕਹਿੰਦੇ ਨੇ, ਇਹ ਜੋਤਿਸ਼ ਲਿੰਗ ਹੈ। ਛੇਵਾਂ ਪੂਨੇ ਦੇ ਪਾਸ ਸਾਕਰੀ ਨਦੀ ਦੇ ਕਿਨਾਰੇ ਭੀਮ ਸ਼ੰਕਰ ਨਾਮ ਦਾ ਜੋਤਿਸ਼ ਲਿੰਗ ਹੈ। ਲੰਕਾ ਦੇ ਪੁਲ ਬੰਨਣ ਵੇਲੇ ਜਿਹੜਾ ਸੇਤਬੰਧ ਜਿਹਨੂੰ ਕਹਿੰਦੇ ਪਾਸ ਰਾਮੇਸ਼ਵਰ ਨਾਮ ਕਰਕੇ ਸਾਧ ਸਿੰਘ ਜੀ, ਉਹ ਉਸ ਸਥਾਨ ਤੇ ਜੋਤਿਸ਼ ਲਿੰਗ ਹੈ। ਦੁਆਰਕਾ ਤੋਂ 3 ਕੋਹ ਦੇ ਉੱਪਰ ਨਾਗੇਸ਼ਰ ਜੋਤਿਸ਼ ਲਿੰਗ ਹੈ। ਕਾਂਸੀ ਜੀ ਵਿਸ਼ਵੇਸ਼ਵਰ ਨਾਮ ਕਰਕੇ ਜੋਤਿਸ਼ ਲਿੰਗ ਹੈ। ਤੇ 10ਵਾਂ ਗੋਦਾਵਰੀ ਦੇ ਕਿਨਾਰੇ ਤੇ ਪੰਚਪਟੀ ਪਾਸ ਤ੍ਰਿਵਿਕ ਨਾਮ ਕਰਕੇ ਜੋਤਿਸ਼ ਲਿੰਗ ਹੈ। ਤੇ ਇਸੇ ਪ੍ਰਕਾਰ ਹਿਮਾਲਿਆ ਚ ਬਦਰੀਨਾਥ, ਹਿਮਾਲਿਆ ਦੇ ਵਿੱਚ ਬਦਰੀ ਨਾਰਾਇਣ ਪਾਸ ਕੇਦਾਰਨਾਥ, ਉੱਥੇ ਜੋਤਿਸ਼ ਲਿੰਗ ਹੈ। 12ਵਾਂ ਦੱਖਣ ਦੇ ਵਿੱਚ ਔਰੰਗਾਬਾਦ ਦੇ ਪਾਸ ਤ੍ਰਿਸ਼ੈਣਸਵਰ, ਤੇ ਇਹ ਇੱਥੇ ਜੋਤਿਸ਼ ਲਿੰਗ ਹੈ, ਜਾਂ ਇੱਕ ਮੱਕੇ ਵਿੱਚ ਵੀ ਸਾਧ ਸਿੰਘ ਜੀ ਇਹ ਮੰਨਿਆ ਗਿਆ ਹੈ। ਇਸ ਪ੍ਰਕਾਰ ਇਹ ਕਹਿੰਦੇ ਇਹ ਜਿਹੜੇ ਜੋਤਿਸ਼ ਲਿੰਗ ਨੇ ਇਹ ਦੁਆਦਸ਼ 12 ਨੇ। ਤੇ ਸਮਝ ਲਓ ਇਹਨਾਂ ਦੇ ਪੂਜਣ ਵਾਲਿਆਂ ਨੂੰ ਤਾਂ ਪਤਾ ਨਹੀਂ ਫਲ ਮਿਲਦਾ ਨਹੀਂ ਮਿਲਦਾ, ਕਹਿੰਦੇ ਉਹਨਾਂ ਦੀ ਪੂਜਾ ਵੀ ਵਿੱਚ ਹੀ ਹੋ ਗਈ, ਨਾਮ ਐਡਾ ਵੱਡਾ ਹੈ। ਜਾਂ ਫਿਰ ਜੋ ਗੁਰਦੇਵ ਤਾਂ ਦੁਆਦਸ਼ ਸੇਵਾ, ਇਹ ਜਿਹੜੇ ਸੇਵਾ ਕਰਦੇ ਹੈ ਸ਼ਿਵਲਿੰਗ ਦੀ, ਕਹਿੰਦੇ ਸਾਨੂੰ ਇਹਦੀ ਲੋੜ ਨਹੀਂ, ਨਾਮ ਦੇ ਵਿੱਚ ਹੀ ਸਾਰਾ ਕੁਛ ਆ ਗਿਆ। ਦੁਆਦਸ਼ ਨਾਮ ਹੈ 12 ਦਾ, 12 ਪ੍ਰਮੁੱਖ ਦੇਵੀ ਦੇਵਤੇ ਜਿਹਦੇ ਚ ਲਕਸ਼ਮੀ, ਵਿਸ਼ਨੂੰ, ਸ਼ਿਵ, ਪਾਰਵਤੀ, ਬ੍ਰਹਮਾ, ਸਰਸਵਤੀ, ਗਣੇਸ਼, ਕਾਲੀ, ਭੈਰਵ, ਸੂਰਿਆ, ਇੰਦਰ, ਜਮ ਆਦਿ, ਇਹ 12 ਹੋ ਗਏ। ਇਹਨਾਂ ਦੀ ਪੂਜਾ ਵੀ ਵਿੱਚੇ ਹੋ ਗਈ। ਜਾਂ 12 ਰਾਸਾਂ, ਮੀਨ, ਮੇਖ, ਬਿਰਖ, ਮਿਥਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਕ, ਧਨ, ਮਕਰ, ਕੁੰਭ, ਇਹ 12 ਰਾਸੀਆਂ ਵੀ ਵਿੱਚੇ ਪੂਜੀਆਂ ਗਈਆਂ, ਬ੍ਰਾਹਮਣ ਇਹਨਾਂ ਦੀ ਪੂਜਾ ਕਰਦੇ ਹੈ। 12 ਪਾਪ ਲਕਸ਼ਮੀ, ਵਿਸ਼ਨੂੰ ਅਤੇ 10 ਇਹਨਾਂ ਦੇ ਪਾਰਖਦ, ਇਹ ਜਿਹੜੇ ਪਾਰਖਦ ਨੇ ਇਹਨਾਂ ਦੀ ਸੇਵਾ ਵੀ ਵਿੱਚੇ ਹੋ ਗਈ। 10 ਪਾਰਖ ਕਿਹੜੇ ਨੇ? ਜੈ ਵਜੈ, ਬਲ ਸੁਬਲ, ਨੰਦ ਸੁਨੰਦਨ, ਭਦਰ ਸੁਭਦਰ, ਚੰਡ ਬਨੀਤ ਆਦਿ, ਇਹ ਇਸ ਤਰ੍ਹਾਂ ਦੇ, ਇਹਨਾਂ ਦੀ ਵੀ ਵਿੱਚੇ ਸੇਵਾ, ਇਹ ਦੁਆਦਸ਼ ਸੇਵਾ ਹੈ। ਹਿੰਦੂ ਮਤ ਦੇ ਗ੍ਰੰਥਾਂ ਦੇ ਅਨੁਸਾਰ 12 ਪ੍ਰਕਾਰ ਦੀ ਸੇਵਾ ਜਿਹੜੀ ਮੰਨੀ ਗਈ ਹੈ ਉਹ ਵੀ ਵਿੱਚੇ ਹੋ ਗਈ ਨਾਮ ਦੇ, ਜਦੋਂ ਗੁਰੂ ਕਿਰਪਾ ਕਰੇ। ਉਹ ਕਿਹੜੀ ਹੈ? 3 ਸੇਵਾ ਪੈਰਾਂ ਦੀਆਂ, 3 ਸੇਵਾ ਹੱਥਾਂ ਦੀਆਂ, ਤੇ ਇਹ 1 ਬਾਣੀ ਦੀ, 1 ਕੰਨਾਂ ਦੀ, 1 ਨੇਤਰਾਂ ਦੀ, 1 2 ਸਿਰਾਂ ਦੀ, ਤੇ 1 ਨਾਸਕਾਂ ਦੀ। ਇਹ ਕਿਸ ਤਰ੍ਹਾਂ ਹੈ ਇਹਨੂੰ ਸਮਝਣ ਦੀ ਲੋੜ ਹੈ। 3 ਪਾਤ ਸੇਵਾ ਹੈ ਦੇਵਤਾ ਦੇ ਮੰਦਰ ਦੇ ਬਣਾਉਣ ਦੇ ਲਈ ਚੱਲਣਾ, ਪੈਰ ਤੁਰੇ ਇਹਦੀ ਸੇਵਾ, ਮੰਦਰ ਦੀ ਪ੍ਰਕਰਮਾ ਕਰਨੀ ਦੂਸਰੀ ਸੇਵਾ, ਦੇਵਤਾ ਦੇ ਧਾਮ ਪਰਸਣ ਲਈ ਯਾਤਰਾ ਜਾਣਾ ਤੀਸਰੀ ਸੇਵਾ। ਇਹ ਤਿੰਨ ਪੈਰਾਂ ਦੀ ਹੋ ਗਏ, ਤਿੰਨ ਕਰ ਹੱਥਾਂ ਦੀਆਂ ਸੇਵਾ, ਉਸ ਤਰ੍ਹਾਂ ਚੌਥੀ ਗਿਣਤੀ ਆਏਗੀ। ਪੂਜਾ ਵਾਸਤੇ ਫੁੱਲ ਪੱਤੇ ਤੋੜਨੇ, ਝਾੜੂ ਦੇਣਾ, ਮੂਰਤੀ ਦਾ ਇਸ਼ਨਾਨ ਕਰਾਉਣਾ ਤੇ ਸ਼ਿੰਗਾਰ ਕਰਾਉਣਾ, ਇਹ ਜਿਹੜੀ ਇਹ ਤਿੰਨ ਇਸ ਤਰ੍ਹਾਂ ਦੀਆਂ ਸੇਵਾ ਉਸ ਤਰ੍ਹਾਂ ਹੋ ਗਈਆਂ। ਇਹ ਚੌਥੀ ਜਿਹੜੀ ਪੂਜਾ ਵਾਸਤੇ ਫੁੱਲ ਤੋੜਨੇ, ਪੰਜਵੀਂ ਝਾੜੂ ਦੇਣਾ, ਛੇਵੇਂ ਮੂਰਤੀ ਦਾ ਇਸ਼ਨਾਨ ਕਰਾਉਣਾ ਤੇ ਇਸ ਪ੍ਰਕਾਰ ਸ਼ਿੰਗਾਰ ਕਰਾਉਣਾ, ਤੇ ਇਹ ਜਿਹੜੀਆਂ ਨਾ ਇਹਦੇ ਨਾਲ ਫਿਰ ਸੱਤਵੀਂ ਹੈ ਕੀਰਤਨ ਭਜਨ ਕਰਨਾ, ਇਹ ਬਾਣੀ ਦੀ ਸੇਵਾ। ਇੱਕ ਹੈ ਕਰਨ ਸੇਵਾ, ਹਰੀ ਦੀ ਕਥਾ ਸਰਵਣ ਕਰਨੀ, ਇਹ ਕੰਨਾਂ ਦੀ ਸੇਵਾ ਹੋ ਗਈ। ਇੱਕ ਨੇਤਰਾਂ ਦੀ ਸੇਵਾ, ਮੂਰਤੀ ਦਾ ਦਰਸ਼ਨ ਕਰਨਾ, ਇਹ ਹਿੰਦੂ ਮਤ ਅਨੁਸਾਰ ਵਿਚਾਰ ਹੋ ਰਹੀ ਹੈ। ਦੋ ਸਿਰ ਦੀ ਸੇਵਾ, ਠਾਕਰਾਂ ਦਾ ਪ੍ਰਸ਼ਾਦ ਸਿਰ ਤੇ ਚੜਾਉਣਾ ਤੇ ਫਿਰ ਪ੍ਰਣਾਮ ਕਰਨਾ ਤੇ ਨਮਸਕਾਰ ਕਰਨੀ, ਇਹ ਠਾਕਰ ਦਾ ਪ੍ਰਸਾਦ ਸਿਰ ਤੇ ਚੜਾਉਣਾ, ਪ੍ਰਣਾਮ ਕਰਨੀ, ਦੋ ਸਿਰ ਦੀ ਸੇਵਾ। ਇਹ ਹੋ ਗਈ ਸਾਧ ਸੰਜੀਤ ਦਸਵੀਂ। ਤੇ ਇੱਕ ਨਾਸਕਾ ਦੀ ਸੇਵਾ, ਦੇਵਤੇ ਦੇ ਉੱਪਰ ਚੜੇ ਫੁੱਲਾਂ ਨੂੰ ਸੁੰਘਣਾ, ਤੇ ਇਸ ਪ੍ਰਕਾਰ ਇਹ ਜਿਹੜੀਆਂ ਸਾਧ ਸੰਜੀਤ ਸੇਵਾਵਾਂ ਹਨ, ਦੁਆਦਸ਼ ਸੇਵਾ ਤੇ ਬਾਰਾਂ ਸੇਵਾ ਇਸ ਪ੍ਰਕਾਰ ਦੀਆਂ ਮੰਨੀਆਂ ਹਨ। ਤੇ ਅੱਗੇ ਹੁਣ ਦੱਸਦੇ ਨਾਮਦੇਵ ਜੀ।
ਜੋ ਗੁਰਦੇਵ ਸਭੈ ਬਿਖ ਮੇਵਾ,
ਜਦੋਂ ਗੁਰਦੇਵ ਮਿਹਰ ਕਰਦਾ ਤਾਂ ਸਾਰੇ ਬਿਖ ਜ਼ਹਿਰ ਵੀ ਉਹ ਮੇਵਾ ਫਲ ਰੂਪ ਅੰਮ੍ਰਿਤ ਰੂਪ ਹੋ ਜਾਂਦੇ ਨੇ। ਜਿਵੇਂ ਮੀਰਾਬਾਈ ਸੀ, ਉਹਦੇ ਜੇਠ ਨੇ ਖਿਚੜੀ ਦੇ ਵਿੱਚ ਜ਼ਹਿਰ ਦੇ ਦਿੱਤੀ, ਮੀਰਾਬਾਈ ਨੇ ਭਗਵਾਨ ਨੂੰ ਭੋਗ ਲਗਾਇਆ, ਭਗਵਾਨ ਜੀ ਨੇ ਸਾਰੀ ਜ਼ਹਿਰ ਖਿੱਚ ਲਈ ਤੇ ਮੀਰਾਬਾਈ ਨੂੰ ਕੁਛ ਨਹੀਂ ਸੀ ਹੋਇਆ, ਉਹਦੀ ਖਿਚੜੀ ਖਾਧੀ ਸੀ। ਤੇ ਇਸ ਕਰਕੇ ਜਾਂ ਜਿਵੇਂ ਸਮੁੰਦਰ ਰਿੜਕਣ ਦੇ ਵੇਲੇ ਜ਼ਹਿਰ ਨਿਕਲੀ, ਸ਼ਿਵਜੀ ਨੇ ਨਾਮ ਦੇ ਆਸਰੇ ਉਹ ਕੰਠ ਦੇ ਵਿੱਚ ਧਾਰਨ ਕਰ ਲਈ, ਸ਼ਿਵ ਜੀ ਨੂੰ ਕੁਛ ਨਹੀਂ ਹੋਇਆ, ਦੁਨੀਆ ਬਚਾ ਦਿੱਤੀ। ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲੇ, ਦੁੱਧ ਵਿੱਚ ਜ਼ਹਿਰ ਸੇਵਕ ਨੇ ਪਾਈ, ਅੰਮ੍ਰਿਤ ਰੂਪ ਕਰਕੇ ਪੀ ਗਏ, ਕੁਛ ਨਹੀਂ ਸੀ ਹੋਇਆ। ਤਿੰਨ ਵਾਰੀ ਜ਼ਹਿਰ ਦਿੱਤੀ, ਕਹਿੰਦੇ ਪ੍ਰੇਮੀਆਂ ਦੋ ਵਾਰੀ ਤਾਂ ਕਹਿੰਦੇ ਅਸੀਂ ਅੰਮ੍ਰਿਤ ਰੂਪ ਕਰਕੇ ਪੀਤੀ, ਹੁਣ ਤੇਰੀ ਇੱਛਾ ਪੂਰੀ ਕਰ ਦਿੰਦੇ ਹਾਂ, ਇਸ ਤਰ੍ਹਾਂ ਪਾਣਾ ਵਰਤਾਇਆ ਸੀ। ਤੇ ਉਹ ਜਿਹੜੀ ਬਿਖ ਹੈ ਨਾ, ਉਹ ਮੇਵਾ ਅੰਮ੍ਰਿਤ ਬਣ ਜਾਂਦੀ ਹੈ ਜੇ ਗੁਰੂ ਦੀ ਕਿਰਪਾ ਹੋਵੇ, ਜਿਵੇਂ ਸੰਤ ਹੋਤੀ ਮਰਦਾਨ ਵਾਲੇ ਬਾਬਾ ਆਇਆ ਸਿੰਘ ਤੇ ਹੋਏ।
ਜੋ ਗੁਰਦੇਵ ਤਾਂ ਸੰਸਾਰ ਟੁੱਟੈ,
ਜਦੋਂ ਗੁਰਦੇਵ ਪੂਜਨੀ ਕਿਰਪਾ ਕਰ ਦਿੰਦੇ ਆ, ਉਹਦੀ ਕਿਰਪਾ ਹੋ ਜਾਵੇ ਤਾਂ ਫਿਰ ਪ੍ਰਮਾਣਗਤ ਸੰਤਾ, ਪਰਮੇਗਤ ਸੰਤਾ, ਵਿਪਰਜੈ ਸੰਸਾ ਇਹ ਟੁੱਟੇ ਟੁੱਟ ਜਾਂਦੇ, ਨਾਸ ਹੋ ਜਾਂਦੇ ਹਨ।
ਜੋ ਗੁਰਦੇਵ ਤਾਂ ਜਮਤੇ ਛੁੱਟੈ,
ਜਦੋਂ ਗੁਰਦੇਵ ਪੂਜਨੀ ਗੁਰੂ ਕਿਰਪਾ ਕਰ ਦੇਵੇ, ਜੀਵ ਜਮਾਂ ਦੇ ਬੰਧਨਾਂ ਤੋਂ ਛੁੱਟਾ ਛੁੱਟ ਜਾਂਦਾ ਨਰਕਾਂ ਤੋਂ।
ਜੋ ਗੁਰਦੇਵ ਤਾਂ ਭਉ ਜਲ ਤਰੈ,
ਗੁਰਦੇਵ ਪੂਜਨੀ ਕਿਰਪਾ ਕਰਦਾ ਹੈ ਗੁਰੂ ਤਾਂ ਜੀਵ ਭਉ ਜਲ ਪੈਦਾ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਤਰੈ ਤਰ ਜਾਂਦਾ ਹੈ।
ਜੋ ਗੁਰਦੇਵ ਤਾਂ ਜਨਮ ਨਾ ਮਰੈ,
ਗੁਰਦੇਵ ਪੂਜਨੀ ਗੁਰਾਂ ਦੀ ਮਿਹਰ ਹੋ ਜਾਵੇ ਤਾਂ ਜੀਵ ਜਨਮ ਨਾ ਮਰੈ, ਜੰਮਦਾ ਮਰਦਾ ਨਹੀਂ ਹੈ, ਜੰਮਣ ਮਰਨ ਵਿੱਚ ਨਹੀਂ ਆਉਂਦਾ।
ਜੋ ਗੁਰਦੇਵ ਅੱਠ ਦਸ ਵਿਵਹਾਰ,
ਜਦੋਂ ਗੁਰਦੇਵ ਪੂਜਨੀ ਗੁਰੂ ਕਿਰਪਾ ਕਰ ਦੇਵੇ ਤਾਂ ਅੱਠ ਦਸ ਦਾ ਅਰਥ ਹੈ ਅਠਾਰਾਂ ਪੁਰਾਣਾਂ ਦਾ, ਅੱਠ ਦਸ ਅਠਾਰਾਂ ਪੁਰਾਣਾਂ ਦਾ ਵਿਵਹਾਰ, ਵਿਹਾਰ ਸਿਧਾਂਤ ਜਾਣ ਲਈਦਾ। ਇਹਦੇ ਵਿੱਚ ਅਵਤਾਰਾਂ ਜਾਂ ਰਾਜਾਂ ਆਦਿ ਦੀ ਕਥਾ ਇਹ ਜਾਣ ਲਈਦਾ ਹੈ।
ਜੋ ਗੁਰਦੇਵ ਅਠਾਰਹ ਭਾਰ,
ਗੁਰਦੇਵ ਪੂਜਨੀ ਗੁਰਾਂ ਦੀ ਕਿਰਪਾ ਹੋ ਜਾਵੇ, ਅਠਾਰਾਂ ਭਾਰ ਬਨਸਪਤੀ ਜੀ ਦੀ ਪਿੱਛੇ ਵਿਆਖਿਆ ਸੁਣ ਕੇ ਹਟੇ ਹੋ, ਥੋੜੇ ਜਿਹੇ ਦਿਨ ਹੋਏ ਨੇ, 3260 ਤੋਲੇ ਦਾ ਇੱਕ ਭਾਰ ਹੁੰਦਾ, ਇੱਕ ਪੱਤਾ ਇੱਕ ਜਾਤੀ ਦਾ ਲੈਣਾ, ਸਾਰੀ ਬਨਸਪਤੀ ਗਿਣੀ ਜਾਂਦੀ ਹੈ ਜਦੋਂ ਅਠਾਰਾਂ ਭਾਰ ਪੂਰੇ ਹੋ ਜਾਣ। ਇਉਂ ਅਠਾਰਾਂ ਭਾਰ ਬਨਸਪਤੀ ਇਹ ਅੰਮ੍ਰਿਤ ਫਲ ਬਣ ਜਾਂਦੀ ਹੈ, ਜਾਂ ਅਠਾਰਾਂ ਭਾਰ ਅਠਾਰਾਂ ਪੁਰਬਾਂ ਵਾਲਾ ਮਹਾਂਭਾਰ ਦਾ ਸਿਧਾਂਤ ਵੀ ਜਾਣ ਲਈਦਾ।
ਬਿਨ ਗੁਰਦੇਵ ਅਵਰ ਨਹੀਂ ਜਾਏ,
ਗੁਰਦੇਵ ਤੋਂ ਬਗੈਰ ਹੋਰ ਕੋਈ ਰੱਖਿਆ ਕਰਨ ਦੀ ਸੁਖ ਦੇਣ ਵਾਲੀ ਥਾਂ ਨਹੀਂ ਹੈ।
ਨਾਮ ਦੇਓ ਗੁਰ ਕੀ ਸਰਣਾਈ,
ਇਸ ਕਰਕੇ ਨਾਮਦੇਵ ਜੀ ਕਹਿੰਦੇ ਅਸੀਂ ਤਾਂ ਗੁਰਾਂ ਦੀ ਸਰਣਾਈ ਓਟ ਵਿੱਚ ਰਹਿੰਦੇ ਹਾਂ, ਗੁਰਾਂ ਦੀ ਸ਼ਰਨ ਓਟ ਅਸੀਂ ਸਰਣਾਈ, ਸਰਨ ਆਈ ਸਾਡੀ ਬੁੱਧੀ, ਜਾਂ ਅਸੀਂ ਸਰਨ ਵਿੱਚ ਆਏ ਆ, ਓਟ ਲੈਣਾ ਕੀਤੀ ਹੈ।
ਪਰ ਬਾਣੀ ਰਵਿਦਾਸ ਜੀਉ ਕੀ ਘਰ ਦੂਜਾ,
ਹੁਣ ਪਿੱਛੇ ਨਾਮਦੇਵ ਜੀ ਦੀ ਬਾਣੀ ਸਮਾਪਤ ਕਰਕੇ ਗੁਰੂ ਸਾਹਿਬ ਨੇ ਅੱਗੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਕਹਿ ਕੇ ਬਾਣੀ ਦੀ ਜੋ ਤਰਤੀਬ ਬਣਾਈ ਹੈ, ਰਵਿਦਾਸ ਜੀ ਦੇ ਸ਼ਬਦ ਆ ਰਹੇ ਹੈ, ਪੈਰੋਂ ਬਾਣੀ ਰਵਿਦਾਸ ਜੀ ਦੀ ਹੈ, ਰਾਗ ਦੇ ਦੂਸਰੇ ਸੁਰਤਾਲ ਵਿੱਚ ਫਰਮਾਉਂਦੇ ਨੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਕਹਿ ਸਤਨਾਸ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇੱਕ ਵਾਰੀ ਪੰਡਿਤ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਕਿ ਰਵਿਦਾਸ ਜੀ ਤੁਸੀਂ ਕਹਿੰਦੇ ਹੋ ਪਰਮਾਤਮਾ ਦੀ ਭਗਤੀ ਕਰਕੇ ਉਹਦੇ ਨਾਲ ਮਿਲਣਾ ਚਾਹੀਦਾ ਹੈ, ਪਰ ਜਦੋਂ ਉਹ ਕਿਸੇ ਨੂੰ ਦਿਸਦਾ ਹੀ ਨਹੀਂ ਹੈ ਤਾਂ ਫਿਰ ਉਹਦੇ ਨਾਲ ਮਿਲਣ ਦੀ ਇੱਛਾ ਕਿਵੇਂ ਹੋ ਸਕਦੀ ਹੈ? ਬਿਨ ਦੇਖੇ ਉਪਜੇ ਨਹੀਂ ਆਸ। ਅਤੇ ਜੇ ਤੁਸੀਂ ਕਹੋ ਕਿ ਦਿਸਦਾ ਕਿਉਂ ਨਹੀਂ, ਉਹ ਦਿਸਣ ਵਾਲੇ ਰਾਮ ਕ੍ਰਿਸ਼ਨ ਰਾਮ ਚੰਦਰ ਜੀ ਆਏ, ਕ੍ਰਿਸ਼ਨ ਜੀ ਆਏ, ਉਹ ਭਗਵਾਨ ਹੀ ਸੀ, ਇਹ ਅਵਤਾਰਾਂ ਦੇ ਸਰੀਰ ਨਾਸਮਾਨ, ਫਿਰ ਉਹ ਸਦਾ ਨਹੀਂ ਰਹਿੰਦੇ। ਇਸ ਕਰਕੇ ਮੇਰੇ ਅਨੁਸਾਰ ਪਰਮਾਤਮਾ ਮਿਲਣ ਦੀ ਇੱਛਾ ਨਹੀਂ ਹੋ ਸਕਦੀ। ਤਾਂ ਫਿਰ ਉਤਰੇ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੀ,
ਬਿਨ ਦੇਖੇ ਉਪਜੈ ਨਹੀਂ ਆਸਾ।
ਹੇ ਪੰਡਿਤ ਜੀ, ਤੁਸੀਂ ਤੁਹਾਡੀ ਗੱਲ ਕੁਝ ਠੀਕ ਤਾਂ ਹੈ ਪਰ ਸਾਰੀ ਠੀਕ ਨਹੀਂ। ਤੁਹਾਡੀ ਗੱਲ ਕੁਝ ਠੀਕ ਹੈ ਕਿ ਕੁਝ ਦੇਖੇ ਦੇਖਣ ਤੋਂ ਬਿਨ ਬਗੈਰ ਕੁਝ ਪਦਾਰਥ ਦੀ ਆਸਾ ਇੱਛਾ ਉਪਜੈ ਪੈਦਾ ਨਹੀਂ ਹੁੰਦੀ। ਤਾਂ ਫਿਰ ਜਿਵੇਂ ਬ੍ਰਹਮ ਸਤ ਚਿਤ ਆਨੰਦ ਰੂਪ ਹੋਣ ਕਰਕੇ ਦਿਸਣ ਤੋਂ ਰਹਿਤ ਹੈ, ਇਹ ਹੈ ਤੁਹਾਡਾ ਸਵਾਲ? ਕਹਿੰਦੇ ਹਾਂਜੀ। ਪਰ ਇਹ ਵੀ ਤਾਂ ਸਾਰੇ ਲੋਕ, ਮਤਲਬ ਇਹ ਵੀ ਤਾਂ ਸੱਚਾਈ ਹੈ ਕਿ ਸਾਰੇ ਲੋਕ ਨਾਸ਼ ਤੋਂ ਰਹਿਤ, ਨਾਸ਼ ਤੋਂ ਰਹਿਤ ਸਦੀਵੀ ਸੁੱਖ ਜਿਹੜਾ ਹਮੇਸ਼ਾ ਰਹੇ, ਸਦੀਵੀ ਆਨੰਦ ਜਿਹੜਾ ਹਮੇਸ਼ਾ ਰਹੇ, ਉਹ ਆਨੰਦ ਦੀ ਇੱਛਾ ਤਾਂ ਕਰਦੇ ਨੇ ਕਿ ਨਹੀਂ? ਕਹਿੰਦੇ ਆ, ਕਹਿੰਦੇ ਦੱਸੋ ਵੀ ਸੁੱਖ ਦੀ ਕਿਹਨੂੰ ਲੋੜ ਨਹੀਂ? ਕਹਿੰਦੇ ਹਰੇਕ ਨੂੰ ਲੋੜ ਹੈ। ਕਹਿੰਦੇ ਫਿਰ ਬਾਕੀ ਖਿਣ ਭੰਗਰ ਸੁੱਖ ਨਾ, ਜੇ ਸੁੱਖ ਵਾਲੇ ਨੂੰ ਪੁੱਛੀ ਵੀ ਤੈਨੂੰ ਕਿਹੜਾ ਸੁੱਖ ਚਾਹੀਦਾ, ਇੱਕ ਤਾਂ ਆ ਕੇ ਚਲਿਆ ਜਾਊਗਾ, ਇੱਕ ਸਦਾ ਹੀ ਰਹੂ, ਕਹਿੰਦੇ ਜਿਹੜਾ ਸਦਾ ਰਹੇ। ਕਹਿੰਦੇ ਦਸ ਇੱਛਾ ਹੈ ਕਿ ਨਹੀਂ? ਕਹਿੰਦੇ ਹਾਂ। ਫਿਰ ਕਹਿੰਦੇ ਸੁੱਖ ਸਰੂਪ ਪਰਮਾਤਮਾ, ਪਰਮਾਤਮਾ ਦੀ ਇੱਛਾ ਕਿਉਂ ਨਹੀਂ ਹੈ? ਹੈ, ਜੀਵਨ ਨੂੰ ਨਹੀਂ ਪਤਾ ਲੱਗਦਾ ਗਿਆਨ ਕਰਕੇ, ਉਹ ਆਨੰਦ ਦੀ ਇੱਛਾ ਹਰੇਕ ਕੋਈ ਕਰਦਾ। ਭਾਵ ਬ੍ਰਹਮ ਆਪ ਹੀ ਦਿਸਣ ਤੋਂ ਰਹਿਤ ਹੈ, ਤੇ ਇਸੇ ਕਰਕੇ ਬੁੱਧੀ ਦੇ ਅੰਦਰ ਆਨੰਦ ਦੀ ਇੱਛਾ ਕਰਦੇ ਆ। ਇਸ ਕਰਕੇ ਪਰਮਾਤਮਾ ਦੇ ਮਿਲਣ ਦੀ ਉਹ ਆਸਾ ਹੈ, ਇਹ ਜਿਹੜੀ ਆਨੰਦ ਦੀ ਆਸਾ ਹੈ। ਇਹ ਜਵਾਬ ਦਿੱਤਾ ਹੈ,
ਜੋ ਦਿਸੈ ਸੋ ਹੋਏ ਬਿਨਾਸਾ।
ਤੇ ਦੂਸਰਾ, ਬਿਨ ਦੇਖੇ ਉਪਜੈ ਨਹੀਂ ਆਸਾ। ਤੁਹਾਡਾ ਦੂਸਰਾ ਕਹਿਣਾ ਕਿ ਜਿਹੜਾ ਕੁਝ ਵੀ ਅਸਥੂਲ ਅੱਖਾਂ ਨਾਲ ਦਿਸਦਾ ਹੈ, ਜੋ ਦਿਸੈ ਸੋ ਹੋਏ ਬਿਨਾਸਾ, ਉਹ ਬਿਨਾਸ਼ ਨਾਸ਼ ਹੋ ਜਾਣ ਵਾਲਾ। ਪਰ ਜਦੋਂ ਬ੍ਰਹਮ ਇਹਨਾਂ ਨੇਤਰਾਂ ਦਾ ਵਿਸ਼ਾ ਹੀ ਨਹੀਂ ਹੈ, ਫਿਰ ਉਹ ਨਾਸ਼ ਕਿਵੇਂ ਹੋਵੇਗਾ? ਫਿਰ ਬੁੱਧੀ ਦੇ ਅੰਦਰ ਹੀ ਉਹਦੇ ਸੁੱਖ ਦੇ ਮਹਿਸੂਸ ਕਰੀਦਾ ਨਾ, ਇਸ ਕਰਕੇ ਉਹ ਆਤਮ ਆਨੰਦ ਨਾਸਵਾਨ ਨਹੀਂ ਹੈ, ਉਹ ਨਾਸ ਤੋਂ ਰਹਿਤਾ। ਤੁਸੀਂ ਕਿਵੇਂ ਕਹਿ ਦਿੱਤਾ, ਅਵਤਾਰਾਂ ਦੀਆਂ ਦੇਹਾਂ ਦਾ ਪ੍ਰਮਾਣ ਦੇ ਦਿੱਤਾ। ਇਹ ਸੁਣ ਕੇ ਪੰਡਿਤ ਸ਼ਰਮਿੰਦਾ ਹੋਇਆ ਤੇ ਪਰਮਾਤਮਾ ਦੀ ਪ੍ਰਾਪਤੀ ਬਾਬਤ ਪੁੱਛਣ ਲੱਗਾ। ਤੇ ਇਹਨਾਂ ਹੀ ਤੁਕਾਂ ਦੇ ਅੰਦਰ ਤੇ ਕਥਨ ਕਰਦੇ ਹਨ, ਕਹਿੰਦੇ ਜੋ ਸਵਰਗ ਆਦਿ ਦਿਵਿਆ ਭੋਗਾਂ, ਇਹ ਜਿਹੜੇ ਹਨ, ਇਹ ਦੁਬਾਰੇ ਬੋਲ ਜੀ, ਬਿਨ ਦੇਖੇ।
ਬਿਨ ਦੇਖੇ ਉਪਜੈ ਨਹੀਂ ਆਸਾ।
ਕਹਿੰਦੇ ਸਵਰਗ ਆਦਿ ਦੇ ਦਿਵ ਭੋਗ ਨੇ, ਦੇਖਣ ਤੋਂ ਬਿਨਾਂ ਨੇ ਦੇਖੇ ਤਾਂ ਨਹੀਂ ਕਿਸੇ ਨੇ? ਕਹਿੰਦੇ ਨਹੀਂ, ਉਹ ਦੇਖੇ ਨਹੀਂ ਜਾਂਦੇ, ਪਰ ਸ਼ਾਸਤਰਾਂ ਵਿੱਚ ਸੁਣੇ ਜਾਂਦੇ ਨੇ। ਉਹਨਾਂ ਦੀ ਆਸਾ ਕਿਵੇਂ ਹੋ ਜਾਂਦੀ ਹੈ ਤੁਹਾਨੂੰ ਵੀ ਸਵਰਗ ਜਾਣਾ? ਭਾਵ ਧਰਤੀਬਰ ਤਰ ਤਮ ਬੈਰਾਗ ਹੋਣਾ ਚਾਹੀਦਾ, ਇਸ ਕਰਕੇ ਇਹ ਆਸਾ ਨਹੀਂ ਹੋਣੀ ਚਾਹੀਦੀ, ਇਹ ਨਾਸਵਾਨ ਹੈ।
ਜੋ ਦਿਸੈ ਸੋ ਹੋਏ ਬਿਨਾਸਾ।
ਜੋ ਕੁਝ ਵੀ ਲੋਕਾਂ ਵਿੱਚ ਦਿਸੈ ਦਿਸ ਰਿਹਾ, ਸਾਰੇ ਪਸਾਰੇ ਨੂੰ ਨਾਸ਼ ਹੋ ਜਾਣ ਵਾਲਾ ਸਮਝ ਕੇ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤਰ ਤੀਬਰ ਤਰ ਤਮ ਬੈਰਾਗ ਧਾਰਨ ਕਰਨਾ ਚਾਹੀਏ।
ਵਰਨ ਸਹਿਤ ਜੋ ਜਾਪੈ ਨਾਮ।
ਚੌਂ ਵਰਨਾਂ ਦੇ ਵਿੱਚੋਂ, ਚੌਂ ਵਰਨਾਂ ਵਿੱਚੋਂ ਕਿਸੇ ਵੀ ਵਰਨ ਦੇ ਸਹਿਤ ਹੋ ਕੇ, ਵਰਨ ਰੰਗ ਸਰੂਪ ਭਾਵ ਇਸ਼ਟ ਦੇ ਧਿਆਨ ਦੇ ਸਹਿਤ ਹੋ ਕੇ, ਵਰਨ ਰੰਗ ਪ੍ਰੇਮ ਦੇ ਸਹਿਤ ਹੋ ਕੇ, ਮਨੁੱਖ ਪਰਮਾਤਮਾ ਦਾ ਨਾਮ ਜਾਪੇ ਜਪਦਾ ਹੈ ਜਿਹੜਾ।
ਸੋ ਜੋਗੀ ਕੇਵਲ ਨਿਹ ਕਾਮ।
ਕੇਵਲ ਸਿਰਫ ਸੋ ਉਹੀ ਨੇ ਨਿਹ ਕਾਮ, ਕਾਮਨਾ ਤੋਂ ਰਹਿਤ ਹੋ ਕੇ ਪਰਮਾਤਮਾ ਜੋਗੀ ਜੁੜਿਆ ਹੋਇਆ ਸਮਝੋ।
ਪਰਚੈ ਰਾਮ ਰਵੈ ਜੋ ਕੋਈ।
ਜੇ ਕੋਈ ਮਨੁੱਖ ਗੁਰਾਂ ਦੇ ਸ਼ਬਦ ਦੇ ਪ੍ਰੇਮ ਰੂਪੀ ਪਰਚੇ ਪਰਚ ਕੇ ਰਾਮ ਪਰਮਾਤਮਾ ਦਾ ਨਾਮ ਰਵੈ ਉਚਾਰਨ ਕਰਦਾ ਹੈ,
ਪਾਰਸ ਪਰਸੈ ਡੁੱਬਦਾ ਨਾ ਹੋਏ।
ਪਾਰਸ ਨੂੰ ਸਪਰਸ਼ ਕਰ ਜਾਵੇ ਲੋਹਾ, ਇਹ ਦੁੱਬਦਾ ਹੀ ਨਹੀਂ ਰਹਿੰਦੀ, ਵੀ ਲੋਹਾ ਇੱਕ ਸੋਨਾ, ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਪਾਰਸ ਰੂਪੀ ਗੁਰੂ ਪਰਮਾਤਮਾ ਨਾਲ ਪਰਸੇ ਸਪਰਸ਼ ਹੁੰਦਾ ਹੈ, ਤੇ ਉਹਨੂੰ ਕਿਸੇ ਪ੍ਰਕਾਰ ਦੀ ਦੁਬਧਾ ਦਵੈਤ ਭ੍ਰਾਂਤੀ ਨਹੀਂ ਹੁੰਦੀ। ਉਹ ਗੁਰੂ ਰੂਪੀ ਪਾਰਸ ਦੇ ਨਾਲ ਸ਼ੋ ਕੇ ਬ੍ਰਹਮ ਰੂਪੀ ਸੋਨਾ ਬਣ ਜਾਈਦਾ, ਕੋਈ ਸੰਸਾ ਨਹੀਂ ਰਹਿੰਦਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ
ਸੋ ਮੁਨ ਮਨ ਕੀ ਦੁਬਧਾ ਖਾਏ
ਹੇ ਪਾਏ ਉਹ ਅਸਲੀ ਮੁਨੀ ਹੈ ਜਿਹੜਾ ਆਪਣੇ ਮਨ ਦੀ ਦੁਬਧਾ ਦਵੈਤ ਨੂੰ ਭ੍ਰਾਂਤੀ ਨੂੰ ਖਾ ਜਾਵੇ ਅਭਾਵ ਕਰ ਦੇਵੇ ਇੰਦਨੇ ਰੂਪੀ ਦੁਆਰੇ ਜਿਹੜੇ ਹਨ ਬੋਲਦੇ ਜੋਗੇ
ਬਿਨ ਦੁਆਰੇ ਤ੍ਰੈ ਲੋਕ ਸਮਾਏ
ਇੰਦਰੀਆਂ ਰੂਪੀ ਦੁਆਰੇ ਦਰਵਾਜ਼ਿਆਂ ਤੋਂ ਬਿਨ ਬਗੈਰ ਰਹਿਣ ਵਾਲੇ ਬ੍ਰਹਮ ਨੂੰ ਤ੍ਰੈ ਲੋਕ ਤਿੰਨ ਲੋਕਾਂ ਦੇ ਸਮਾਏ ਅਭੇਦ ਹੋਇਆ ਜਾਣਦਾ ਜੋ ਤਿੰਨ ਜਾਗਰਤ ਸੁਪਨ ਸੁਖੋਪਤੀ ਅਵਸਥਾ ਦਾ ਸਾਖੀ ਬ੍ਰਹਮ ਚੇਤਨ ਹੈ ਤੇ ਉਸ ਵਿਚ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਸਮਾਏ ਸਮਾਉਣਾ ਕਰੇ
ਮਨ ਕਾ ਸੁਭਾਵ ਸਭ ਕੋਈ ਕਰੇ
ਜਿਹੋ ਜਿਹਾ ਕਿਸੇ ਦੇ ਵੀ ਮਨ ਦਾ ਸੁਭਾਅ ਹੈ ਉਹ ਸਭ ਉਸੇ ਤਰ੍ਹਾਂ ਹੀ ਕਰੇ ਕਰਦਾ ਭਾਵ ਮਨ ਦੇ ਸੁਭਾਅ ਅਨੁਸਾਰ ਆਪਣੇ ਇਸ਼ਟ ਦੀ ਉਪਾਸਨਾ ਕਰੇ ਕਰਦੇ ਨੇ ਸੋ ਭਾਓ ਤੇ ਇਸ ਕਰਕੇ ਨਾ ਕਹਿੰਦੇ ਜਿਹੜਾ ਸੋ ਉਹ ਜੋ ਭਾਵ ਪ੍ਰਕਾਸ਼ ਰੂਪ ਬ੍ਰਹਮ ਹੈ ਉਸ ਦੇ ਕਰਕੇ ਸਭ ਕੋਈ ਅਨੁਭਵ ਕਰਦੇ ਹੈ ਆਪਣੇ ਮਨ ਦਾ ਧਿਆਨ ਉਸ ਵਿਚ ਜੋੜਨਾ ਕਰੇ ਜੇ
ਕਰਤਾ ਹੋਏ ਸੋ ਅਨਪੈ ਰਹੇ
ਜਿਹੜਾ ਨਾਮ ਅਭਿਆਸ ਦੇ ਕਰਤਾ ਕਰਨ ਵਾਲਾ ਹੋਏ ਹੁੰਦਾ ਸੋ ਉਹ ਅਨਪੈ ਭੈ ਤੋਂ ਰਹਿਤ ਹੋ ਕੇ ਰਹੇ ਰਹਿੰਦਾ ਹੈ
ਫਲ ਕਾਰਨ ਫੁੱਲੀ ਬਨ ਰਾਏ
ਹੇ ਭਾਈ ਜਿਵੇਂ ਫਲ ਦੇ ਦੇਣ ਦੇ ਕਾਰਨ ਵਾਸਤੇ ਇਹ ਜਿਹੜੀ ਬਨ ਰਾਏ ਬਨਸਪਤੀ ਫੁੱਲੀ ਫੁੱਲਾਂ ਦੇ ਸਹਿਤ ਪ੍ਰਫੁੱਲਤ ਹੁੰਦੀ ਹੈ
ਫਲ ਲਾਗਾ ਤਬ ਫੁੱਲ ਬਿਲਾਏ
ਇਹ ਭਾਈ ਦੇਖੋ ਤੁਹਾਡੇ ਕੋਲ ਇੱਥੇ ਹਲੰਤ ਹੈਗੀ ਬਿਲਾਏ ਕਿਸੇ ਕੋਲ ਵੀ ਨਹੀਂ ਹੈ ਤੁਹਾਡੇ ਕੋਲ ਹੈਗੀ ਹੋਰ ਤਾਂ ਨਹੀਂ ਕਿਸੇ ਕੋਲ ਉਹ ਇਸ ਤਰ੍ਹਾਂ ਹੈ ਵੀ ਇਹਦੇ ਵੀ ਸਾਫ ਸੀ ਦੋ ਭੇਦ ਹੈ ਜਿਹੜਾ ਸੁਨਹਿਰੀ ਸਰੂਪ ਹੈ ਬਾਬਾ ਦੀਪ ਸਿੰਘ ਸਾਹਿਬ ਦਾ ਲਿਖਿਆ ਹੋਇਆ ਉਹਦਾ ਪ੍ਰਮਾਣ ਪ੍ਰਮੁੱਖ ਮੰਨਦਾ ਤੇ ਉਹਦੇ ਸਾਧ ਸਿੰਘ ਜੀ ਇੱਥੇ ਬਿਲਾ ਇਹਦੇ ਹਲੰਤ ਲੱਗੀ ਹੋਈ ਹੈ ਗੁਰਤਾ ਗਦੀ ਵਾਲੇ ਚ ਨਹੀਂ ਲੱਗੀ ਹੋਈ ਤੇ ਉੱਥੇ ਸੁਨਹਿਰੀ ਸਰੂਪ ਚ ਲੱਗੀ ਹੋਈ ਹੈ ਜਿਹੜਾ ਪੰਥ ਨੇ ਸਮੁੱਚੇ ਰੂਪ ਦੇ ਵਿੱਚ 500 ਸਰੂਪ ਜਿਹੜਾ ਸੀ ਸੋਧਿਆ ਉਹ ਸਧਾਈ ਵਾਲੇ ਸਰੂਪ ਦੇ ਵਿੱਚ ਵੀ ਇੱਥੇ ਹਲੰਤ ਲੱਗੀ ਹੋਈ ਹੈ ਤੀਸਰਾ ਮਹਾਂਪੁਰਖਾਂ ਦੀ ਆਪਣੀ ਪੋਥੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਉਹਦੇ ਵਿੱਚ ਵੀ ਇੱਥੇ ਹਲੰਤ ਲੱਗੀ ਹੋਈ ਹੈ ਇਸ ਕਰਕੇ ਸੁੱਧ ਨੂੰ ਹਲੰਤ ਦੇ ਨਾਲ ਸਮਝਣਾ ਜੇ
ਫਲ ਲਾਗਾ ਤਬ ਫੁੱਲ ਬਿਲਾਏ
ਜਦੋਂ ਫਲ ਲੱਗ ਜਾਂਦਾ ਹੈ ਤਾਂ ਸਾਰੇ ਫੁੱਲ ਜਿਹੜੇ ਬਿਲਾਏ ਨਾਸ ਹੋ ਜਾਂਦੇ ਨੇ ਬਿਲਾਏ ਚਲੇ ਜਾਂਦੇ ਹਨ ਬਲੀਨ ਹੋ ਜਾਂਦੇ ਨੇ
ਗਿਆਨੈ ਕਾਰਨ ਕਰਮ ਅਭਿਆਸ
ਇਸੇ ਪ੍ਰਕਾਰ ਗਿਆਨ ਦੀ ਪ੍ਰਾਪਤੀ ਦੇ ਕਾਰਨ ਨਿਸ਼ਕਾਮ ਕਰਮਾਂ ਦੁਆਰਾ ਨਾਮ ਦਾ ਅਭਿਆਸ ਕਰੀਦਾ ਹੈ
ਗਿਆਨ ਭਇਆ ਤਹਿ ਕਰਮ ਹੈ ਨਾਸ
ਜਦੋਂ ਗਿਆਨ ਪ੍ਰਾਪਤ ਹੋ ਗਿਆ ਉਸ ਵੇ ਕਰਮ ਹੈ ਕਰਮ ਨਾਸ ਹੋ ਜਾਂਦੇ ਭਾਵ ਅੰਤਕਰ ਰੂਪੀ ਧਰਤੀ ਹੈ ਸ਼ਰਧਾ ਦਾ ਬੀਜ ਹੈ ਧਰਮ ਰੂਪੀ ਅੰਕਰ ਹੈ ਸਤ ਸੰਤੋਖ ਰੂਪੀ ਪੱਤੇ ਨੇ ਕਰਣਾ ਮੁਦਤਾ ਮੈਤਰੀ ਉਪੇਖਿਆ ਇਹ ਟਹਿਣੀਆਂ ਨੇ ਉਪਾਸਨਾ ਰੂਪੀ ਫੁੱਲ ਹੈ ਇਹ ਲੱਗੇ ਹੋਏ ਨੇ ਇਉਂ ਬ੍ਰਹਮ ਗਿਆਨ ਰੂਪੀ ਫਲ ਦੇ ਕਾਰਨ ਸ਼ੁਭ ਗੁਣਾਂ ਦੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ ਜਿਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਲੱਗ ਜਾਂਦਾ ਹੈ ਜਦੋਂ ਤਾਂ ਫਿਰ ਪਹਿਲਾਂ ਚਿੱਤ ਦੀ ਚੰਚਲਤਾ ਮੇਟਣ ਵਾਸਤੇ ਉਪਾਸਨਾ ਕਰੇ ਪਾਪਾਂ ਦੀ ਨਿਵਿਰਤੀ ਲਈ ਨਿਸ਼ਕਾਮ ਕਰਮ ਕਰਨ ਕਰੇ ਉਹ ਫਿਰ ਸਾਰੇ ਛੁੱਪ ਜਾਂਦੇ ਨੇ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਪਿਆ ਤੋਂ ਕਰਮ ਹੈ ਨਾਸ ਤੇ ਜਿਵੇਂ ਅਸ਼ਟਾਵਕਰ ਦੇ ਰਾਜੇ ਜਨਕ ਨੂੰ ਗਿਆਨ ਦੇ ਸਹਿਤ ਕਰਕੇ ਕਿਹਾ ਉਸਨੇ ਦੱਸਿਆ ਕਿ ਗਿਆਨ ਦੇ ਸਹਿਤ ਹੋ ਕੇ ਗਿਆਨ ਤੋਂ ਥੱਲੇ ਉਪਾਸਨਾ ਜਾਂ ਕਰਮ ਜਿਹੜੇ ਕਰਨੇ ਨੇ ਇਹ ਸਮਝ ਲਓ ਇਹ ਯੋਗ ਅਰੂੜੀ ਪਤਤ ਮਨੁੱਖ ਦੇ ਲੱਛਣ ਨੇ ਗਿਆਨ ਤੋਂ ਬਾਅਦ ਉਪਾਸਨਾ ਤੇ ਕਰਮ ਕਰਨ ਦਾ ਮਨੁੱਖ ਫਿਰ ਗਿਆਨ ਅਵਸਥਾ ਤੋਂ ਡਿੱਗ ਜਾਂਦਾ ਹੈ ਇਹ ਤਾਂ ਹੈ ਜੋ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ ਅਸ਼ਟਾਵਕਰ ਜੀ ਨੇ ਕਿਹਾ ਪਰ ਗੁਰਮਤ ਦੇ ਅਸੂਲ ਦੇ ਵਿੱਚ ਇਹ ਹੈ ਕਿ ਪੂਰਨ ਬ੍ਰਹਮ ਗਿਆਨੀ ਹੋ ਕੇ ਵੀ ਦੁਨੀਆਂ ਦੇ ਭਲੇ ਵਾਸਤੇ ਉਹ ਕਰਮ ਅਭਿਆਸ ਕਰਦਾ ਰਹੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਜਦੋਂ ਬ੍ਰਹਮ ਗਿਆਨ ਕਰਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਹੁਣ ਵੀ ਲੋੜ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਕਹਿੰਦੇ ਜੀ ਉਹ ਕਿਸ ਤਰ੍ਹਾਂ ਕਹਿੰਦੇ ਤੁਹਾਨੂੰ ਦੇਖ ਕੇ ਜਿਨ੍ਹਾਂ ਦੀ ਅਵਸਥਾ ਨਹੀਂ ਬਣੀ ਉਹ ਕਰਦੇ ਰਹਿਣਗੇ ਨਹੀਂ ਉਹ ਵੀ ਦਲਿੱਦਰੀ ਬਣ ਜਾਣਗੇ ਉਹਨਾਂ ਦੇ ਭਲੇ ਵਾਸਤੇ ਕਰ ਇਸ ਪ੍ਰਕਾਰ ਸਾਧ ਗੁਰਮਤ ਦੇ ਵਿੱਚ ਐਸਾ ਅਸੂਲ ਹੈ ਵੀ ਇਹਨੂੰ ਤਿਆਗਣਾ ਨਹੀਂ ਹੈ ਜੋ ਗੁਰੂ ਦਾ ਹੁਕਮ ਮੰਨ ਕੇ ਕਰਦੇ ਰਹਿਣਾ ਇਸ਼ਨਾਨ ਵੀ ਉਸੇ ਸਮੇਂ ਕਰਨਾ ਰਹਿਤ ਬਹਿਤ ਵੀ ਰੱਖਣੀ ਇਹਦਾ ਤਿਆਗ ਨਹੀਂ ਕਰਨਾ ਹੈ ਇਹ ਗੁਰਮਤ ਦੇ ਵਿਚਾਰ ਹੈ ਇਸ ਕਰਕੇ ਗੁਰਮਤ ਦੇ ਵਿੱਚ ਗਿਆਨਵਾਨ ਤਾਂ ਹੀ ਕਰਮ ਅਭਿਆਸ ਭਾਵੇਂ ਨਹੀਂ ਰਹਿੰਦਾ ਪਰ ਦੁਨੀਆਂ ਦੀ ਭਲਾਈ ਵਾਸਤੇ ਉਹ ਸੰਸਾਰਕ ਬਿਰਤੀ ਧਾਰਨ ਕਰਕੇ ਕਰਦਾ ਤਾਂ ਕਿ ਲੋਕ ਗਿਆਨਵਾਨ ਹੋਣ ਤੱਕ ਕਰਦੇ ਰਹਿਣ ਤੇ ਫਿਰ ਵੀ ਉਹ ਕਰਦੇ ਰਹਿਣ ਉਹਨਾਂ ਨੂੰ ਦੇਖ ਕੇ ਉਹ ਜਿਹੜੇ ਉਹਨਾਂ ਨੂੰ ਗਿਆਨ ਨੇ ਉਹ ਵੀ ਕਰਦੇ ਰਹਿਣ। ਇਹ ਤਰਤੀਬ ਬਣਾਈ ਹੈ ਔਰ ਇਸੇ ਗੱਲ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ 'ਚ ਕਿਹਾ ਹੈ ਕਿ ਹੇ ਅਰਜਨ, ਕਹਿੰਦੇ ਇਹ ਤਿਆਗਣਾ ਨਹੀਂ, ਕਰਮ ਤਿਆਗਣਾ ਨਹੀਂ। ਕਿਉਂ? ਕਹਿੰਦੇ ਉਹ ਤੈਨੂੰ ਦੇਖ ਕੇ ਲੋਕ ਕਰਦੇ ਰਹਿਣਗੇ, ਕਰਮ ਯੋਗੀ ਬਣ। ਐਸਾ ਕਿਹਾ ਹੈ,
ਕਿਰਤ ਕਾਰਨ ਦਦ ਮਥੈ ਸਿਆਨ।
ਕਿਰਤ ਘਿਓ ਦਾ ਨਾਮ ਹੈ, ਸਿਆਨ ਸਿਆਣੀ ਇਸਤਰੀ, ਇਹ ਦੱਧ ਦਹੀਂ ਨੂੰ ਮਥੈ ਰਿਕਣਾ ਕਰਦੀ ਹੈ। ਤੇ ਇਸੇ ਪ੍ਰਕਾਰ ਇਹ ਜਿਵੇਂ ਮਤਲਬ ਔਰਤ ਦਾ ਪ੍ਰਮਾਣ ਦਿੱਤਾ ਵੀ ਦੁੱਧ ਰਿੜਕਦੀ ਹੈ, ਦਹੀਂ ਰਿੜਕਦੀ ਹੈ, ਇਸੇ ਪ੍ਰਕਾਰ ਗਿਆਨਵਾਨ ਪੁਰਖ ਬ੍ਰਹਮਾਨੰਦ ਰੂਪੀ ਘਿਓ ਦੇ ਵਾਸਤੇ ਨਿਸ਼ਕਾਮ ਕਰਮ ਰੂਪੀ ਦਹੀਂ ਨੂੰ ਵਿਵੇਕ ਰੂਪੀ ਮਧਾਣੀ ਪਾ ਕੇ ਰਿੜਕਣਾ ਕਰਦੇ ਹੈ ਅਤੇ ਉਸ ਵਿੱਚ ਬ੍ਰਹਮ ਗਿਆਨ ਰੂਪੀ ਮੱਖਣ ਜਿਹੜਾ ਪ੍ਰਾਪਤ ਕਰਦੇ ਹੈ। ਸੰਤੋ ਮਾਖਣ ਖਾਇਆ ਸ਼ਾਸ ਪੀਆ ਸੰਸਾਰ, ਵਿਚੋਂ ਅਨੁਭਵ ਦਾ ਪ੍ਰਕਾਸ਼ ਰੂਪ ਘਿਓ ਨੂੰ ਕੱਢ ਲੈਂਦੇ ਹਨ।
ਜੀਵਤ ਮੁਕਤ ਸਦਾ ਨਿਰਬਾਨ,
ਇਹ ਉਹ ਸੰਸਾਰ ਵਿੱਚ ਜੀਵਨ ਜਿਉਂਦੇ ਹੋਏ ਸਦਾ ਮੁਕਤ ਪੁਰਖ ਨੇ, ਸਦਾ ਹਮੇਸ਼ਾ ਕਰਮ ਕਾਂਡ ਆਦਿ ਦੇ ਨਿਰਵਾਨ ਬੰਧਨਾਂ ਤੋਂ ਰਹਿਤ ਰਹਿੰਦੇ ਨੇ, ਬਾਣ ਆਦਤਾਂ ਤੋਂ ਰਹਿਤ ਰਹਿੰਦੇ ਨੇ, ਬਾਣ ਦੁੱਖਾਂ ਤੋਂ ਰਹਿਤ। ਜਿਵੇਂ ਬਾਣ ਤੀਰ ਦਾ ਨਾਮ ਹੈ, ਜਿੱਥੇ ਲੱਗੇ ਉਹ ਦੁੱਖ ਦਿੰਦਾ, ਉਹ ਦੁੱਖਾਂ ਤੋਂ ਰਹਿੰਦੇ ਹਨ, ਦੁੱਖਾਂ ਦੇ ਤੀਰ ਨਹੀਂ ਲੱਗਦੇ।
ਕਹਿ ਰਵਿਦਾਸ ਪਰਮ ਬੈਰਾਗ,
ਭਗਤ ਰਵਿਦਾਸ ਜੀ ਕਹਿੰਦੇ ਪਰਮ ਵੱਡੇ ਤਰ ਤੀਬਰ ਤਰ ਤਮ ਬੈਰਾਗ ਨੂੰ ਧਾਰਨ ਕਰਕੇ,
ਹਿਰਦੈ ਰਾਮ ਕੀ ਨਾ ਜਪਸ ਅਭਾਗ।
ਇਹ ਕੀ ਤੇ ਨੰਨਾ ਵੱਖਰਾ ਕਰਨੇ ਪਏ, ਕੀਨ ਸ਼ਬਦ ਨਾ ਬਣ ਜਾਏ, ਕੀ ਨਾ ਜਪਸ ਅਭਾਗ, ਇਉਂ ਕਰਨਾ ਹੈ। ਹੇ ਅਭਾਗ, ਭਾਗਾਂ ਤੋਂ ਹੋਣੇ ਜੀਵ, ਆਪਣੇ ਹਿਰਦੇ ਹਿਰਦੇ ਦੇ ਅੰਦਰ ਵਸਦੇ ਰਾਮ ਪਰਮਾਤਮਾ ਕੀ ਕਿਉਂ ਨਹੀਂ ਜਪਸ ਜਪਦਾ, ਤੇ ਜਿਸ ਕਰਕੇ ਤੈਨੂੰ ਸਰੂਪ ਦੀ ਸਿਖਿਆਤਾ ਹੋਵੇ, ਭਾਵ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰ।
ਨਾਮ ਦੇਵ,
ਹੁਣ ਸਾਧ ਸਿੰਘ ਜੀ ਅੱਗੇ ਨਾਮਦੇਵ ਜੀ ਦਾ ਸ਼ਬਦ ਫੇਰ ਆਇਆ। ਪੰਡਰਪੁਰ ਦੇ ਵਿੱਚ ਨਿਵਾਸ ਰੱਖਦੇ, ਉੱਥੇ ਇੱਕ ਦਿਨ ਭਗਤ ਨਾਮਦੇਵ ਜੀ ਮੌਜੂਦ ਬੈਠੇ ਸਨ ਤੇ ਪ੍ਰਭੂ ਦੇ ਕੀਰਤਨ ਭਜਨ ਕਰਦੇ ਹੋਏ ਰਸਤੇ ਵਿੱਚ ਰਾਸ ਪੈ ਰਹੀ ਸੀ, ਜਾ ਰਹੇ ਸੀ ਤੇ ਉਹਨਾਂ ਰਾਸਧਾਰੀਆਂ ਨੇ ਦੇਖਿਆ ਵੀ ਜੇ ਭਗਤ ਜੀ ਸਾਡੇ ਕੋਲ ਆ ਗਏ ਵਿਘਨ ਪਊਗਾ ਸਾਡੇ ਕਾਰਜ ਦੇ ਵਿੱਚ, ਰਾਸ ਦੇ ਵਿੱਚ, ਇਹਨੂੰ ਦੂਰ ਤੋਂ ਟਾਲ ਦੇਈਏ। ਉਹ ਕਹਿੰਦੇ ਜੀ ਇੱਧਰ ਨੂੰ ਨਾ ਆਇਓ, ਕਹਿੰਦੇ ਉੱਧਰ ਦੂਏ ਪਾਸੇ ਚਲੇ ਜਾਓ। ਉਹ ਕਹਿੰਦੇ ਰਾਸਧਾਰੀਆਂ ਨੂੰ ਤ੍ਰੇਹ ਲੱਗੀ ਹੈ, ਇਹ ਪਾਣੀ ਅਸੀਂ ਪੀਣਾ, ਤੁਸੀਂ ਉੱਧਰ ਦੂਸਰੇ ਨਗਰ ਤੋਂ ਬਾਹਰ ਖੂਹ ਹੈ ਉਹਦੇ 'ਤੇ ਪਾਣੀ ਪੀ ਲਓ, ਇੱਥੇ ਨਾ ਆਇਓ। ਨਾਮਦੇਵ ਜੀ ਉੱਧਰ ਨੂੰ ਚੱਲ ਪਏ ਤਾਂ ਉੱਧਰ ਗਏ ਤਾਂ ਕੀਰਤਨ ਕਰਦੇ ਹੋਏ ਚੱਲ ਪਏ। ਇੱਥੇ ਬਹੁਤ ਵੱਡਾ ਦਿਓ ਰਹਿੰਦਾ ਸੀ, ਉਹਨੇ ਜਾਣ ਕੇ ਭੇਜਿਆ ਉੱਥੇ ਨੂੰ ਤੇ ਉਹਦੇ ਭਗਤ ਜੀ ਨੇ ਛੈਣੇ ਖੋਲ੍ਹੇ ਜਿਹੜੇ ਕੀਰਤਨ ਕਰਦੇ ਸੀ। ਦਿਓ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਵੇਖ ਕੇ ਸ਼ਬਦ ਉਚਾਰਨ ਕਰਦੇ ਹਨ। ਅੱਗੇ ਹਾਂਜੀ ਬੋਲੋ ਜੀ।
ਆਓ ਕਲੰਦਰ ਕੇਸਵਾ,
ਇਹ ਹੁਣ ਸਾਧ ਸਿੰਘ ਜੀ ਸ਼ਬਦ ਜਿਹੜਾ ਹੈ ਇਹ ਭੈਰੋ ਰਾਗ ਦੇ ਵਿੱਚ ਨਾਮਦੇਵ ਜੀ ਦੇ ਸ਼ਬਦ ਦੇ ਨਾਲ ਭੈਰੋ ਰਾਗ ਸਮਾਪਤ ਹੋਏਗਾ। ਕਹਿੰਦੇ ਹੇ ਕਲੰਦਰ ਬੇਪਰਵਾਹ ਫਕੀਰਾਂ ਦਾ ਰੂਪ ਧਾਰਨ ਕਰਨ ਵਾਲੇ, ਕੇਸਵਾ ਕੇਸਾਂ ਨੂੰ ਧਾਰਨ ਵਾਲੇ ਪ੍ਰਭੂ, ਆਓ ਆਉਣਾ ਕਰ। ਕਲੰਦਰ ਕਲ ਜਮਾਂ ਅੰਦਰ, ਅੰਦਰ ਹਿਰਦੇ ਦੇ ਵਿੱਚ ਕਲ ਸ਼ਕਤੀ ਦੇਣ ਵਾਲੇ, ਆ ਮੇਰੇ ਕੋਲ। ਮਨ ਇੰਦਰੀਆਂ ਜਾਂ ਜੀਵਾਂ ਰੂਪੀ ਬਾਂਦਰ ਨੂੰ ਨਚਾਉਣ ਵਾਲੇ ਕਲੰਦਰ ਮਦਾਰੀ, ਤੇ ਤੂੰ ਆ। ਕੇ ਸਵਾ, ਕੇਸਵਾ ਦਾ ਅਰਥ ਹੈ ਕਿ ਪਾਣੀ ਆਦਿ ਦੇ ਵਿੱਚ ਸਵਾ ਵਿਰਾਜਣ ਵਾਲੇ ਪ੍ਰਭੂ, ਤੂੰ ਆਉਣਾ ਕਰ। ਤੇ ਇਸ ਪ੍ਰਕਾਰ ਜਦੋਂ ਪਰਮਾਤਮਾ ਰੂਪ ਕਰਕੇ ਵਰਣਨ ਕੀਤਾ,
ਕਰ ਅਬਦਾਲੀ ਭੇਸਵਾ,
ਅਬਦਾਲੀ ਅਬਦਾਲਾਂ ਵਾਲਾ ਵੱਡਾ ਪੂਜਿਆ ਭੇਸ ਧਾਰਨ ਕਰਨ ਕੀਤਾ, ਤੇ ਤੂੰ ਐਸਾ ਰੂਪ ਬਣਿਆ, ਤੂੰ ਆਪ ਹੀ ਦਿਓ ਬਣਿਆ ਹੋਇਆ ਇਸ ਵੇਲੇ। ਉਹਦੇ ਵਿੱਚ ਵੀ ਪ੍ਰੇਤ ਰੂਪ ਨਹੀਂ ਦੇਖਿਆ, ਦਿਓ ਨਹੀਂ ਦੇਖਿਆ, ਕਹਿੰਦੇ ਤੂੰ ਹੈ। ਇਹ ਸਾਧ ਸਿੰਘ ਐਸ ਕਰ ਅਬਦਾਲੀ ਭੇਸਵਾ, ਜਿਸਨੇ ਅਬਦਾਲੀ ਅਬਦਾਲਾਂ ਵਾਲਾ ਭੇਸ ਧਾਰਨ ਕੀਤਾ ਜਾਂ ਵੱਡਾ ਪੂਜਿਆ ਭੇਸਵਾ ਭੇਸ ਧਾਰਨ ਕੀਤਾ। ਤੇ ਇਹ ਐਸਾ ਹੈ ਵੀ ਜਿਹੜਾ ਅਬਦਾਲੀ ਸ਼ਬਦ ਹੈ ਨਾ, ਅਬਦਾਲਾਂ ਜਾਂ ਅਬਦਾਲ, ਇੱਕ ਖਾਸ ਦਰਜੇ ਦੇ ਫਕੀਰ ਜੋ ਮੁਸਲਮਾਨ ਮਤ ਦੇ ਆਚਾਰੀਆ ਨੇ ਗਿਣਤੀ ਦੇ 70 ਮੰਨੇ ਨੇ, ਜਿਨ੍ਹਾਂ ਵਿਚੋਂ ਇਸਲਾਮ ਦੇ ਵਿਦਵਾਨਾਂ ਨੇ ਇਹ ਵੀ ਕਿਹਾ ਵੀ 40 ਸ਼ਾਮ ਵਿਚ ਅਤੇ 30 ਹੋਰ ਥਾਵਾਂ ਤੇ ਰਹਿੰਦੇ ਆ। ਕਈਆਂ ਨੇ 40 ਅਬਦਾਲ ਵੀ ਮੰਨੇ ਆ, ਇਹ ਅਲੱਗ ਅਲੱਗ ਹੈ ਵਿਚਾਰ। ਅਬਦਾਲਾਂ ਦੇ ਪ੍ਰਧਾਨ ਨੂੰ ਗੌਸ ਕਹਿੰਦੇ ਨੇ। ਲਿਖਿਆ ਹੈ ਕਿ ਅਬਦਾਲਾਂ ਦੀ ਬੰਦਗੀ ਅਤੇ ਸ਼ਕਤੀ ਦੇ ਆਸਰੇ ਸਾਰੀ ਦੁਨੀਆਂ ਕਾਇਮ ਹੈ। ਜਦ ਇਹਨਾਂ ਵਿਚੋਂ ਕੋਈ ਮਰ ਜਾਂਦਾ ਹੈ ਤਾਂ ਖੁਦਾ ਕਿਸੇ ਹੋਰ ਨੂੰ ਮੁਕਰਰ ਕਰ ਦਿੰਦਾ, ਪੂਰੇ ਰੱਖਦਾ ਇਹਨਾਂ ਨੂੰ। ਇਸ ਤਰ੍ਹਾਂ ਇਹ ਪਦਵੀ ਬਦਲਦੀ ਰਹਿੰਦੀ ਹੈ, ਜਿਸ ਕਰਕੇ ਇਹਨਾਂ ਦਾ ਨਾਂ ਅਬਦਾਲ ਸੰਗਿਆ ਪਈ ਹੈ, ਬਦਲ ਜਾਣਾ। ਮੁਸਲਮਾਨਾਂ ਚ ਫਕੀਰਾਂ ਦੇ 5 ਦਰਜੇ ਨੇ, ਉਹਨਾਂ 'ਚ ਅਬਦਾਲ ਵੀ ਹੈ। ਪਹਿਲਾ ਹੈ ਗੌਸ, ਦੂਜੇ ਨੂੰ ਕਹਿੰਦੇ ਕੁਤਬ, ਤੀਸਰੇ ਨੂੰ ਕਹਿੰਦੇ ਨੇ ਬਲੀ, ਚੌਥੇ ਨੂੰ ਕਹਿੰਦੇ ਨੇ ਅਬਦਾਲ, ਪੰਜਵੇਂ ਨੂੰ ਕਹਿੰਦੇ ਨੇ ਕਲੰਦਰ। ਕਿਤਨਿਆਂ ਦੇ ਮਤ ਵਿੱਚ ਕਲੰਦਰ ਦੀ ਥਾਂ 'ਤੇ ਅਵਤਾਲ ਵੀ ਹੈ। ਫਿਰ ਨਾਮਦੇਵ ਜੀ ਉਸ ਦਿਓ ਦੇ ਵੱਡੇ ਸਰੀਰ ਵੱਲ ਵੇਖ ਕੇ ਕਹਿਣ ਲੱਗੇ, ਹੇ ਭਗਵਾਨ ਜੀ, ਮੈਂ ਤੁਹਾਡਾ ਇਤਨਾ ਕੁ ਸਰੀਰ ਨਹੀਂ ਜਾਣਦਾ, ਤੁਹਾਡਾ ਤਾਂ ਆਕਾਰ ਬਹੁਤ ਵੱਡਾ। ਵਿਰਾਟ ਰੂਪ ਦੇ ਵਿੱਚ ਕਥਨ ਕਰਦੇ ਨੇ, ਹੁਣ
ਰਹਾਓ
ਅਸਾਈ ਦੇ ਕੇ ਕਹਿੰਦੇ ਨੇ ਜੀ,
ਜਿਨ ਆਕਾਸ ਕੁਲਹਿ ਸਿਰ ਕੀਨੇ,
ਜਿਨ ਜਿਸ ਆਪ ਜੀ ਨੇ ਵਿਰਾਟ ਰੂਪ ਵਿੱਚ ਸੱਤ ਆਕਾਸ਼ ਰੂਪੀ ਸਿਰ ਉੱਪਰ ਉਹ ਫਕੀਰਾਂ ਵਾਲੀ ਕੁਲਹਿ ਟੋਪੀ ਪਹਿਨਣਾ ਕੀਤੀ ਹੈ। ਸੱਤ ਆਕਾਸ਼ ਕਿਹੜੇ? ਭੂਰ, ਭਵਰ, ਜਨ, ਮਿਹਰ, ਤਪ, ਸੱਤ ਸਵਰ, ਇਹ ਨੇ ਸੱਤ, ਇਹ ਸੱਤ ਆਕਾਸ਼ ਮੰਨੇ ਇਸਲਾਮ ਨੇ। ਸੱਤ ਪਤਾਲ ਇਹ ਨ ਅਤਲ, ਬੇਤਲ, ਸਤਲ, ਰਸਾਤਲ, ਪਾਤਾਲ, ਮਹਾਤਲ, ਤਲਾਤਲ, ਇਹ ਸੱਤ ਪਤਾਲ ਨ। ਇਸ ਕਰਕੇ ਇਹ ਜਿਹੜੇ ਸੱਤ ਆਕਾਸ਼, ਇਹਦਾ ਸਿੱਧੀ ਟੋਪੀ ਲੈਣੀ ਕੀਤੀ ਹੈ। ਕੌਸੇ ਸ਼ਬਦ ਪਿਆਲਾ ਬੋਲੋ ਜੀ, ਹੁਣ
ਕੌਸੇ ਸ਼ਬਦ ਪਿਆਲਾ,
ਇਹ ਜਿਹੜੇ ਕੌਸੋ ਖੜਾਮਾ ਤੁਸੀਂ ਪਹਿਨੀਆਂ ਹੋਈਆਂ ਨੇ, ਭਾਵ ਕਿ ਵਿਰਾਟ ਰੂਪ ਦੇ ਸੱਤ ਆਕਾਸ਼ ਰੂਪੀ ਸਿਰ ਤੇ ਇਹਦੇ ਉੱਪਰ ਫਕੀਰਾਂ ਵਾਲੀ ਟੋਪੀ ਪਹਿਨਣਾ ਕੀਤੀ ਹੈ। ਸਬਤ ਸੱਤਾਂ ਪਿਆਲਾ ਪਤਾਲਾਂ ਰੂਪੀ ਕੌਸੇ ਖੜਾਮਾ ਪਹਿਨੀਆਂ ਹੋਈਆਂ ਨੇ, ਜਿਹੜਾ ਅਤਲ, ਬੇਤਲ, ਸਤਲ, ਰਸਾਤਲ ਤੇ ਇਸ ਕਰਕੇ ਪਾਤਾਲ, ਮਹਾਤਲ ਤੇ ਤਲਾਤਲ ਹੈ, ਇਹ ਤੁਸੀਂ ਖੜਾਮਾ ਪਹਿਨੀਆਂ ਹੋਈਆਂ ਨੇ।
ਚਮਰ ਪੋਸ ਕਾ ਮੰਦਰ ਤੇਰਾ,
ਚਮੜੇ ਦੇ ਗਿਲਾਫ ਦਾ ਬਣਿਆ ਹੋਇਆ ਸੰਸਾਰ ਤੇਰਾ ਮੰਦਰ ਘਰ ਹੈ। ਚਮੜ ਪੋਸ ਤਾਂ ਕੀ ਹੈ? ਚਮਰ ਪੋਸ, ਚਮਰ ਚਮੜੇ ਦੇ ਗਿਲਾਫ ਵਾਲਾ, ਗਿਲਾਫ ਢਕਦਾ ਨਾ, ਇਹ ਤੇਰਾ ਸੰਸਾਰ ਰੂਪੀ ਮੰਦਰ ਹੈ, ਇਹ ਤੇਰਾ ਮੰਦਰ ਹੈ ਜੀ।
ਇਹ ਬਿਧ ਬਣੇ ਗੋਪਾਲਾ,
ਇਹ ਗੋਪਾਲ ਪ੍ਰਭੂ, ਗੋਪਾਲਾ ਪ੍ਰਭੂ ਜੀ, ਇਹ ਸਭ ਵੀ ਤਰੀਕੇ ਦੇ ਨਾਲ ਬਣੇ ਹੋਏ ਫਬ ਰਹੇ ਹੋ, ਤੁਸੀਂ ਬੜੇ ਚੰਗੇ ਲੱਗਦੇ ਹੋ ਜੀ।
ਛਪਨ ਕੋਟ ਕਾ ਪਿਹਨ ਤੇਰਾ,
ਛਪਨ 56 ਕਰੋੜ ਜਾਦਵਾਂ ਦਾ ਇਹ ਤੇਰਾ ਪਿਹਨ ਚੋਲਾ, ਅੰਗਰਖਾ ਤਣੀਆਂ ਵਾਲਾ ਚੋਲਾ ਪਹਿਨਿਆ ਹੋਇਆ ਤੁਸੀਂ।
16 ਸਹਿਜ ਇਜਾਰਾ,
ਤੇ 16,000 ਗੋਪੀਆਂ ਇਹ ਤੇਰਾ ਇਜਾਰਾ, ਇਹ ਪਜਾਮਾ ਰੂਪ ਨ, ਇਹ 108 ਕ੍ਰਿਸ਼ਨ ਰੂਪ ਵਿੱਚ ਵਿਆਹੀਆਂ ਹੋਈਆਂ ਨੇ। ਉਹ ਸਮਝ ਲਓ ਸਲਵਾਰਾਂ ਦੇ ਜਿਵੇਂ ਨਾਲਾ ਹੁੰਦਾ, ਇਸ ਤਰ੍ਹਾਂ ਸਮਝੋ।
ਭਾਰ 18 ਹੈ ਮੁਦਗਰ ਤੇਰਾ,
ਇਹ ਪ੍ਰਭੂ 18 ਭਾਰ ਬਨਸਪਤੀ ਤੇਰਾ ਮੁਦਗਰ ਮੂਲਾ ਹੈ, ਵੱਡਾ ਸੋਟਾ ਹੈ ਤੇਰਾ।
ਸਹਿਨਕ ਸਭ ਸੰਸਾਰਾ,
ਸਾਰਾ ਸੰਸਾਰ ਜਗਤ ਤੇਰਾ ਸਹਿਨਕ ਥਾਲੀ ਰੂਪ ਹੈ।
ਦੇਹ ਮਹਿਜਦ ਮਨ ਮੌਲਾਨਾ,
ਮੇਰੀ ਦੇਹੀ ਕਾਇਆ ਹੀ ਤੇਰੀ ਮਹਿਜਦ ਮਸਜਿਦ ਹੈ, ਮੇਰਾ ਮਨ ਹੀ ਇਸ ਵਿੱਚ ਮੌਲਾਣਾ ਭਲਾਉਣ ਵਾਲਾ ਮੌਲਾਣਾ ਮੁੱਲਾ ਹੈ, ਮੌਲਾਣਾ ਮੌਲਵੀ ਰੂਪ ਹੈ।
ਸਹਿਜ ਨਿਵਾਜ ਗੁਜ਼ਾਰੈ,
ਜੋ ਪਰਤਕ ਚੇਤਨ ਵਿੱਚ, ਜਿਹੜੀ ਪਰਤਕ ਜੋਤ ਹੈ, ਪਰਤਕ ਚੇਤਨ ਵਿੱਚ ਸਹਿਜ ਹੀ ਬਿਰਤੀ ਜੁੜਨੀ, ਇਹ ਮੇਰੀ ਨਿਵਾਜ ਗੁਜ਼ਾਰੈ ਗੁਜ਼ਰ ਰਹੀ ਹੈ, ਪੜ੍ਹ ਰਿਹਾ ਮੈਂ ਸ਼ਾਂਤੀ ਰੂਪ ਨਿਵਾਜ ਪੜ੍ਹਦਾ ਹਾਂ, ਤੇ ਇਸ ਕਰਕੇ ਆਪਣਾ ਸਮਾਂ ਗੁਜ਼ਾਰਨ ਕਰਦਾ ਬਤੀਤ ਕਰਦਾ ਹਾਂ।
ਬੀਬੀ ਕੌਲਾ ਸੋ ਕਾਇਨ ਤੇਰਾ,
ਬੀਬੀ ਮਤਲਬ ਜਿਹੜੀ ਹੈ ਕੌਲਾ, ਇਹ ਇਹਦੇ ਨਾਲ ਇਹ ਇਹਦਾ ਜਿਹੜਾ ਸਾਧ ਸੀ ਹਿੰਦੂ ਮਤ ਦੇ ਅੱਜ ਨੇ ਬੀਬੀ ਪਾਣੇ ਸਾਧ ਸੀ ਹੋਰ ਸ਼ਬਦ ਲਈ ਵਰਦੇ ਹੈ, ਮੁਸਲਮਾਨ ਜਿਹੜੇ ਬੀਬੀ ਉਹ ਬੀਬੀ ਕਹਿੰਦੇ ਹੈ, ਇੱਥੇ ਇਹਦੇ ਨਾਲ ਕਹਿੰਦੇ ਇਹ ਤੇਰੀ ਬੀਬੀ ਹੈ ਜਾਂ ਇਹ ਬੀਬੀ ਕੌਲਾ ਹੈ, ਇਹਦੇ ਨਾਲ ਸਿੱਧਾ ਕਹਿਣ ਨਿਕਾਹ ਪੜਿਆ ਹੋਇਆ ਤੇਰਾ, ਭਾਵ ਮਾਇਆ ਨਾ ਮਾਇਆ ਜੇ ਨਾਲ ਚੇਸ਼ਟਾ ਕਰਦਾ ਹੈ।
ਨਿਰੰਕਾਰ ਆਕਾਰ,
ਫਿਰ ਸਾਰੇ ਨਿਰੰਕਾਰ ਆਕਾਰਾਂ ਤੋਂ ਨਿਰ ਆਕਾਰ, ਆਕਾਰਾਂ ਮਹਿਕੀ ਆਕਾਰਾਂ ਤੋਂ ਰਹਿਤ ਹੈ, ਮਹਿਕੀ ਆਕਾਰ ਤੋਂ ਰਹਿਤ ਵੀ ਹੈ ਅਤੇ ਆਕਾਰ ਆਕਾਰਾਂ ਵਾਲਾ ਵਿਰਾਟ ਰੂਪ ਵੀ ਹੈ। ਤੋਂ
ਭਗਤ ਕਰਤ ਮੇਰੇ ਤਾਲ ਸ਼ਨਾਏ,
ਪਰ ਮੈਂ ਤੈਨੂੰ ਪੁੱਛਦਾ ਪ੍ਰਭੂ ਜੀ, ਭਗਤੀ ਕਰਦੇ ਹੋ ਮੇਰੇ ਛੈਣੇ ਕਾਹਤੇ ਖੋਲੇ ਤੈ, ਮੈਂ ਤਾਂ ਤੇਰਾ ਜਸ ਕਰਨ ਵਾਲਾ ਹਾਂ, ਇਹ ਸ਼ੈਣੇ ਵਾਪਸ ਕਰ ਤੈ ਕੀ ਕਰਨੇ ਹਨ।
ਇਹ ਪਹਿ ਕਰੋ ਪੁਕਾਰਾ,
ਮੈਂ ਹੁਣ ਤੈਨੂੰ ਛੱਡ ਕੇ ਕਿਹਦੇ ਕੋਲ ਪ੍ਰਕਾਰ ਫਰਿਆਦ ਕਰਾਂ ਵੀ ਮੇਰੇ ਸ਼ੈਣੇ ਖੋਲੇ।
ਨਾਮੇ ਕਾ ਸਵਾਮੀ ਅੰਤਰ ਜਾਮੀ,
ਉਸੇ ਵੇਲੇ ਪ੍ਰਤੱਖ ਹੋ ਗਏ ਭਗਵਾਨ ਜੀ, ਕਹਿੰਦੇ ਮੈਂ ਹੀ ਖੇਡ ਰਚੀ ਸੀ, ਇਹ ਆਕਾਰ ਮੈਂ ਹੀ ਧਾਰਨ ਕਰਿਆ ਸੀ, ਤੇਰਾ ਪਰਚਾ ਸੀ, ਇਹ ਵੀ ਇਮਤਿਹਾਨ ਸੀ ਤੇਰਾ, ਪਰਖਣਾ ਵਾਸਤੇ ਸੀ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਕਥਨ ਕਰਦੇ ਨੇ, ਹੇ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਪ੍ਰਭੂ, ਤੂੰ ਸਾਰੇ ਜਨਾਂ ਦਾ ਸਵਾਮੀ ਮਾਲਕ ਹੈ, ਤੇ ਇਸ ਕਰਕੇ ਨਾਮੇ ਕਾ ਸਵਾਮੀ ਅੰਤਰਜਾਮੀ ਤੋਂ ਹਿਰਦੇ ਦੀ ਜਾਣਨ ਵਾਲਾ ਹੈ।
ਫਿਰ ਸਗਲ ਵਿਦੇਸ਼ ਵਾ,
ਸਗਲ ਸਾਰੇ ਵਿਦੇਸ਼ ਵਾ, ਦੇਸ਼ਾਂ ਪ੍ਰਦੇਸ਼ਾਂ ਵਿੱਚ ਫਿਰੇ ਵਿਚਰ ਰਹੇ ਹੈ। ਬੇਦੇਸ਼ ਵਾ, ਦੇਸ਼ ਵਾ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਇੱਥੇ ਸਾਧ ਸਿੰਘ ਭੈਰੋ ਰਾਗ ਸਮਾਪਤ ਹੁੰਦਾ। ਸੱਤਵੀਂ ਕਥਾ ਦੇ ਅੰਦਰ ਭੈਰੋ ਰਾਗ ਸਮਾਪਤ ਹੋਇਆ, ਹੁਣ ਕੱਲ ਨੂੰ ਰਾਗ ਬਸੰਤ ਆਰੰਭ ਹੋਏਗਾ। ਗੁਰੂ ਕਿਰਪਾ ਕਰੇ ਉਹਦਾ ਆਨੰਦ ਮਾਣਾਂਗੇ। ਅੱਜ ਸਮਾਂ ਕੁਝ ਉੱਤੇ ਹੋ ਗਿਆ ਕਿਉਂਕਿ ਰਾਗ ਦੀ ਸੰਪੂਰਨਤਾ ਹੋਣੀ ਸੀ, ਵਿਚਾਲੇ ਨਹੀਂ ਸੀ ਛੱਡਿਆ ਜਾ ਸਕਦਾ। ਸਤਿਗੁਰੂ ਜੀ ਖਿਮਾ ਕਰਨ, ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਭਗਤ ਕਰਤ ਮੇਰੇ ਤਾਰਿਸ਼ ਨਾਏ, ਕਿਹ ਪੈ ਕਰੋ ਪੁਕਾਰਾ, ਨਾਮੇ ਕਾ ਸਵਾਮੀ ਅੰਤਰ ਜਾਮੀ, ਫਿਰੇ ਸਗਲ ਵਿਦੇਸ਼ ਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ, ਅੰਧਕੂਪ ਮਹਾਪਿਆਨ, ਨਾਨਕ
ਅਵਤਾਰ,
ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ।